बन बन जावागी मैं कैसना गुरा तो
बन बन जावागी मैं
बन बन जावागी मैं कैसे गुरा तो
कैसे गुरा तो
बल बल जावागी मैं कैसना गुरा तो बल बल जावागी मैं कैसना गुरा तो
बल बल जावागी मैं
बल बल जावागी मैं कैसना गुरा तो
बलहारी गुर आपने त्योहारी
मानस ते देवते किए अर्थ नाला की बार
ਆਪਾਂ ਸਾਰੇ ਗੁਰੂ ਸਾਹਿਬ ਤੋਂ ਸਮਝ ਲੈ ਕੇ ਸੱਚਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਸੋਹਣਾ ਬਣਾਈਏ ਇੰਨੀਆਂ ਕੋਈ ਬੇਨਤੀਆਂ ਕਰਿਓ ਪਰਿਵਾਰ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਸੋ ਜਿੰਨੀਆਂ ਵੀ ਸੰਗਤਾਂ ਪੰਡਾਲ ਤੋਂ ਬਾਹਰ ਨੇ ਦੁਬਾਰਾ ਫਿਰ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਸਾਹਿਬ ਸਟੇਜ 'ਤੇ ਪਹੁੰਚ ਚੁੱਕੇ ਨੇ ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰ ਕਰੋ ਆਪੋ ਆਪਣੀਆਂ ਥਾਵਾਂ 'ਤੇ ਸਜੋ ਅਤੇ ਨਾਲ ਹੀ ਲੰਗਰ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿੰਨਾ ਸਮਾਂ ਦੀਵਾਨ ਚੱਲੇਗਾ ਉਹਨਾਂ ਟਾਈਮ ਲੰਗਰ ਬੰਦ ਕਰ ਦਿੱਤਾ ਜਾਵੇ ਅਤੇ ਆਓ ਸਾਰੇ ਗੱਜ ਕੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you. ਧੰਨ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਕਵਨ 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 ਗੁਣ ਕਹੀਏ, ਅੰਤ ਨਹੀਂ ਕਸ ਪਾਰੇ। ਲਾਖ 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 ਕਈ ਪੂਰੇ ਕੋ ਹੈ ਐਸੋ ਵਿਚਾਰ, ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ, ਬਹੁ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੁੰਗਾ ਮੁਸਕਾਰੇ। ਆਓ ਜੀ ਕੁਝ ਸਮਾਂ ਰਲ ਕੇ ਸਾਰੇ ਇਕਾਗਰ ਚਿਤ ਹੋ ਕੇ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਬੋਲੋ। ਮੱਥਾ ਟੇਕਣ ਵਾਲੇ ਅਜੇ ਬਹੁਤ ਬਾਹਰ ਰਹਿੰਦੇ, ਜਿਹੜੇ ਬਾਹਰ ਆਵਾਜ਼ ਸੁਣਦੇ ਹੈ, ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਪੰਡਾਲ ਵਿੱਚ ਸਜੀਏ, ਟਕਾ ਬਣਾ ਕੇ ਰੱਖੀਏ। ਜਿਹੜੇ ਮੱਥਾ ਟੇਕਣ ਵਾਲੇ ਹੈ ਜੀ, ਉਹ ਇਸ਼ਾਰੇ ਨਾਲ ਟਕਾਉਣ ਵਾਲੇ ਜਿਹੜੇ ਸੇਵਾਦਾਰ ਖੜੇ ਹੈ, ਇਸ਼ਾਰੇ ਨਾਲ ਸੰਗਤ ਨੂੰ ਅੱਗੇ ਲੰਘਾਇਓ, ਆਪ ਨਾ ਬੋਲਿਓ। ਮੱਥਾ ਟੇਕਣ ਵਾਲੇ ਵੀ ਜਲਦੀ ਜਲਦੀ ਨਮਸਕਾਰ ਕਰਕੇ ਲੰਘਦੇ ਜਾਓ। ਪਹਿਰੇ ਤੇ ਖੜੀਆਂ ਭੈਣਾਂ ਖੁਦ ਨਾ ਜੀ ਬੋਲਣ, ਪਹਿਰੇ ਤੇ ਖੜੀਆਂ ਭੈਣਾਂ ਆਪ ਨਾ ਬੋਲੋ, ਬਸ ਇਸ਼ਾਰੇ ਨਾਲ ਅੱਗੇ ਲੰਘਾਓ। ਆਓ ਕੁਝ ਸਮਾਂ ਰਲ ਕੇ ਹਾਜ਼ਰੀ ਭਰੀਏ। ਕੋਈ ਪਤਾ ਨਹੀਂ ਹੁੰਦਾ ਕਿਹੜੇ ਸਮੇਂ ਬੰਦੇ ਨੇ ਯੂ ਟਰਨ ਲੈ ਲੈਣਾ, ਕਿਹੜੇ ਵੇਲੇ ਬੰਦਾ ਪੁੱਠੇ ਪਾਸੇ ਜਾਂਦਾ, ਸਿੱਧੇ ਪਾਸੇ ਤੁਰ ਪੈਂਦਾ। ਸਿੱਧੇ ਪਾਸੇ ਲੱਗੇ ਕਈ ਜ਼ਿੰਦਗੀ ਚ ਐਸਾ ਮੋੜ ਆਉਂਦਾ, ਇੱਕਦਮ ਹੀ ਦੂਜੇ ਪਾਸੇ ਹੋ ਜਾਂਦੇ, ਚੰਗਾ ਭਲਾ ਬੰਦਾ ਵਿਗੜ ਜਾਂਦਾ। ਮਾੜੀ ਸੰਗਤ ਜਿਹੜੀ ਹੈ, ਚੰਗੇ ਭਲੇ ਬੰਦੇ ਨੂੰ ਇੱਕਦਮ ਯੂ ਟਰਨ ਲੈ ਕੇ ਪੁੱਠੇ ਪਾਸੇ ਲੱਗ ਜਾਂਦਾ, ਤੇ ਜਿਹੜੀ ਚੰਗੀ ਸੰਗਤ ਹੋਵੇ ਉਹਦਾ ਅਸਰ ਵੀ ਏਦਾਂ ਹੀ ਹੁੰਦਾ। ਕਈ ਬਿਲਕੁਲ ਪੁੱਠੇ ਪਾਸੇ ਜਾਂਦੇ ਜਾਂਦੇ ਇੱਕਦਮ ਚੇਂਜ ਹੋ ਜਾਂਦੇ, ਸਿੱਧੇ ਹੋ ਜਾਂਦੇ। ਸੋਚ ਦਾ ਸਿੱਧੀ ਹੋ ਜਾਣਾ ਹੀ ਲੇਖਾਂ ਦਾ ਸਿੱਧੇ ਹੋਣਾ, ਕਿਸਮਤ ਸਿੱਧੀ ਕਰਨੀ ਸਾਡੇ ਹੱਥ ਹੈ, ਲੇਖ ਸਿੱਧੇ ਕਰ ਲੈ ਭਾਵ ਸੋਚ ਬਦਲ ਲੈ। ਸੋਚ ਸਿੱਧੇ ਪਾਸੇ ਲੱਗ ਗਈ, ਭਾਵ ਖਿਆਲ ਚੰਗੇ ਹੋ ਗਏ, ਚੰਗੀ ਕਿਸਮਤ ਹੋ ਗਈ। ਵਿਚਾਰ ਮਾੜੇ ਹੈ, ਸੋਚ ਮਾੜੇ ਹੈ, ਮਾੜੀ ਹੈ, ਪਲੈਨ ਮਾੜੇ ਹੈ, ਕਿਸਮਤ ਮਾੜੀ ਹੋ ਗਈ। ਸਾਡੇ ਲੇਖ ਦਾ ਅਰਥ ਹੀ ਪਲੈਨ ਹੈ। ਅਸੀਂ ਕਿੱਦਾਂ ਦੇ ਪਲੈਨ ਬਣਾਏ ਹੋਏ ਆ ਆਪਣੀ ਲਾਈਫ ਦੇ, ਜ਼ਿੰਦਗੀ ਦੇ, ਇਹੀ ਸਾਡੇ ਲੇਖ ਭਾਗ ਹੈ। ਫਿਰ ਬੇਨਤੀ ਕਰਦਾ, ਮੇਰੇ ਅੰਦਰ ਕੀ ਚੱਲ ਰਿਹਾ, ਮੈਂ ਕੱਲ ਕੀ ਕਰਨਾ, ਪਰਸੋਂ ਕੀ ਕਰਨਾ, ਜ਼ਿੰਦਗੀ ਚ ਕੀ ਕਰਨਾ, ਇਹ ਮੇਰੇ ਭਾਗ ਹੈ, ਇਹ ਮੇਰੇ ਭਾਗ ਹੈ ਜੋ ਮੈਂ ਸੋਚਦਾ। ਤੁਸੀਂ ਜਿੱਦਾਂ ਸੋਚਦੇ ਹੋ ਤੁਹਾਡੇ ਭਾਗ ਹੈ। ਕਹਿੰਦੇ ਜੇ ਸਿਆਣਾ ਫਿਰ ਭਾਗ ਚੰਗੇ ਕਿਉਂ ਨਹੀਂ ਲਿਖਦਾ? ਜੇ ਸਿਆਣਾ ਕਹਾਣਾ ਵੀ ਅਕਲ ਵਾਲਾ ਤੇ ਫਿਰ ਚੰਗੇ ਵਿਚਾਰ ਲਿਖ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ, ਅਸੀਂ ਲਿਖਣੇ ਆ ਤੇ ਕਾਲੇ ਲੇਖ ਨਾ ਲਿਖੀਏ। ਬੰਦੇ ਨੇ ਲਿਖਣੇ ਆ, ਰੱਬ ਦੇ ਨਿਯਮ ਬਣਾ ਦਿੱਤੇ ਆ ਉਹਨੇ ਸਾਰੇ, ਉਹਦੇ ਸਿਸਟਮ ਨੂੰ ਸਮਝ ਕੇ ਉਹਨੇ ਤੇ ਇੱਕ ਵਾਰੀ ਲਿਖ ਦਿੱਤਾ, ਸਾਰਿਆਂ ਲਈ ਸਿਸਟਮ ਬਣਾ ਦਿੱਤਾ। ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾ, ਉਹ ਨਹੀਂ ਮਿਟਣਾ। ਪਰ ਉਹਦੇ ਸਿਸਟਮ ਨੂੰ ਸਮਝ ਕੇ ਅਸੀਂ ਆਪਣੇ ਲੇਖ ਲਿਖ ਲਈਏ, ਆਪਣੀ ਸੋਚ ਬਦਲ ਲਈਏ। ਕੋਈ ਰਸਨਾ ਵਾਂਝੀ ਨਾ ਰਵੇ ਜੀ, ਸਾਰੇ ਆਓ ਪੜੀਏ। ਵਾਰੀ ਵਾਰੀ
Oh.
Yeah. ਕੁਰਬਾਨ
ਸਤਸੰਗਤ ਕੈਸੀ
ਸਤਿਗੁਰ ਦੀਆਂ ਬੁਝਾਏ ਜਿਉ ਨਾਨਕ ਸਤਿਗੁਰ ਦੀਆਂ ਬੁਝਾਏ ਜਿਉ
ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ, ਵਾਹਿ
ਦੇ ਪਿਆਰਿਆ
ਮੈਦਾਨ ਦੇ ਪਿਆਰਿਆ ਦੇ ਪਿਆਰਿਆ
ਦੇਵਨ ਹਾਰ ਦਾਤਾ ਦੇਵਨ ਹਾਰ ਦਾਤਾ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਮੈਂ ਨਿਤ ਚਤਾਰਿਆ
ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਮੈਂ ਨਿਤ ਚਤਾਰਿਆ
ਕੁੱਟ ਨਾ ਜਾਈ ਤੂੰ ਕੁੱਟ ਨਾ ਜਾਈ ਤੂੰ ਕੁੱਟ ਨਾ ਜਾਈ ਤੂੰ ਖੁੱਟ ਨਾ ਜਾਈ ਮੂ ਅਤੁੱਲ ਭੰਡਾਰਿਆ ਅਤੁੱਲ ਭੰਡਾਰਿਆ
ਅਤੁੱਲ ਭੰਡਾਰਿਆ
ਨਾਨਕ ਸ਼ਬਦ ਅਪਾਰਾ ਨਾਨਕ ਸ਼ਬਦ ਅਪਾਰਾ ਨਾਨਕ ਸ਼ਬਦ ਅਪਾਰਾ
ਨਾਨਕ ਸ਼ਬਦ ਅਪਾਰਾ ਨਾਨਕ ਸ਼ਬਦ ਅਪਾਰਾ ਨਾਨਕ ਸ਼ਬਦ ਅਪਾਰਾ
ਨਾਨਕ ਸ਼ਬਦ ਅਪਾਰਾ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਤਿੰਨ ਸਭ ਕਿਛ ਸਾਰਿਆ
ਸ਼ਬਦ ਅਪਾਰ ਸਭ ਕਿਛ ਸਾਰਿਆ ਸਭ ਕਿਛ ਸਾਰਿਆ
ਜਾਚਕ ਮੰਗੈ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਜਨਮ ਦੀ ਕੱਟੀ ਐ
ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਕੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਜਨਮ ਦੀ ਜਨਮ ਦੀ ਕੱਟੀ
ਤੁਧ ਡਿੱਠੇ ਸੱਚੇ ਮਲ ਜਨਮ ਜਨਮ ਦੀ ਕੱਟੀ ਐ
ਜਿਥੇ ਸੱਚੇ ਪਾਤਸ਼ਾਹ ਜਿਥੇ ਸੱਚੇ ਪਾਤਸ਼ਾਹ ਆਗ ਜਨ ਕੋ ਜਨਮ ਦੀ ਘਟੀ ਹੈ ਜਿਥੇ ਸੱਚੇ ਪਾਤਸ਼ਾਹ
ਆਗ ਜਨਮ ਜਨਮ ਦੀ
ਗੱਜ ਕੇ ਬੋਲੋ
ਸੱਚੇ ਪਾਤਸ਼ਾਹ ਦੁੱਧ ਜਿੱਥੇ ਸੱਚੇ ਪਾਤਸ਼ਾਹ 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 ਸੱਚੇ ਪਾਤਸ਼ਾਹ
ਦੁੱਧ ਬੋਲੋ ਬੋਲੋ
ਸੱਚੇ ਪਾਤਸ਼ਾਹ ਦੁੱਧ ਜਿੱਥੇ ਸੱਚੇ ਸੱਚੇ ਪਾਤਸ਼ਾਹ ਦੁੱਧ ਜਿੱਥੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਦੁੱਧ ਜਿੱਥੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਦੁੱਧ ਜਿੱਥੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਉਹ ਜਿੱਥੇ ਸੱਚੇ ਪਾਤਸ਼ਾਹ ਉਹ ਜਨਮ ਦੀ ਕੱਟੀ ਉਹ ਜਿੱਥੇ ਸੱਚੇ ਪਾਤਸ਼ਾਹ ਵੱਲ ਜਨਮ ਜਨਮ ਦੀ ਕੱਟੀ ਉਹ ਜਿੱਥੇ ਸੱਚੇ ਜਨਮ ਦੀ ਘਟੀ ਹੈ ਦੁੱਧ ਜਿੱਥੇ ਸੱਚੇ ਪਾਤਸ਼ਾਹ ਜਨਮ ਦੀ ਘਟੀ ਹੈ ਦੁੱਧ ਜਿੱਥੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਘਟੀ ਹੈ ਦੁੱਧ ਜਿੱਥੇ ਸੱਚੇ ਪਾਤਸ਼ਾਹ ਹਲ ਜਨਮ ਜਨਮ ਦੀ ਘਟੀ ਹੈ
ਸਤਸੰਗ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਤੀਸਰੇ ਔਰ ਲਾਸਟ ਦੀਵਾਨ ਵਿੱਚ ਸਾਰੇ ਹਾਜ਼ਰੀ ਭਰ ਰਹੇ ਹਾਂ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ ਟਿਕਾ ਬਣਾ ਕੇ ਰੱਖਣਾ ਵੀ ਬੜਾ ਜ਼ਰੂਰੀ ਹੋਣਾ ਹੈ ਮੈਨੂੰ ਲੱਗਦਾ 700 ਫੁੱਟ ਤੋਂ ਵੀ ਦੂਰ ਤੱਕ ਸੰਗਤ ਬੈਠੀ ਹੋਏਗੀ ਜਿੱਥੇ ਤੱਕ ਨਜ਼ਰ ਆਉਂਦਾ ਹੈ ਗੰਗਾ ਨਗਰ ਸਮਾਗਮ ਹੋਇਆ ਮੈਨੂੰ ਲੱਗਦਾ ਸੀ ਵੀ ਇਹ ਬਹੁਤ ਵੱਡਾ ਇਕੱਠ ਹੈ ਉਦੋਂ ਬਾਅਦ ਰਾਮਪੁਰਾ ਫੂਲ ਸਮਾਗਮ ਹੋਏ ਮੈਨੂੰ ਲੱਗਦਾ ਸੀ ਵੀ ਉਹਦੇ ਨਾਲੋਂ ਜ਼ਿਆਦਾ ਪਰ ਅੱਜ ਵਾਲਾ ਵੇਖ ਕੇ ਤੇ ਲੱਗਦਾ ਵੀ ਸਾਰਿਆਂ ਨਾਲੋਂ ਹੀ ਜ਼ਿਆਦਾ ਬਹੁਤ ਦੂਰ ਤੱਕ ਵੈਸੇ ਵੀ ਕਈ ਲੰਗਰ ਵਿੱਚ ਫਿਰਦੇ ਹੈ ਜੇ ਸਾਰੇ ਬਹਿਣ ਤੇ ਤੂੰ ਡਬਲ ਆਪਾਂ ਨੂੰ ਜਗ੍ਹਾ ਚਾਹੀਦੀ ਪਰ ਚਲੋ ਸ਼ੁਕਰ ਹੈ ਜੀ ਜੇ ਤੁਸੀਂ ਐਡੀ ਵੱਡੀ ਗਿਣਤੀ ਵਿੱਚ ਆਉਂਦੇ ਹੋ ਤੇ ਜ਼ਿਆਦਾ ਗਿਣਤੀ ਜਿਹੜੀ ਹੈ ਨੌਜਵਾਨਾਂ ਦੀ ਵੀ ਹੈ ਜੋ 15 ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਦੇ ਹਜ਼ਾਰਾਂ ਤੁਹਾਡੇ ਵਿੱਚ ਸਿੰਘ ਬੈਠੇ ਹੈ ਨੌਜਵਾਨ ਬੈਠੇ ਹੈ ਕੋਈ ਕਿਸੇ ਤਰ੍ਹਾਂ ਦੇ ਵਹਿਮ ਭਰਮ ਵਿੱਚ ਪਾਉਣ ਦੀ ਗੱਲ ਨਹੀਂ ਕੋਈ ਇੱਦਾਂ ਸ਼ਕਤੀ ਆ ਜਾਣੀ ਹੈ ਇੱਦਾਂ ਹੋ ਜਾਣਾ ਹੈ ਤੇਰੇ ਕਾਰਜ ਰਾਸ ਹੋ ਜਾਣਗੇ ਤੇਰੇ ਕੰਮ ਬਣ ਜਾਣਗੇ ਇੱਦਾਂ ਦੀਆਂ ਗੱਲਾਂ ਵੀ ਨਹੀਂ ਕੀਤੀਆਂ ਜਾਂਦੀਆਂ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਬਸ ਇਹ ਕੋਸ਼ਿਸ਼ ਕਰਦਾ ਹੁੰਦਾ ਮੈਂ ਦੀਵਾਨ ਵਿੱਚ ਬਈ ਸਾਡੀਆਂ ਲੱਤਾਂ ਤੇ ਜਿੰਨਾ ਕੁ ਭਾਰ ਪੈ ਸਕਦਾ ਉਹ ਪਾਈਏ ਜ਼ਿੰਮੇਵਾਰ ਬਣੀਏ ਤੇ ਜ਼ਿੰਮੇਵਾਰ ਬਣਾਉਣ ਦੀ ਕੋਸ਼ਿਸ਼ ਕਰੀਏ ਪਰਮਾਤਮਾ ਨੇ ਜਿਹੜਾ ਸਿਸਟਮ ਬਣਾ ਦਿੱਤਾ ਹੈ ਉਸ ਸਿਸਟਮ ਨੂੰ ਸਮਝ ਕੇ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਇਹ ਸਮਝੀਏ ਇਹਦੇ ਲਈ ਆਪਾਂ ਯਤਨ ਕਰਦੇ ਹੁੰਨੇ ਸੋ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਦੂਰੋਂ ਦੂਰੋਂ ਟਰਾਲੀਆਂ ਲੈ ਕੇ ਵਹੀਕਲ ਲੈ ਕੇ ਬਾਕੀ ਇਹ ਜਿਹੜੀ ਇੱਥੇ ਸੰਗਤ ਹੈ ਇਹ ਇੱਕ ਏਰੀਏ ਦੀ ਇੱਕ ਇਲਾਕੇ ਦੀ ਸੰਗਤ ਹੈ ਏਦਾਂ ਨਹੀਂ ਆਪਾਂ ਕਹਿ ਸਕਦੇ ਵੀ ਗੰਗਾਨਗਰ ਤੋਂ ਬੱਸਾਂ ਭਰ ਭਰ ਕੇ ਆਈਆਂ ਜੇ ਗੰਗਾਨਗਰ ਦੇ ਸਾਰੇ ਬੰਦੇ ਗਿਣੋਗੇ ਇੱਥੇ ਤੁਸੀਂ ਤੇ ਮਸਾਂ ਹੀ 50-100 ਨਿਕਲਣਗੇ ਏਦਾਂ ਵੀ ਨਹੀਂ ਵੀ ਬਠਿੰਡੇ ਤੋਂ ਬਹੁਤ ਗੱਡੀਆਂ ਬੱਸਾਂ ਭਰ ਕੇ ਆਈਆਂ ਇਹ ਇਲਾਕੇ ਦੀ ਸੰਗਤ ਹੈ ਬਸ ਇੱਥੋਂ ਜ਼ਿਆਦਾ ਜਿਹੜੀ ਸੰਗਤ ਹੈ ਤੁਹਾਡੇ 50 ਕਿਲੋਮੀਟਰ ਦੇ ਪਿੰਡਾਂ ਪਿੰਡਾਂ ਦੇ ਜਿਹੜੇ ਹੈ ਜ਼ਿਆਦਾ ਏਰੀਏ ਦੀ ਦੂਰੋਂ ਦੂਰੋਂ ਨਹੀਂ ਵੀ ਆਪਾਂ ਕਹੀਏ ਵੀ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਫਿਰੋਜ਼ਪੁਰ ਤੋਂ ਆਇਆ ਕੋਈ ਇਕੱਲਾ ਇਕੱਲਾ ਬੰਦਾ ਕੋਈ ਇੱਕ ਗੱਡੀ ਕਿਤੋਂ ਆ ਗਈ ਇੱਦਾਂ ਤੇ ਹੁੰਦਾ ਪਰ ਬਹੁਤ ਘੱਟ ਜ਼ਿਆਦਾ ਇਲਾਕੇ ਵਾਲੇ ਹੋ ਤੁਸੀਂ ਤੇ ਜੇ ਕਿਤੇ ਜੋ ਸੁਣ ਰਹੇ ਹਾਂ ਇਹਨੂੰ ਮੰਨ ਲਈਏ ਫਿਰ ਤੇ ਗੱਲ ਬਣ ਜੇ ਸੁਣਿਆ ਮੰਨਿਆ ਮਨ ਕੀਤਾ ਭਾਉ ਸੁਣੀਏ ਮੰਨ ਲਈਏ ਫਿਰ ਅੰਤਰ ਗਤ ਤੀਰਥ ਮਲ ਨਾਓ ਫਿਰ ਗਤੀ ਹੋ ਜਾਏ ਸਾਡੀ ਸਾਰਿਆਂ ਦੀ ਅੰਤਰਗਤ ਅੰਤਰਗਤ ਦਾ ਅਰਥ ਇਹ ਹੈ ਅੰਦਰੋਂ ਤਰੱਕੀ ਕਰਨੀ ਅੰਦਰੋਂ ਤਰੱਕੀ ਦਾ ਅਰਥ ਇਹ ਹੈ ਦਿਮਾਗ ਦਾ ਖੁੱਲਣਾ ਗਤੀ ਕਰਨੀ ਮਾਇੰਡ ਡਿਵੈਲਪ ਹੋਣਾ ਗਤੀ ਮਤਲਬ ਅੱਗੇ ਨੂੰ ਵਧਣਾ ਤੇ ਜੇ ਕਿਤੇ ਅਸੀਂ ਇਦਾਂ ਜਿੰਨੇ ਸੁਣਦੇ ਹਾਂ ਜੇ ਸਾਰੇ ਸਮਝਣ ਵਾਲੇ ਪਾਸੇ ਤੁਰੀਏ ਸਾਰੇ ਮੰਨਣ ਵਾਲੇ ਪਾਸੇ ਤੁਰੀਏ ਤੇ ਪਾਸਾ ਪਲਟ ਸਕਦਾ ਜਿੰਨੇ ਸੁਣਦੇ ਹਾਂ ਜੇ ਇੰਨੇ ਮੰਨਣ ਵਾਲੇ ਪਾਸੇ ਲੱਗੀਏ ਪਰ ਸੁਣਨ ਵਾਲੇ ਬੜੇ ਹੈ ਸੁਣਾਉਣ ਵਾਲਿਆਂ ਦੀ ਵੀ ਅੱਜ ਦੇ ਸਮੇਂ ਵਿੱਚ ਕਮੀ ਕੋਈ ਨਹੀਂ ਪਰ ਵੱਡੀ ਗੱਲ ਹੈ ਮੰਨਣ ਵਾਲਿਆਂ ਦੀ ਤੇ ਗੰਗਾਨਗਰ ਦੇ ਦੀਵਾਨ ਵਿੱਚ ਵੀ ਤੁਹਾਨੂੰ ਚੇਤਾ ਹੋਣਾ ਆਪਾਂ ਬੇਨਤੀ ਕੀਤੀ ਸੀ ਗਿਆਨ ਜਿਹੜਾ ਹੈ ਉਹ ਲੈਣ ਦਾ ਵਿਸ਼ਾ ਹੈ ਦੇਣ ਦਾ ਵਿਸ਼ਾ ਨਹੀਂ ਲਿਆ ਜਾ ਸਕਦਾ ਜਿੰਨਾ ਕੋਈ ਬੰਦਾ ਸਮਝ ਸਕਦਾ ਹੈ ਗਿਆਨ ਲੈ ਸਕਦਾ ਇਹ ਉਹਦੀ ਹਿੰਮਤ ਹੈ ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਜੇ ਮਨਮੁੱਖ ਬੰਦੇ ਨੂੰ ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਸਮਝਾ ਦੇਣਾ ਨਹੀਂ ਸਮਝਾ ਸਕਦਾ ਦੁਨੀਆ 'ਚ ਕੋਈ ਜੰਮਿਆ ਨਹੀਂ ਮਨਮੁੱਖ ਨੂੰ ਸਮਝਾ ਸਕੇ ਮਨਮੁੱਖ ਨੂੰ ਗੁਰਮੁਖ ਬਣਾ ਸਕੇ ਕੋਈ ਨਹੀਂ ਏਦਾਂ ਦਾ ਪਰ ਮਨਮੁੱਖ ਗੁਰਮੁਖ ਬਣ ਸਕਦਾ ਹੈ ਕਦੋਂ ਜੇ ਉਹ ਆਪ ਬਣਨਾ ਚਾਹਵੇ ਜੇ ਉਹ ਸੁਣਨਾ ਚਾਹਵੇ ਜੇ ਉਹ ਆਪ ਬਦਲਣਾ ਚਾਹਵੇ ਤੇ ਜੇ ਬੰਦਾ ਆਪ ਬਦਲਣਾ ਨਹੀਂ ਚਾਹੁੰਦਾ ਫਿਰ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਦਲ ਸਕਦੀ ਜੇ ਖੁਦ ਨਹੀਂ ਚੇਂਜ ਹੋਣਾ ਚਾਹੁੰਦਾ ਫਿਰ ਉਹਨੂੰ ਕੋਈ ਨਹੀਂ ਬਦਲ ਸਕਦਾ ਜਿਵੇਂ ਆਪਾਂ ਬਚਨ ਬੜੀ ਵਾਰੀ ਪੜ੍ਹਦੇ ਹਾਂ ਕਬੀਰ ਸਾਚਾ ਸਤਿਗੁਰ ਕਿਆ ਕਰੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਰਾਹ 'ਚ ਹੀ ਬਹਿ ਜਾਓ ਤੇ ਸੌਖੇ ਰਹੋਗੇ ਜਿਹੜੇ ਖੜੇ ਹੋ ਪਿਆਰੇ ਹੋ ਪਿੱਛੇ ਪਿੱਛੇ ਨਾ ਜਿਹੜਾ ਰਾਹ ਬਣਿਆ ਖੁੱਲੇ ਖੁੱਲੇ ਪਿੱਛੇ ਪਿੱਛੇ ਨੂੰ ਹੋ ਕੇ ਇੱਥੇ ਹੀ ਜੇ ਬੈਠੋਗੇ ਤੇ ਬਹੁਤ ਔਖੇ ਬੈਠੋਗੇ ਪਿੱਛੇ ਪਿੱਛੇ ਨੂੰ ਹੋ ਜਾਓ ਖੁੱਲੇ ਖੁੱਲੇ ਸਾਰੇ ਕਿਰਪਾ ਕਰਕੇ ਜੇ ਬਹਿ ਜਾਓ ਤੇ ਸੌਖਾ ਹੈ ਆ ਜਿਹੜੇ ਖੜੇ ਹੋ ਮੱਥਾ ਟੇਕਣ ਵਾਲੇ ਰਸਤੇ ਦੇ ਵਿੱਚ ਹੀ ਭੈਣਾਂ ਨੂੰ ਬਾਲੋ ਰਸਤੇ 'ਚ ਹੀ ਬਹਿ ਜਾਓ ਤੇ ਠੀਕ ਰਹੇਗਾ ਨਹੀਂ ਤੇ ਬਹੁਤ ਪਿੱਛੇ ਜਾ ਕੇ ਬਹਿਣਾ ਪੈਣਾ ਇੱਥੇ ਰਸਤੇ ਦੇ ਵਿੱਚ ਹੀ ਕਿਰਪਾ ਕਰਕੇ ਬਾਹੋ ਲਓ ਪੜ੍ਹੋ ਕਬੀਰ ਸਾਚਾ ਸਤਿਗੁਰ ਕਿਆ ਕਰੇ ਹਾਂਜੀ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਜੂਕ ਅੰਦੇਕ ਨਾ ਲਗਈ ਜਿਉਂ ਬਾਂਸ ਵਜਾਈਏ ਫੂ
ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਗੁਰੂ ਭਾਵੇਂ ਸੱਚਾ ਵੀ ਹੋਵੇ ਕੀ ਕਰੇ ਜੇ ਅਗਲਾ ਸਿੱਖ ਹੀ ਉਹਦੇ 'ਚ ਕਮੀ ਜੇ ਸਿੱਖ 'ਚ ਹੈ ਤੇ ਗੁਰੂ ਕੀ ਕਰੇ ਜੇ ਕਮੀ ਸਾਡੇ 'ਚ ਹੈ ਤੇ ਸਮਝਾਉਣ ਵਾਲਾ ਕੀ ਕਰੇ ਗਿਆਨ ਲੈਣ ਦਾ ਵਿਸ਼ਾ ਹੈ ਜਿਹੜਾ ਲੈਣਾ ਚਾਹੁੰਦਾ ਹੈ ਸਮਝਣਾ ਚਾਹੁੰਦਾ ਉਹ ਮਾਂ ਦੀ ਕਹੀ ਵੀ ਸਮਝ ਲੈਂਦਾ ਹੈ ਮਾਂ ਨੇ ਕਹਿਤਾ ਪੁੱਤ ਛੱਡ ਪਰੇ ਨਾ ਪੀਆ ਕਰ ਇਹਨੇ ਨਾਲ ਵੀ ਮੰਨ ਜਾਂਦਾ ਹੈ ਜਿਹਨੇ ਨਹੀਂ ਸਮਝਣਾ ਉਹਨੂੰ ਭਾਵੇਂ 50 ਸ਼ਬਦ ਸੁਣਾ ਦਿਓ ਉਹਨੇ ਫਿਰ ਵੀ ਨਹੀਂ ਮੰਨਣਾ ਉਹਨੂੰ ਸਾਰਾ ਖੰਡ ਪਾਠ ਸੁਣਾ ਦਿਓ, ਉਹਨੇ ਤਾਂ ਵੀ ਨਹੀਂ ਮੰਨਣਾ। ਜਿੱਥੇ ਮਰਜ਼ੀ ਨਿਭਾ ਲਓ ਫਿਰ ਨਹੀਂ ਉਹਨੇ ਮੰਨਣਾ। ਜੇ ਕੋਈ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ, ਦਲੇਰੀ ਕਰੇ, ਹਿੰਮਤ ਕਰੇ, ਆਪਣੇ ਆਪ ਨਾਲ ਮੁਕਾਬਲਾ ਕਰੇ, ਸੂਰਮਾ ਹੀ ਉਹ ਹੈ। ਆਪਣੇ ਆਪ ਨਾਲ ਤੈਨੂੰ ਲੜਨਾ ਪੈਣਾ ਪਿਆਰਿਓ। ਪਿੱਛੇ ਨੂੰ ਖੁੱਲੇ ਖੁੱਲੇ ਬੈਠੋ ਤੇ ਸੌਖੇ ਬੈਠੋਗੇ। ਆ ਜਿਹੜੇ ਰਾਹ 'ਚ ਖੜੇ ਹੋ ਇੰਨੇ ਭੀੜੇ ਨਾ ਨਾ ਬੈਠੋ, ਪਿੱਛੇ ਨੂੰ ਹੋ ਜਾਓ, ਪਿੱਛੇ ਪਿੱਛੇ ਨੂੰ ਹੋ ਜਾਓ, ਸੌਖੇ ਰਹੋਗੇ। ਜਿਹੜੇ ਖੜੇ ਹੋ ਬਹਿ ਰਹੇ ਹੋ, ਜਿਹੜੇ ਥੋੜਾ ਥੋੜਾ ਪਿੱਛੇ ਪਿੱਛੇ ਹੋ ਜਾਓ ਪਿਆਰਿਓ, ਸੌਖੇ ਰਹੋਗੇ ਪਿਆਰਿਓ। ਨਿੱਕੇ ਨਿੱਕੇ ਬੱਚੇ ਆ ਕਈ, ਇੱਥੇ ਇੰਨੀ ਕੁ ਜਗ੍ਹਾ ਵਿੱਚ ਬਹਿਣਾ ਤੇ ਬਹੁਤ ਔਖਾ ਹੋ ਜਾਣਾ। ਕਿਰਪਾ ਕਰਕੇ ਥੋੜਾ ਪਿੱਛੇ ਪਿੱਛੇ ਨੂੰ ਹੋ ਜਾਓ, ਸੌਖੇ ਹੋ ਜਾਓਗੇ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਜੀ ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਸੁਣ ਲੈ ਵਜ ਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ, ਸੁਣ ਲੈ ਵਜ ਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ। ਸਤਿਗੁਰ ਦੀ ਅੰਮ੍ਰਿਤ ਬਾਣੀ, ਸੁਣ ਲੈ ਵੱਡ ਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ, ਸੁਣ ਲੈ ਵੱਡ ਭਾਗੀਆ। ਗੱਜ ਕੇ ਗੱਜ ਕੇ ਸਤਿਗੁਰ ਦੀ ਅੰਮ੍ਰਿਤ ਬਾਣੀ, 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 ਸਾਹਿਬ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਸਾਹਿਬ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਸਾਹਿਬ ਦੀ ਅੰਮ੍ਰਿਤ ਬਾਣੀ। ਸੁਣ ਲੈ ਵੱਡ ਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ, 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 ਸੁਣ ਲੈ ਵੱਡ ਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ।
ਬਹਿ ਜਾਓ ਪਿਆਰਿਓ, ਕਿਰਪਾ ਕਰਕੇ ਜਿਹੜੇ ਖੜੇ ਹੋ ਬਹਿ ਜਾਓ, ਰਾਜ ਇੱਥੇ ਬੈਠ ਜਾਓ, ਪਿੱਛੇ ਖੜੀਆਂ ਜਿਹੜੀਆਂ ਭੈਣਾਂ ਬਹਿ ਜਾਓ, ਬੀਬੀ ਸਾਰੇ ਬੈਠੋ, ਆ ਵੀ ਜਿਹੜੇ ਇੱਥੇ ਖੜੇ ਹੋ ਮੱਥਾ ਟਿਕਾ ਕੇ ਇੱਥੇ ਹੀ ਵਾਲੋ, ਭਾਵੇਂ ਬੀਬੀ ਇੱਥੇ ਹੀ ਬਹਿ ਜਾਓ ਜਿੱਥੇ ਖੜੇ, ਮੱਥਾ ਟੇਕੋ, ਕਿਰਪਾ ਕਰਕੇ ਸੱਜ ਜਾਓ। ਤਾਂ ਹੀ ਮੈਂ ਧਾਰਨਾ ਪੜੀ ਹੈ ਵੀ ਥੋੜਾ ਜਿਹਾ ਟਕਾ ਬਣ ਜਾਏਗਾ, ਗੱਲ ਸ਼ੁਰੂ ਕਰੀਏ, ਕਿਰਪਾ ਕਰਕੇ ਬੈਠੋ ਬਈ। ਲਓ ਫਿਰ ਸੁਣੋ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ।
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ। ਅੰਧੇ ਏਕ ਨਾ ਲੱਗਈ, ਜਿਉਂ ਬਾਂਸ ਵਜਾਈਏ ਫੂਕ।
ਹਰੇਕ ਨੂੰ ਪਰਮਾਤਮਾ ਵੱਲੋਂ ਰੱਬ ਵੱਲੋਂ ਡਾਇਰੈਕਸ਼ਨ ਤੇ ਮਿਲਦੀ ਹੈ, ਧੁਰਾ ਹਰੇਕ ਦੇ ਅੰਦਰ ਹੈ। ਜਿਹੜਾ ਧੁਰੇ ਨਾਲ ਕਨੈਕਸ਼ਨ ਬਣਾ ਲੈਂਦਾ ਹੈ ਪਰਮਾਤਮਾ ਦੀ ਮਿਹਰ ਨਾਲ, ਜਿਨ੍ਹਾਂ ਦਾ ਦਿਮਾਗ ਖੁੱਲ ਜਾਂਦਾ ਹੈ,
ਅੰਦਰਲੇ ਖੂਹ ਨਾਲ ਜਿਨ੍ਹਾਂ ਦਾ ਕਨੈਕਸ਼ਨ ਬਣ ਜਾਂਦਾ ਅੰਤਰ ਖੂਹ ਦਾ ਅੰਮ੍ਰਿਤ ਭਰਿਆ ਅੰਦਰ ਕਹਿੰਦੇ ਖੂਹ ਹੈ ਤੇਰੇ ਗਿਆਨ ਦਾ ਸਮਝ ਦਾ ਅਕਲ ਦਾ ਤੇ ਸ਼ਬਦ ਹੈ ਕਾਢ ਪੀਏ ਬਨਿਹਾਰੀ ਸ਼ਬਦ ਦੁਆਰਾ ਕਹਿੰਦੇ ਸਾਂਝ ਬਣ ਜਾਂਦੀ ਹੈ ਸ਼ਬਦ ਦੁਆਰਾ ਤੇਰਾ ਉਸ ਖੂਹ ਨਾਲ ਕਨੈਕਸ਼ਨ ਬਣ ਜਾਂਦਾ ਫਿਰ ਅੰਦਰੋਂ ਡਾਇਰੈਕਸ਼ਨ ਮਿਲਣ ਲੱਗ ਜਾਂਦੀ ਹੈ ਜ਼ਿੰਦਗੀ ਵਿੱਚ ਆਹ ਮੁਸੀਬਤ ਆਈ ਹੈ ਇੱਦਾਂ ਕਰ ਹੁਣ ਆਹ ਮੁਸ਼ਕਲ ਆਈ ਹੈ ਇੱਥੇ ਹੁਣ ਇੱਦਾਂ ਦਾ ਫੈਸਲਾ ਲੈ ਆਹ ਪ੍ਰੋਬਲਮ ਤੇਰੀ ਲਾਈਫ 'ਚ ਆਈ ਹੈ ਇੱਥੇ ਇੱਦਾਂ ਦਾ ਫੈਸਲਾ ਲੈ ਇੱਦਾਂ ਜ਼ਿੰਦਗੀ ਵਿੱਚ ਡਾਇਰੈਕਸ਼ਨ ਮਿਲਣ ਲੱਗ ਜਾਂਦੀ ਹੈ ਜਦੋਂ ਬੰਦੇ ਦੀ ਸਮਝ ਮਾਈਂਡ ਡਿਵੈਲਪ ਹੁੰਦਾ ਹੈ ਅਕਲ ਆਉਂਦੀ ਹੈ ਗੁਰਬਾਣੀ ਦਾ ਗਿਆਨ ਸੁਣ ਸਮਝ ਕੇ ਅੰਦਰ ਜਦੋਂ ਧੁਰੇ ਨਾਲ ਕਨੈਕਸ਼ਨ ਬਣਦਾ ਗੋਰਿਆਂ ਦਾ ਵੀ ਕਨੈਕਸ਼ਨ ਬਣਿਆ ਹੀ ਹੋਇਆ ਤਾਂ ਹੀ ਇੰਨੀਆਂ ਸੋਹਣੀਆਂ ਤਰੱਕੀਆਂ ਕੀਤੀਆਂ ਉਹਨਾਂ ਨੇ ਅਸੀਂ ਗੁਰਬਾਣੀ ਦੇ ਜ਼ਰੀਏ ਧਰਮ ਵਾਲੇ ਪਾਸਿਓਂ ਅਸੀਂ ਜੁੜਦੇ ਹਾਂ ਉਹ ਐਜੂਕੇਸ਼ਨ ਵਾਲੇ ਪਾਸਿਓਂ ਜੁੜ ਜਾਂਦੇ ਆ ਕਨੈਕਸ਼ਨ ਉਹਦੇ ਤੱਕ ਬਣਾਉਣਾ ਉਹ ਕਾਮਨ ਸੈਂਸ ਹਰੇਕ ਦੇ ਵਿੱਚ ਹੁੰਦੀ ਹੈ ਕਈ ਬੰਦੇ ਫਿਰ ਇੱਥੇ ਇੰਨੇ ਸਿਆਣੇ ਸਮਝਦਾਰ ਹੋ ਜਾਂਦੇ ਆ ਕਿ ਜ਼ਿੰਦਗੀ ਦੇ ਫੈਸਲੇ ਲੈਣ ਦਾ ਉਹਨਾਂ ਨੂੰ ਚੱਜ ਆ ਜਾਂਦਾ ਜ਼ਿੰਦਗੀ ਦੇ ਫੈਸਲੇ ਕਿੱਦਾਂ ਕਰਨੇ ਆ ਇਹ ਅਕਲ ਆ ਜਾਂਦੀ ਹੈ ਫਿਰ ਜ਼ਿੰਦਗੀ ਵਿੱਚ ਹਰ ਜਗ੍ਹਾ ਪਰਮੇਸ਼ਰ ਪਰਮਾਤਮਾ ਵੱਲੋਂ ਉਹ ਦੱਸਿਆ ਜਾਂਦਾ ਭਾਵ ਕਿ ਰੱਬ ਸਾਰਿਆਂ ਦੇ ਅੰਦਰ ਹੈ ਉਹ ਫਿਰ ਕੋਈ ਨਾ ਕੋਈ ਇਦਾਂ ਦਾ ਵਿਚਾਰ ਦਿੰਦਾ ਵੀ ਇੱਥੇ ਹੁਣ ਆਹ ਫੈਸਲਾ ਕਰ ਇਸ ਮੌਕੇ ਤੇ ਆਹ ਫੈਸਲਾ ਕਰ ਉਹ ਅੰਦਰੋਂ ਆਉਂਦਾ ਹੈ ਉਹ ਸਹਾਰਾ ਦਿੰਦਾ ਜਿਹਨੂੰ ਕਹਿੰਦੇ ਆ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਬੰਨਾ ਉਹ ਤੈਨੂੰ ਰਾਹ ਦੱਸਦਾ ਜੇਕਰ ਹੀ ਉਹਦੇ ਤੱਕ ਪਹੁੰਚ ਜਾਏ ਫਿਰ ਹਰ ਮਸਲੇ ਵਾਲੀ ਜਦੋਂ ਵੀ ਕੋਈ ਜ਼ਿੰਦਗੀ ਵਿੱਚ ਮੁਸ਼ਕਲ ਆਉਣੀ ਹੈ ਜਦੋਂ ਵੀ ਕੋਈ ਜ਼ਿੰਦਗੀ 'ਚ ਮਸਲਾ ਆਉਣਾ ਹੈ ਉੱਥੇ ਫਿਰ ਉਹਨੇ ਰਾਹ ਦੇਣਾ ਵੀ ਇੱਥੇ ਆਹ ਫੈਸਲਾ ਕਰ ਆਹ ਵਿਪਤਾ ਆ ਪਈ ਹੈ ਇੱਥੇ ਹੁਣ ਇੱਦਾਂ ਫੈਸਲਾ ਕਰ ਉਹ ਰਾਹ ਦੱਸਦਾ ਹੈ ਬੰਦਾ ਫਿਰ ਆਪਣੀ ਜ਼ਿੰਦਗੀ ਦੇ ਵਧੀਆ ਫੈਸਲੇ ਲੈਂਦਾ ਉਹ ਫਿਰ ਸਹਾਰਾ ਦਿੰਦਾ ਜਿਹਨੂੰ ਧੁਰਕੀ ਬਾਣੀ ਬਾਹਰੋਂ ਬਾਣੀ ਪੜ੍ਹਦੇ ਆ ਸਮਝਦੇ ਆ ਉਹਦੇ ਨਾਲ ਕਨੈਕਸ਼ਨ ਬਣ ਜਾਂਦਾ ਧੁਰੇ ਨਾਲ ਸੁਣੋ ਪਿਆਰਿਓ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਪਾਂ ਪੜ੍ਹਦੇ ਆ ਗੁਰੂ ਅਰਜਨ ਦੇਵ ਜੀ ਦੇ ਧੁਰੇ ਚੋਂ ਆਈ ਹੈ ਕਬੀਰ ਜੀ ਦੀ ਬਾਣੀ ਕਬੀਰ ਜੀ ਦੇ ਧੁਰੇ ਚੋਂ ਆਈ ਹੈ ਤੇ ਉਹਨਾਂ ਦੇ ਅੰਦਰ ਜਿਹੜਾ ਧੁਰਾ ਹੈ ਉਹ ਸਾਰਿਆਂ ਦਾ ਹੀ ਧੁਰਾ ਹੈ ਹਰੇਕ ਦੇ ਅੰਦਰ ਹੈ ਧੁਰੇ ਚੋਂ ਆਈ ਹੈ ਤੇ ਜਦੋਂ ਅਸੀਂ ਬਾਹਰੋਂ ਬਾਣੀ ਜਿਵੇਂ ਹੁਣ ਧਰਤੀ ਦੇ ਵਿੱਚ ਸਾਰੀ 'ਚ ਹੀ ਬਾਣੀ ਹੈ ਪਰ ਧਰਤੀ ਵਾਲਾ ਪਾਣੀ ਕੱਢਣ ਵਾਸਤੇ ਟਿਊਬਵੈਲ ਲਾਉਣ ਤੋਂ ਬਾਅਦ ਪਾਈਪ ਲਾਉਣ ਤੋਂ ਬਾਅਦ ਬਾਹਰੋਂ ਪਾਣੀ ਪਾਈਏ ਤੇ ਤਾਂ ਧਰਤੀ ਵਾਲਾ ਬਾਹਰ ਆਉਂਦਾ ਜਿਹੜਾ ਬਾਹਰ ਪਾਣੀ ਪਿਆ ਉਹ ਕਿੱਥੋਂ ਆਇਆ ਫਿਰ ਉਹ ਵੀ ਕਦੇ ਨਾ ਕਦੇ ਧਰਤੀ ਚੋਂ ਹੀ ਆਇਆ ਸੀ ਜਿਹੜਾ ਆਪਾਂ ਬਾਹਰੋਂ ਪਾਣੀ ਪਾਉਂਦੇ ਹਾਂ ਉਹ ਵੀ ਧਰਤੀ ਚੋਂ ਹੀ ਆਇਆ ਹੁੰਦਾ ਇਸੇ ਤਰ੍ਹਾਂ ਜਿਹੜੀ ਇਹ ਬਾਣੀ ਹੈ ਇਹ ਬਾਣੀ ਵੀ ਧੁਰੇ ਚੋਂ ਆਈ ਹੈ ਗੁਰੂ ਅਰਜਨ ਦੇਵ ਜੀ ਦੇ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਦੇ ਧੁਰੇ ਚੋਂ ਆਈ ਹੈ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਭਗਤ ਕਬੀਰ ਸਾਹਿਬ ਇਹਨਾਂ ਦੇ ਧੁਰੇ ਚੋਂ ਆਈ ਹੈ ਇਹ ਵੀ ਉੱਥੋਂ ਹੀ ਧੁਰੇ ਚੋਂ ਆਈ ਹੈ ਤੇ ਜਦੋਂ ਅਸੀਂ ਬਾਣੀ ਪੜ੍ਹ ਕੇ ਸਮਝ ਲੈ ਕੇ ਅਕਲ ਲੈ ਕੇ ਜਦੋਂ ਅਸੀਂ ਜੁੜਦੇ ਹਾਂ ਫਿਰ ਸਾਡੇ ਧੁਰੇ ਨਾਲ ਸਾਡਾ ਕਨੈਕਸ਼ਨ ਬਣ ਜਾਂਦਾ ਜਿਹੜਾ ਧੁਰਾ ਗੁਰੂ ਅਰਜਨ ਸਾਹਿਬ ਦੇ ਅੰਦਰ ਹੈ ਕਬੀਰ ਜੀ ਦੇ ਅੰਦਰ ਹੈ ਉਹ ਧੁਰਾ ਹਰੇਕ ਦੇ ਵਿੱਚ ਹੈ ਕਿਉਂਕਿ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਧੀਆ ਫੈਸਲੇ ਲਏ ਹੈ ਤੇ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਉੱਥੇ ਮੁਸ਼ਕਲਾਂ ਹੋਰ ਸੀ ਉਦੋਂ ਪ੍ਰੋਬਲਮਾਂ ਹੋਰ ਸੀ ਉਸ ਵੇਲੇ ਹੋਰ ਤਰ੍ਹਾਂ ਦਾ ਹਾਲਾਤ ਸੀ ਹਾਲਾਤਾਂ ਮੁਤਾਬਕ ਉਹਨਾਂ ਨੇ ਉਸ ਵੇਲੇ ਫੈਸਲੇ ਲਏ ਹੈ ਅੱਜ ਦੇ ਹਾਲਾਤ ਹੋਰ ਨੇ ਅੱਜ ਸਾਨੂੰ ਹੋਰ ਤਰ੍ਹਾਂ ਦੇ ਫੈਸਲੇ ਲੈਣੇ ਪੈਣਗੇ ਕਦੇ ਫੈਸਲਾ ਲੈਣ ਵੇਲੇ ਵੇਖਣਾ ਪਏਗਾ ਵੀ ਡਿਕਟੇਟਰਸ਼ਿਪ ਹੈ ਕਿ ਡੈਮੋਕ੍ਰੇਸੀ ਹੈ ਇੱਥੇ ਇੱਕ ਬੰਦੇ ਦਾ ਰਾਜ ਹੈ ਕਿਸੇ ਵੇਲੇ ਰਾਜਾਸ਼ਾਹੀ ਚੱਲਦੀ ਸੀ ਇੱਥੇ ਰਜਵਾੜੇ ਸੀ ਸਾਰੇ ਏਦਾਂ ਹੁਕਮ ਸੁਣਾਇਆ ਜਾਂਦਾ ਸੀ ਕਚਹਿਰੀਆਂ ਲੱਗਦੀਆਂ ਸੀ ਹੁਣ ਲੋਕਤੰਤਰ ਹੈ ਇੱਥੇ ਹੁਣ ਸਰਕਾਰਾਂ ਹੋਰ ਤਰ੍ਹਾਂ ਬਣਦੀਆਂ ਉਦੋਂ ਰਾਜਾ ਜਿਹਨੂੰ ਮਰਜ਼ੀ ਗੱਦੀ ਦੇ ਦਿੰਦਾ ਸੀ ਰਾਜਾ ਆਪਣੇ ਪੁੱਤ ਨੂੰ ਰਾਜਾ ਬਣਾ ਦਿੰਦਾ ਸੀ ਅੱਗੇ ਉਹਦਾ ਪੁੱਤ ਰਾਜ ਕਰਦਾ ਸੀ ਅੱਗੇ ਉਹਦਾ ਪੁੱਤ ਰਾਜ ਕਰਦਾ ਸੀ ਰਾਜ ਖੋਏ ਜਾਂਦੇ ਸੀ ਰਾਜ ਦੱਬੇ ਜਾਂਦੇ ਸੀ ਪਰ ਹੁਣ ਹਾਲਾਤ ਜਿਹੜੇ ਹੈ ਉਹ ਬਦਲ ਗਏ ਹੈ ਉਦੋਂ ਰਾਜੇ ਵੀ ਹਥਿਆਰਾਂ ਨਾਲ ਰਾਜ ਕਰਦੇ ਸੀ ਜਿੰਨੀ ਜਗ੍ਹਾ ਜਿੰਨੇ ਮੰਨ ਲਈ ਜਿੰਨਾ ਜਿਹਦਾ ਜਿੱਥੇ ਕਬਜ਼ਾ ਹੋਇਆ ਕਰ ਲਿਆ ਹੁਣ ਅੱਜ ਜਿਹੜਾ ਇੱਥੇ ਡੈਮੋਕ੍ਰੇਸੀ ਹੈ ਹੁਣ ਡਿਕਟੇਟਰਸ਼ਿਪ ਥੋੜ੍ਹਾ ਹੈ ਉਸ ਵੇਲੇ ਕਈ ਫੈਸਲੇ ਤਲਵਾਰ ਦੇ ਜ਼ੋਰ ਤੇ ਵੀ ਲੈਣੇ ਪੈਂਦੇ ਸੀ, ਕਈ ਫੈਸਲੇ ਤਲਵਾਰ ਨਾਲ ਲੈਣੇ ਪੈਂਦੇ ਸੀ, ਪਰ ਅੱਜ ਜਿਹੜੇ ਫੈਸਲੇ ਹੈ, ਅੱਜ ਹਾਲਾਤ ਜਿਹੜੇ ਹੈ ਉਹ ਬਦਲ ਗਏ ਹੈ। ਹੁਣ ਜਿਹੜੇ ਫੈਸਲੇ ਆ, ਹੁਣ ਇੱਦਾਂ ਥੋੜਾ ਜਿੱਥੇ ਮਰਜ਼ੀ ਜਗ੍ਹਾ ਦੱਬ ਲਓ, ਜਿੱਥੇ ਮਰਜ਼ੀ ਜ਼ਮੀਨਾਂ ਦੱਬ ਲਓ, ਜਿੰਨੀ ਜਿਹਨੇ ਦੱਬ ਲਈ ਉਨੀ ਉਹਦੀ ਜਗ੍ਹਾ ਬਣ ਜਾਂਦੀ ਸੀ, ਪਰ ਇਹ ਕਿਸੇ ਸਮੇਂ ਸੀ, ਹੁਣ ਇਦਾਂ ਨਹੀਂ। ਹੁਣ ਸਾਨੂੰ ਸਿਚੁਏਸ਼ਨ ਵੇਖਣੀ ਪੈਣੀ ਹੈ, ਹਾਲਾਤ ਵੇਖਣੇ ਪੈਣਗੇ, ਤੇ ਅੱਜ ਦੇ ਹਿਸਾਬ ਨਾਲ ਸਾਨੂੰ ਉਦਾਂ ਦਾ ਫੈਸਲਾ ਲੈਣਾ ਪੈਣਾ। ਅੱਜ ਸਾਨੂੰ ਫੈਸਲਾ ਲੈਣਾ ਪੈਣਾ ਵਿਚਾਰ ਨਾਲ। ਅੱਜ ਸਾਨੂੰ ਪਤਾ ਵੀ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ, ਵਕੀਲ ਕਰਨੇ ਪੈ ਸਕਦੇ ਹੈ, ਕੇਸ ਕਰਨੇ ਪੈ ਸਕਦੇ ਹੈ, ਇਦਾਂ ਦੀਆਂ ਲੜਾਈਆਂ ਲੜਨੀਆਂ ਪੈਣਗੀਆਂ। ਕਦੇ ਹਥਿਆਰਾਂ ਦੀ ਲੜਾਈ ਦਾ ਸਮਾਂ ਸੀ, ਉਦੋਂ ਉਦਾਂ ਦੇ ਫੈਸਲੇ ਲਏ, ਜਦੋਂ ਅੱਜ ਜਿਹੜਾ, ਕਿਉਂਕਿ ਗੁਰੂ ਸਾਹਿਬ ਨੇ ਇਹੀ ਸਿਖਾਇਆ ਵੀ ਵਕਤ ਵਿਚਾਰਨਾ ਸਿੱਖੋ, ਜਿੱਦਾਂ ਦਾ ਵਕਤ ਹੋਵੇ, ਜਿੱਦਾਂ ਦਾ ਸਮਾਂ ਹੋਵੇ, ਉਹਦੀ ਵਿਚਾਰ ਕਰਕੇ ਫੈਸਲਾ ਲਈ। ਵੇਖੋ ਨਾ ਪਿਆਰਿਓ, ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਨਾਲ 40 ਸਿੱਖ ਹੈ, 40 ਸਿੰਘ ਨੇ ਉੱਥੇ ਫੈਸਲਾ ਲੜਨ ਦਾ ਲਿਆ ਜਾਂਦਾ, ਇਹ ਇਤਿਹਾਸ ਬਣੇਗਾ, ਉੱਥੇ ਲੜਨ ਦਾ ਫੈਸਲਾ ਲਿਆ। ਪਰ ਮਾਛੀਵਾੜ ਦੇ ਜੰਗਲ ਵਿੱਚੋਂ ਉੱਚ ਦੇ ਪੀਰ ਬਣ ਕੇ ਨਿਕਲਣ ਦਾ ਫੈਸਲਾ ਲਿਆ। ਇਹ ਸਾਨੂੰ ਸਿਖਾਇਆ ਵੀ ਹਾਲਾਤ ਵੇਖੀ ਤੂੰ ਆਪ, ਜ਼ਰੂਰੀ ਨਹੀਂ ਪਿਆਰਿਓ ਜਿਹੜਾ ਮੇਰੇ ਹਾਲਾਤ ਨੇ ਉਹ ਤੁਹਾਡੇ ਹਾਲਾਤ ਹੋਣ, ਜ਼ਰੂਰੀ ਨਹੀਂ ਮੇਰਾ ਫੈਸਲਾ ਤੁਹਾਡਾ ਫੈਸਲਾ ਬਣੇ। ਤੁਹਾਨੂੰ ਵੇਖਣਾ ਪੈਣਾ, ਇਹ ਤੇਰੇ ਪੈਰਾਂ ਤੇ ਭਾਰ ਹੋਣਾ, ਤੇਰੀਆਂ ਲੱਤਾਂ ਤੇ ਭਾਰ ਹੋਣਾ ਵੀ ਤੂੰ ਆਪਣੀ ਜ਼ਿੰਦਗੀ ਦਾ ਸਹੀ ਫੈਸਲਾ ਕਰੇ। ਹੁਣ ਇੱਕ ਬੰਦੇ ਦਾ ਫੈਸਲਾ ਇਹ ਹੈ ਵੀ ਘਰ ਵਾਲੀ ਤੰਗ ਕਰਦੀ, ਉਹਨੇ ਤਲਾਕ ਲਿਆ। ਹੁਣ ਦੂਜਾ ਬੰਦਾ ਕਵੇ ਭਾ ਮੈਨੂੰ ਵੀ ਜਦੋਂ ਤੰਗ ਕਰੇਗੀ ਮੈਂ ਵੀ ਤਲਾਕ ਲੈ ਲੈਣਾ। ਨਹੀਂ ਭਾਈ, ਹੋ ਸਕਦਾ ਉਹਦੀ ਘਰ ਵਾਲੀ ਦੇ ਸੁਭਾਅ ਦਾ ਤੇ ਉਹਦੇ ਦਾ ਸੁਭਾਅ ਦਾ ਬੜਾ ਫਰਕ ਹੋਵੇ, ਉਹਦੇ ਘਰ ਵਾਲੀ ਉਹਦੇ ਗਲ ਪੈਂਦੀ ਹੋਵੇ ਬਿਨਾਂ ਗੱਲ ਤੋਂ, ਤੇ ਉਹਦੇ ਘਰ ਵਾਲੀ ਗੱਲ ਤਾਂ ਪੈਂਦੀ ਹੋਵੇ ਵੀ ਤੂੰ ਦਵਾਈ ਨਹੀਂ ਖਾਂਦਾ। ਫਰਕ ਹੈ ਨਾ ਦੋਵੇਂ, ਇੱਕ ਤੇ ਬਿਨਾਂ ਗੱਲ ਤੋਂ ਹੀ ਲੜਦੀ ਹੈ, ਇੱਕ ਤਾਂ ਲੜਦੀ ਹੈ ਵੀ ਦਵਾਈ ਕਿਉਂ ਨਹੀਂ ਖਾਂਦਾ, ਸਿਹਤ ਦਾ ਧਿਆਨ ਕਿਉਂ ਨਹੀਂ ਰੱਖਦਾ, ਪਰ ਲੜਨ ਵਿੱਚ ਫਰਕ ਹੈ। ਏਦਾਂ ਫੈਸਲਾ ਜੇ ਬੰਦਾ ਕਹੇ ਵੀ ਹੁਣ ਤਲਾਕ ਲੈਣ ਦਾ, ਉਹਨੇ ਵੀ ਫੈਸਲਾ ਲਿਆ ਮੈਂ ਵੀ ਤਲਾਕ ਦਾ ਫੈਸਲਾ, ਏਦਾਂ ਨਹੀਂ ਗੱਲ ਬਣਨੀ। ਤੈਨੂੰ ਵੇਖਣਾ ਪੈਣਾ ਆ ਵੀ ਤੇਰੀ ਸਿਚੁਏਸ਼ਨ ਕੀ ਹੈ, ਉੱਥੇ ਫੈਸਲਾ ਸਹੀ ਲੈ। ਜ਼ਰੂਰੀ ਨਹੀਂ ਜਿਹੜਾ ਫੈਸਲਾ ਗੁਆਂਢੀ ਨੇ ਲਿਆ ਤੂੰ ਲਏਗਾ, ਉਸ ਵੇਲੇ ਕਿਹੜੇ ਫੈਸਲੇ ਲਏ ਸੀ ਸਾਨੂੰ ਵੀ ਉਦਾਂ ਲੈਣੇ ਪੈਣਗੇ, ਸਾਨੂੰ ਹਾਲਾਤ ਵੇਖਣੇ ਪੈਣਗੇ ਆਲੇ ਦੁਆਲੇ ਕਿੱਦਾਂ ਦੇ ਆ। ਤਾਂ ਕਰਕੇ ਅੱਜ ਸਮਾਂ ਬਦਲ ਗਿਆ, ਜ਼ਮਾਨਾ ਬਦਲ ਗਿਆ, ਉਹਦੇ ਮੁਤਾਬਕ ਸਾਨੂੰ ਸਮਝਣਾ ਪੈਣਾ। ਤੇ ਸਤਿਗੁਰੂ ਜੀ ਨੇ ਸਾਨੂੰ ਇਹੀ ਸਿਖਾਇਆ ਵੀ ਇੱਕ ਵਾਰੀ ਕਿਤੇ ਧੁਰੇ ਨਾਲ ਕਨੈਕਸ਼ਨ ਦਾ ਮਤਲਬ ਇਹ ਹੈ ਵੀ ਦਿਮਾਗ ਖੁੱਲ ਜੇ ਤੇਰਾ, ਜਿਵੇਂ ਉਹਨਾਂ ਦਾ ਦਿਮਾਗ ਖੁੱਲਿਆ ਹੋਇਆ। ਉਹ ਨਿਡਰ ਨੇ, ਉਹ ਘਬਰਾਉਂਦੇ ਨਹੀਂ, ਉਹ ਡਰਦੇ ਨਹੀਂ, ਉਹ ਹੌਸਲੇ 'ਚ ਰਹਿੰਦੇ ਆ, ਉਹ ਬਾਦਸ਼ਾਹਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਆ, ਸਾਡੇ ਅੰਦਰ ਉਹ ਜਿਹੜੇ ਡਰ ਨੇ ਉਹ ਨਿਕਲ ਜਾਣ। ਉੱਥੇ ਉਹਨਾਂ ਹਾਲਾਤਾਂ ਦਾ ਤੇ ਅੱਜ ਦੇ ਹਾਲਾਤਾਂ ਦਾ ਬੜਾ ਫਰਕ ਹੈ, ਤੇ ਸਾਨੂੰ ਅੱਜ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਦੇ ਫੈਸਲੇ ਕਰਕੇ ਵਿਖਾਉਣੇ ਪੈਣਗੇ। ਇਹਨੂੰ ਕਹਿੰਦੇ ਧੁਰੇ ਨਾਲ ਜੁੜ ਜਾ, ਤੇਰੀਆਂ ਚਿੰਤਾਵਾਂ ਖਤਮ ਹੋ ਜਾਣ, ਪਰਮੇਸ਼ਰ ਦਿੱਤਾ ਲੋਕੜੋ ਬੰਨਾ ਦੁੱਖ ਰੋਗ ਕਾ ਡੇਰਾ, ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ। ਸਾਰੇ ਵੀਰਾਂ ਨੂੰ ਪਹਿਰੇਦਾਰਾਂ ਨੂੰ ਵੀ ਬੇਨਤੀ ਹੈ ਵੀ ਸਾਰੇ ਕਿਰਪਾ ਕਰਕੇ ਬਹਿ ਜਾਓ। ਸਾਰੀ ਸੰਗਤ ਨੂੰ ਇੱਕ ਬੇਨਤੀ ਹੈ ਵੀ ਵੇਖੋ ਬਹੁਤ ਟਿਕਾ ਨਾਲ ਹੁਣ ਬੈਠੇ ਹੋ, ਜੇ ਟਿਕਿਆ ਹੋਇਆ ਪਾਣੀ ਹੋਵੇ, ਜੇ ਇੱਕ ਰੋੜੀ ਮਾਰੋ ਨਾ ਵਿੱਚ ਤੇ ਸਾਰਾ ਪਾਣੀ ਹਿੱਲ ਜਾਂਦਾ। ਹੁਣ ਜੇ ਵਿੱਚ ਹਿਲਜੁਲ ਹੋਏਗੀ ਤੇ ਸਾਰਿਆਂ ਤੱਕ ਪਹੁੰਚ ਜਾਂਦੀ ਹੈ। ਦੂਰ ਤੱਕ ਟਿਕਾ ਨਾਲ ਬੈਠਿਓ ਤੇ ਇੱਦਾਂ ਹੀ ਬੈਠੇ ਰਹੋ, ਕਿਰਪਾ ਕਰਕੇ ਬਿਲਕੁਲ ਹਿਲਜੁਲ ਨਾ ਹੋਵੇ, ਧਿਆਨ ਇਕਾਗਰ ਰੱਖਿਓ, ਬਿਲਕੁਲ ਹਾਜ਼ਰ ਰਹੋ ਧੁਰੇ ਨਾਲ। ਸਾਹਿਬਜ਼ਾਦਿਆਂ ਦੇ ਵੇਖੋ, ਵੱਡੇ ਸਾਹਿਬਜ਼ਾਦਿਆਂ ਦੇ ਸਾਹਮਣੇ ਹਾਲਾਤ ਹੋਰ ਨੇ ਤੇ ਛੋਟਿਆਂ ਮੇਰੇ ਹਾਲਾਤ ਹੋਰ। ਉੱਥੇ ਲੜਨ ਦਾ ਫੈਸਲਾ ਲੈ ਲਿਆ, ਇੱਥੇ ਨੀਹਾਂ 'ਚ ਖੜਨ ਦਾ ਫੈਸਲਾ ਲੈ ਲਿਆ। ਹਰੇਕ ਦਾ ਧੁਰਾ ਬੋਲਦਾ ਹੈ ਅੰਦਰ ਆ, ਆਪਾ ਤੂੰ ਕੱਲਾ ਹੈ, ਕੱਲਾ ਜੰਮਿਆ ਹੈ, ਤੇਰੇ ਨਾਲ ਜੁੜਿਆ ਕੋਈ ਨਹੀਂ, ਤੇਰੇ ਤੇਰੇ ਫੈਸਲੇ ਹੋਣਗੇ, ਤੇਰਾ ਟੇਸਟ ਵੱਖਰਾ ਹੈ, ਯੂਨੀਕ ਪੈਦਾ ਕੀਤਾ ਰੱਬ ਨੇ। ਮੈਂ ਬਹੁਤ ਵਾਰ ਅਰਜ਼ ਕੀਤੀ ਹੈ ਨਾ ਵੀ ਫਿੰਗਰ ਪ੍ਰਿੰਟ ਨਹੀਂ ਰਲਦੇ ਕਿਸੇ ਨਾਲ, ਮੇਰੇ ਫਿੰਗਰ ਪ੍ਰਿੰਟ ਮੇਰੇ ਹੈ, ਤੇਰੇ ਤੇਰੇ ਹੈ। ਦੁਨੀਆਂ ਵਿੱਚ ਇੱਕ ਅੰਗੂਠੇ ਵਰਗਾ ਅੰਗੂਠਾ ਦੂਜਾ ਨਹੀਂ ਰੱਬ ਨੇ ਪੈਦਾ ਕੀਤਾ, ਤੇਰੀ ਇੱਕ ਮੁੱਛ ਦੇ ਵਾਲ ਵਰਗਾ ਵਾਲ ਨਹੀਂ ਬਣਾਇਆ ਦੁਨੀਆਂ 'ਚ, ਦੂਜਾ ਨਹੀਂ ਬਣਾਇਆ, ਉਹ ਤੇਰਾ ਹੀ ਹੈ। ਇੱਕ ਪੱਤੇ ਵਰਗਾ ਪੱਤਾ ਕੋਈ ਨਹੀਂ ਇੱਥੇ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਾਇਆ। ਹਰ ਇੱਕ ਚੀਜ਼ ਯੂਨੀਕ ਹੈ, ਆਪਣੇ ਆਪ ਵਿੱਚ ਹਰੇਕ ਚੀਜ਼ ਖਾਸ ਹੈ, ਵੱਖਰੀ ਹੈ। ਬਣਾਉਂਦਾ ਹੀ ਨਹੀਂ ਰੱਬ ਦੂਜੀ ਵਰਗਾ ਕੁਛ ਨਹੀਂ ਬਣਾਉਂਦਾ। ਤੇ ਹਰ ਇੱਕ ਬੰਦੇ ਦਾ ਟੇਸਟ ਵੱਖਰਾ ਹੈ, ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੈਨੂੰ ਸਵਾਦ ਲੱਗਦੀ ਹੈ ਉਹ ਤੈਨੂੰ ਵੀ ਸਵਾਦ ਲੱਗੇ। ਦੋ ਭਰਾ ਹੋਣਗੇ, ਇੱਕੋ ਢਿੱਡੋਂ ਜੰਮੇ ਹੋਣਗੇ, ਪਰ ਟੇਸਟ ਵੱਖਰੇ ਵੱਖਰੇ ਹੈ। ਇੱਕ ਨੂੰ ਖੱਟਾ ਪਸੰਦ ਹੈ, ਇੱਕ ਨੂੰ ਮਿੱਠਾ ਪਸੰਦ ਹੈ, ਇੱਕ ਨੂੰ ਨਮਕੀਨ ਪਸੰਦ ਹੈ, ਇੱਕ ਨੂੰ ਮਿੱਠਾ ਪਸੰਦ ਹੈ, ਫਰਕ ਹੈ। ਇਸੇ ਤਰ੍ਹਾਂ ਤੇਰੇ ਮੇਰੇ ਦੁਨੀਆਂ ਦੇ ਹਰ ਬੰਦੇ ਦੇ ਹਾਲਾਤ ਵੱਖਰੇ ਹੋਣਗੇ ਤੇ ਫੈਸਲੇ ਵੱਖਰੇ ਹੋਣਗੇ, ਤੇ ਹਰ ਬੰਦੇ ਦੀ ਜ਼ਿੰਦਗੀ ਦਾ ਆਪਣਾ ਫੈਸਲਾ ਹੋਏਗਾ, ਤੇ ਸਵਾਦ ਤਾਂ ਆਉਣਾ ਹੈ ਜੇ ਭੇਡ ਨਾ ਬਣੇ ਆਪਣੀ ਜ਼ਿੰਦਗੀ 'ਚ, ਆਪਣੇ ਰੱਬ ਨਾਲ ਆਪਣੇ ਧੁਰੇ ਨਾਲ ਜੁੜ ਕੇ ਆਪਣੇ ਫੈਸਲੇ ਆਪ ਕਰੇ, ਆਪਣੀਆਂ ਲੱਤਾਂ ਤੇ ਭਾਰ ਚੱਕੇ। ਇਹਦੀ ਲੋੜ ਹੈ, ਹਰ ਬੰਦਾ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਚੱਕੇ, ਆਪਣੀ ਲਾਈਫ ਦੀ ਜ਼ਿੰਮੇਵਾਰੀ ਚੱਕੇ। ਤਾਂ ਹੀ ਗੁਰੂ ਸਾਹਿਬ ਕਹਿੰਦੇ ਐ ਕਿਸੇ ਮਗਰ ਲੱਗ ਕੇ ਫੈਸਲੇ ਨਾ ਕਰਦਾ ਫਿਰ ਤੂੰ ਵੇਖ ਤੇਰੇ ਲਈ ਕੀ ਠੀਕ ਹੈ, ਤੁਹਾਡੇ ਲਈ ਇਕੱਠੇ ਰਹਿਣਾ ਠੀਕ ਹੈ ਕਿ ਤਲਾਕ ਲੈਣਾ ਠੀਕ ਹੈ, ਇਹ ਤੈਨੂੰ ਸੋਚਣਾ ਪੈਣਾ ਹੈ। ਦੋਸ਼ ਦੋਸ਼ ਨਾ ਦੱਦਾ, ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾ। ਹੁਣ ਜਿਹੜੀ ਗੱਲ ਹੈ ਜਦੋਂ ਸਾਡੀਆਂ ਲੱਤਾਂ ਤੇ ਭਾਰ ਪੈਣਾ ਉੱਥੇ ਫਿਰ ਸਾਡਾ ਜੇ ਜਿੰਨਾ ਧੁਰੇ ਨਾਲ ਜੁੜੇ ਹੋਵਾਂਗੇ, ਸਮੁੱਚਤਾ ਨੂੰ ਵੇਖ ਕੇ, ਐਡੇ ਵੱਡੇ ਸਿਸਟਮ ਨੂੰ ਵੇਖ ਕੇ, ਸਰਬ ਵਿਆਪਕ ਰੱਬ ਨਾਲ ਜੁੜੇ ਹੋਏ ਹੋਵਾਂਗੇ, ਉਹਨੂੰ ਧਿਆਨ 'ਚ ਰੱਖ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਕਰਾਂਗੇ, ਫਿਰ ਫੈਸਲੇ ਵਧੀਆ ਆਉਣਗੇ, ਫਿਰ ਅੰਦਰੋਂ ਸਵਾਲ ਜਦੋਂ ਜਵਾਬ ਆਉਣਗੇ ਫਿਰ ਪਰਮੇਸ਼ਰ ਦਿੱਤਾ ਬੰਨਾ, ਰੱਬ ਨੇ ਸਹਾਰਾ ਦੇ ਦਿੱਤਾ। ਰੱਬ ਕਿੱਥੇ ਹੈ ਜੀ? ਸਾਡੇ ਸਾਰਿਆਂ ਦੇ ਅੰਦਰ। ਤੇ ਕਿਸ ਰੂਪ ਵਿੱਚ ਪ੍ਰਗਟ ਹੋਣਾ ਹੈ? ਸ਼ਬਦ ਦੇ ਰੂਪ ਵਿੱਚ, ਵਿਚਾਰ ਦੇ ਰੂਪ ਵਿੱਚ, ਥੌਟ ਦੇ ਰੂਪ ਵਿੱਚ। ਉਹਨੇ ਤੈਨੂੰ ਐਂ ਕਹਿਣਾ ਵੀ ਹੁਣ ਇੱਥੇ ਆਹ ਫੈਸਲਾ ਕਰ, ਟਾਈਮ ਦੇ ਉੱਤੇ ਤੈਨੂੰ ਅੰਦਰੋਂ ਔੜਨੀ ਹੈ, ਪਰ ਜਿੰਨਾ ਉਹਦੇ ਨਾਲ ਜੁੜਿਆ ਹੋਏਗਾ ਓਨੀ ਵਧੀਆ ਔੜੇਗੀ, ਤੇ ਜਿੰਨਾ ਘੱਟ ਜੁੜਿਆ ਹੋਏਗਾ ਓਨੀ ਧੁੰਦਲਾ ਜਿਹਾ ਸੁਣਦਾ, ਉੱਚਾ ਜਿਹਾ ਸੁਣੇਗਾ। ਪਰ ਜਿੰਨਾ ਜ਼ਿਆਦਾ ਤੁਸੀਂ ਆਪੇ ਨਾਲ ਜੁੜੇ ਹੋਏ ਹੋਵੋਗੇ, ਕਾਮਨ ਸੈਂਸ ਵਧੀਆ ਹੋਏਗੀ, ਮਾਈਂਡ ਖੁੱਲਿਆ ਹੋਇਆ ਹੋਵੇਗਾ, ਤੇ ਓਨਾ ਹੀ ਜ਼ਿੰਦਗੀ ਦਾ ਫੈਸਲਾ ਵਧੀਆ ਕਰ ਸਕੇਗਾ, ਸੌਖਾ ਕਰ ਸਕੇਗਾ। ਆਪੋ ਆਪਣੇ ਆ, ਆਪੋ ਆਪਣੀਆਂ ਲੱਤਾਂ ਤੇ ਭਾਰ ਚੱਕੀਏ, ਕਿਸੇ ਤੇ ਬੋਝ ਨਾ ਪਈਏ ਬਣਾਈਏ, ਵਧੀਆ ਫੈਸਲੇ ਕਰਨ ਵਾਲਿਆਂ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਵਧੀਆ ਕਰੀਏ। ਲੋ ਸੁਣੋ ਇੱਕ ਵਾਰ, ਪਰਮੇਸ਼ਰ ਦਿੱਤਾ ਬੰਨਾ,
ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਬ ਰਹਿਆ ਸਭਨੀ ਜਾਈ।
ਭਾਈਓ ਸਾਰਿਆਂ ਦੇ ਵਿੱਚ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ, ਸਾਰਿਆਂ 'ਚ ਹੈ ਰੱਬ ਰਹਿਆ ਸਭਨੀ ਜਾਈ, ਤੇ ਧੁਰਾ ਹਰੇਕ ਕੋਲ ਹੈ। ਜਿਵੇਂ ਪਾਣੀ ਹਰੇ ਧਰਤੀ ਨੂੰ ਫੁੱਟਾਂਗੇ ਇੱਥੇ ਵੀ ਪਾਣੀ ਹੈ, ਕਈ ਜਗ੍ਹਾ ਬਹੁਤ ਡੂੰਘਾ ਹੋ ਸਕਦਾ ਪਰ ਹੈ ਸਾਰੀ ਧਰਤੀ, ਬਹੁਤ ਜ਼ਿਆਦਾ ਡੂੰਘਾ ਹੋ ਸਕਦਾ, ਹਜ਼ਾਰ ਫੁੱਟ ਹੋ ਸਕਦਾ ਹੈ, 2000 ਫੁੱਟ ਹੋ ਸਕਦਾ ਹੈ, ਪਰ ਹੈ। ਉਹ ਗੱਲ ਵੱਖ ਹੈ ਵੀ ਪਹੁੰਚਿਆ ਨਾ ਜਾਏ, ਪਰ ਹੈ ਉਹ, ਸਰਬ ਵਿਆਪਕ ਹੈ ਪਰਮਾਤਮਾ, ਧੁਰਾ ਤੇਰੇ ਅੰਦਰ ਹੈ, ਤੂੰ ਵੀ ਉਹਦੇ ਨਾਲ ਕਨੈਕਸ਼ਨ ਜੋੜ ਕੇ ਆਪਣੀ ਜ਼ਿੰਦਗੀ ਸੌਖੀ ਕਰ ਸਕਦਾ ਭਾਈ। ਹਾਂਜੀ,
ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ
ਬਸ ਆਪ ਉਹਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਹਰੇਕ ਬਰਾਬਰ ਹੈ ਇੱਥੇ ਕੋਈ ਵੱਡਾ ਕੋਈ ਛੋਟਾ ਕੋਈ ਮਜ਼ਬੀ ਕੋਈ ਰਮਦਾਸੀਆ ਕੋਈ ਜੱਟ ਕੋਈ ਛੀਂਬਾ ਕੋਈ ਝੌਰ ਕੁਛ ਨਹੀਂ ਹੈ ਇਹ ਸਭ ਬੰਦੇ ਦੀਆਂ ਬਣਾਈਆਂ ਜਾਤਾਂ ਆ ਉਹ ਬਰਾਬਰ ਹੈ ਸਾਰਿਆਂ ਦੇ ਵਿੱਚ ਇਹਦੇ ਅਸੀਂ ਬਣਾਇਆ ਬੰਦਿਆਂ ਦਾ ਬਣਾਇਆ ਹੋਇਆ ਕਿਸੇ ਵੇਲੇ ਪੁਜਾਰੀਆਂ ਨੇ ਮਨੂ ਨੇ ਬਣਾਇਆ ਵਰਨ ਵੰਡ ਕੀਤੀ ਖੱਤਰੀ ਹੈ ਬ੍ਰਾਹਮਣ ਹੈ ਸ਼ੂਦਰ ਹੈ ਇਹ ਵੈਸ ਹੈ ਉਹਨੇ ਕਿਹਾ ਕਹਿੰਦਾ ਬ੍ਰਾਹਮਣ ਪਰਮਾਤਮਾ ਨੇ ਸਿਰ ਚੋਂ ਪੈਦਾ ਕੀਤਾ ਆਪਣੇ ਚੋਂ ਦਿਮਾਗੀ ਹੈ ਕਹਿੰਦੇ ਕਸ਼ਤਰੀ ਜਿਹੜੇ ਹੈ ਕਹਿੰਦੇ ਬਾਹੂਬਲੀ ਹੁੰਦੇ ਹੈ ਤਾਕਤਵਰ ਹੁੰਦੇ ਆ ਕਹਿੰਦੇ ਬਾਜੂ ਚੋਂ ਪੈਦਾ ਕੀਤੇ ਆ ਵੈਸ ਜਿਹੜੇ ਆ ਕਹਿੰਦੇ ਪੇਟ ਤੋਂ ਪੈਦਾ ਕੀਤੇ ਆ ਜਿਹੜੇ ਜ਼ਿਮੀਂਦਾਰ ਆ ਕਹਿੰਦੇ ਢਿੱਡ ਭਰਦੇ ਲੋਕਾਂ ਦਾ ਸ਼ੂਦਰ ਕਹਿੰਦੇ ਛੋਟੀਆਂ ਜਾਤਾਂ ਵਾਲੇ ਪੈਰਾਂ ਤੋਂ ਪੈਦਾ ਕੀਤੇ ਆ ਸਭ ਬਕਵਾਸ ਹੈ ਏਦਾਂ ਦਾ ਕੁਛ ਨਹੀਂ ਪਰ ਪਰਮਾਤਮਾ ਨੇ ਸਾਰੇ ਬੰਦੇ ਇੱਕੋ ਜਿਹੇ ਬਣਾਏ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਇਹ ਤੇ ਸਾਡਾ ਬਣਾਇਆ ਸਿਸਟਮ ਹੈ ਹੁਣ ਬ੍ਰਾਹਮਣ ਨੇ ਬਣਾਇਆ ਪਰ ਜਾਤ ਪਾਤ ਹੁਣ ਸਾਡੇ ਵਿੱਚ ਕਿੰਨੀ ਹੈ ਵੇਖੋ ਅੰਮ੍ਰਿਤਧਾਰੀ ਬਣ ਗਏ ਸਿੱਖ ਬਣ ਗਏ ਪਰ ਜਾਤਾਂ ਪਾਤਾਂ ਥੋੜਾ ਜਾਂਦੀਆਂ ਉਹਦਾ ਕਾਰਨ ਇਹ ਹੈ ਕਿਸੇ ਵੇਲੇ ਜਾਤ ਪਾਤ ਨੂੰ ਬ੍ਰਾਹਮਣ ਮੰਨਦਾ ਸੀ ਪਰ ਹੁਣ ਜਾਤ ਪਾਤ ਨੂੰ ਸਰਕਾਰ ਮੰਨਦੀ ਹੈ ਹੁਣ ਪ੍ਰੋਬਲਮ ਇਹ ਹੈ ਸਿੱਖ ਬਣਨਾ ਵੀ ਚਾਹੀਏ ਤਾਂ ਵੀ ਨਹੀਂ ਬਣ ਸਕਦਾ ਹਾਲਾਤ ਇਦਾਂ ਦੇ ਹੈ ਜੇ ਆਪਾਂ ਕਹੀਏ ਵੀ ਅਸੀਂ ਅੰਮ੍ਰਿਤਧਾਰੀ ਬਣ ਗਏ ਸਿੰਘ ਬਣ ਜਾਵਾਂਗੇ ਉਦੋਂ ਬਾਅਦ ਅਸੀਂ ਜਾਤ ਪਾਤ ਖਤਮ ਕਰ ਦਿਆਂਗੇ ਪਰ ਸਰਕਾਰ ਦਾ ਸਿਸਟਮ ਇਦਾਂ ਦਾ ਫਿੱਟ ਕੀਤਾ ਹੋਇਆ ਹੈ ਉਹ ਕਹਿੰਦੇ ਹੈ ਜਾਤ ਪਾਤ ਨਹੀਂ ਮੰਨੇਗਾ ਤੇ ਨੌਕਰੀਆਂ ਨਹੀਂ ਮਿਲਣੀਆਂ ਸਹੂਲਤਾਂ ਨਹੀਂ ਮਿਲਣੀਆਂ ਜਾਤ ਦਾ ਸਰਟੀਫਿਕੇਟ ਤੈਨੂੰ ਲਿਆਉਣਾ ਪੈਣਾ ਹੈ ਅਸੀਂ ਵੇਖਾਂਗੇ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਫਿਰ ਸੁਣੋ ਕਈ ਵਾਰੀ ਆਪਾਂ ਕਹਿੰਦੇ ਆ ਨਾ ਵੀ ਮੀਰੀ ਤੇ ਪੀਰੀ ਇਕੱਠੀਆਂ ਆਪਾਂ ਕਹਿੰਦੇ ਨਾ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਇਕੱਠੀਆਂ ਕਰਦੀਆਂ ਪਰ ਇਹ ਜਿਹੜੀ ਪੀਰੀ ਹੈ ਪੀਰੀ ਮਤਲਬ ਧਰਮ ਤੇ ਮੀਰੀ ਮਤਲਬ ਰਾਜ ਜਿਹੜੀ ਅੱਜ ਰਾਜਨੀਤੀ ਤੇ ਧਰਮ ਇਕੱਠਾ ਹੈ ਇਹ ਮੰਨੂ ਨਾਲ ਜੁੜਦਾ ਹੈ ਇਹ ਹਿੰਦੂ ਧਰਮ ਮੰਨਦਾ ਹੈ ਸਿੱਖ ਧਰਮ ਨਹੀਂ ਮੰਨਦਾ ਫਿਰ ਸੁਣੋ ਹਿੰਦੂ ਜਿਹੜੇ ਹੈ ਉਹ ਵਰਨ ਵੰਡ ਮੰਨਦੇ ਖੱਤਰੀ ਖੱਤਰੀ ਬ੍ਰਾਹਮਣ ਸੂਦ ਵੈਸ ਮੰਨਦੇ ਹੈ ਕਿ ਨਹੀਂ ਮੰਨੂ ਸਿਮਰਤੀ ਤੇ ਮੰਨਦੀ ਹੈ ਪਰ ਸਿੱਖ ਜਾਤ ਪਾਤ ਮੰਨਦਾ ਹੈ ਨਹੀਂ ਮੰਨਦਾ ਪਰ ਜਿਹੜੀ ਅੱਜ ਰਾਜਨੀਤੀ ਹੈ ਤੇ ਮੰਨਦੀ ਹੈ ਰਾਜਨੀਤੀ ਤੇ ਮੰਨਦੀ ਹੈ ਜਾਤ ਪਾਤ ਸਿੱਖ ਨਹੀਂ ਮੰਨਦੇ ਆਪਾਂ ਅੱਜ ਅੰਮ੍ਰਿਤ ਛੱਕ ਲੈਂਦੇ ਇੱਥੇ ਸਿੰਘ ਬਣ ਗਏ ਅੰਮ੍ਰਿਤ ਛੱਕ ਕੇ ਬਾਟੇ ਚੋਂ ਤੁਸੀਂ ਕਿਹਾ ਲਓ ਜੀ ਅੱਜ ਤੋਂ ਬਾਅਦ ਮੈਂ ਜੱਟ ਜੱਟ ਨਹੀਂ ਰਿਹਾ ਮਜ਼ਬੀ ਮਜ਼ਬੀ ਨਹੀਂ ਰਿਹਾ ਅੱਜ ਤੋਂ ਬਾਅਦ ਅਸੀਂ ਆਪਣੇ ਨਾਂ ਨਾਲ ਲਾ ਲਿਆ ਖਾਲਸਾ ਅੱਜ ਤੋਂ ਬਾਅਦ ਐ ਨਹੀਂ ਵੀ ਆ ਰਮਦਾਸੀ ਆ ਜਾਂ ਮਜ਼ਬੀ ਸਿੱਖ ਹੈ ਆ ਜੱਟ ਹੈ ਨਹੀਂ ਅੱਜ ਤੋਂ ਬਾਅਦ ਅਸੀਂ ਖਾਲਸੇ ਬਣ ਗਏ ਮੰਨ ਲਓ ਅੰਮ੍ਰਿਤ ਛੱਕ ਲਿਆ ਜਰਨੈਲ ਸਿੰਘ ਖਾਲਸਾ ਗੁਰਭੇਜ ਸਿੰਘ ਖਾਲਸਾ ਏਦਾਂ ਬਣ ਗਿਆ ਮੈਂ ਲਾ ਦਿੱਤਾ ਨਾਲੋਂ ਜਦੋਂ ਸਰਕਾਰ ਕੋਲ ਜਾਓਗੇ ਨੌਕਰੀ ਲੈਣ ਜਾਓਗੇ ਜਦੋਂ ਤੁਸੀਂ ਸਹੂਲਤਾਂ ਲੈਣੀਆਂ ਉਹ ਕਹਿਣਗੇ ਲਾ ਕੇ ਲੈ ਕੇ ਆ ਇਹਨਾਂ ਨੇ ਸਿਸਟਮ ਹੀ ਏਦਾਂ ਦਾ ਫਿੱਟ ਕੀਤਾ ਹੈ ਕਿ ਖਾਲਸੇ ਅਸੀਂ ਅੰਮ੍ਰਿਤ ਛੱਕ ਕੇ ਵੀ ਜਾਤਾਂ ਪਾਤਾਂ ਛੱਡ ਨਹੀਂ ਸਕਦੇ ਅਸੀਂ ਚਾਹ ਕੇ ਵੀ ਇਸ ਪਾਸੇ ਨਹੀਂ ਆ ਸਕਦੇ ਅੱਜ ਤਾਂ ਹੀ ਤੇ ਹਾਲ ਇਹ ਹੈ ਅੱਜ ਤੁਸੀਂ ਆਪਾਂ ਅੰਮ੍ਰਿਤਧਾਰੀ ਹੈ ਆ ਤੁਹਾਡੇ ਚੋਂ ਦੱਸੋ ਮੈਨੂੰ ਇੱਕ ਪਿੰਡ ਵੀ ਇਦਾਂ ਦਾ ਹੈ ਜਿੱਥੇ ਜਾਤ ਪਾਤ ਖਤਮ ਹੋ ਗਈ ਹੋਵੇ ਸਾਰੇ ਪੰਜਾਬ ਇੱਕ ਪਿੰਡ ਇਦਾਂ ਦਾ ਲੱਭੋ ਜਿੱਥੇ ਜਾਤ ਪਾਤ ਕੋਈ ਨਾ ਪੁੱਛਦਾ ਹੋਵੇ ਇੱਕ ਪਿੰਡ ਨਹੀਂ ਇਦਾਂ ਦਾ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਲਾਗੂ ਨਹੀਂ, ਲਾਗੂ ਹੋਣ ਹੀ ਨਹੀਂ ਦਿੱਤਾ। ਜਿਹੜੇ ਉੱਤੇ ਬੈਠੇ ਬੰਦੇ ਸੀ ਉਹਨਾਂ ਨੂੰ ਪਤਾ ਸੀ ਵੀ ਆਹ ਜਿਹੜੀ ਸੋਚ ਹੈ ਇਹਨੂੰ ਫੈਲਣ ਨਹੀਂ ਦੇਣਾ, ਇਹਨੂੰ ਵਧਣ ਨਹੀਂ ਦੇਣਾ। ਉਹ ਜਾਤ ਪਾਤ ਦਾ ਕੁੰਡਾ ਹਰੇਕ ਦੇ ਸਿਰ ਤੇ ਲਟਕਾ ਦਿੱਤਾ। ਤੂੰ ਕਵੇਂ ਮੈਂ ਅੰਮ੍ਰਿਤ ਛਕ ਲਿਆ, ਮੈਂ ਤੇ ਸਿੰਘ ਬਣ ਗਿਆ, ਮੈਨੂੰ ਤੇ ਜਾਤ ਪਾਤ ਅਸੀਂ ਤੇ ਮੰਨਦੇ ਨਹੀਂ। ਉਹ ਕਹਿਣਗੇ ਤੂੰ ਨਹੀਂ ਮੰਨਦਾ ਪਰ ਅਸੀਂ ਤੇ ਮੰਨਦੇ ਹਾਂ, ਸਰਕਾਰ ਤੇ ਮੰਨਦੀ ਹੈ ਨਾ ਜਾਤ ਪਾਤ। ਆਟਾ ਚਾਹੀਦਾ ਕਿ ਨਹੀਂ ਚਾਹੀਦਾ, ਦਾਲ ਚੌਲ ਚਾਹੀਦੇ ਕਿ ਨਹੀਂ ਚਾਹੀਦੇ, ਨੌਕਰੀ ਚਾਹੀਦੀ ਹੈ ਕਿ ਨਹੀਂ ਚਾਹੀਦੀ, ਸਾਡੇ ਰਿਜ਼ਰਵ ਕੋਟੇ ਹੈ। ਮੈਂ ਇਹ ਕਹਿ ਰਿਹਾ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਬੰਦਿਆਂ ਨੂੰ ਨੌਕਰੀਆਂ ਮਿਲਦੀਆਂ ਆਟਾ ਦਾਲ ਮਿਲਦਾ ਨਾ ਮਿਲੇ, ਮੈਂ ਕਹਿ ਰਿਹਾ ਲੋੜਵੰਦ ਨੂੰ ਮਿਲੇ। ਜਾਤ ਕਿਉਂ ਪੁੱਛਦਾ ਹੈ? ਲੋੜ ਪੁੱਛ। ਨੌਕਰੀ ਦੇਣ ਲਈ ਲੋੜ ਪੁੱਛ, ਜਾਤ ਕਿਉਂ ਪੁੱਛਦਾ? ਕਿਹੜੀ ਬਰਾਦਰੀ ਦਾ, ਕਿੱਥੋਂ ਹੈ ਤੇਰਾ ਪਿੱਛਾ, ਕਿਹੜਾ ਕਿੱਥੋਂ ਆਇਆ, ਇਹ ਕਿਉਂ ਪੁੱਛਦਾ? ਤੂੰ ਇਹ ਪੁੱਛ ਵੀ ਤੇਰਾ ਖਰਚਾ ਕਿਵੇਂ ਚੱਲਦਾ ਹੈ। ਲੋੜਵੰਦ ਜ਼ਿਮੀਂਦਾਰ ਹੋਵੇ ਤਾਂ ਵੀ ਠੀਕ ਹੈ, ਲੋੜਵੰਦ ਮਜ਼ਬੀ ਹੋਵੇ, ਰਮਦਾਸੀਆ ਸਿੱਖ ਹੋਵੇ, ਕੋਈ ਹੋਵੇ, ਤੂੰ ਲੋੜ ਪੁੱਛ, ਸਾਡੀਆਂ ਮਜਬੂਰੀਆਂ ਪੁੱਛ, ਜਾਤਾਂ ਤੋਂ ਪੁੱਛਦੇ ਹੋ। ਸਮਝ ਆ ਗਈ ਨਾ ਹੁਣ ਤੇ ਗੱਲ? ਹੁਣ ਰਾਜਨੀਤੀ ਜਿਹੜੀ ਹੈ ਇਹ ਪੁੱਛਦੀ ਹੈ, ਪਰ ਧਰਮ ਜਿਹੜਾ ਸਿੱਖ ਧਰਮ ਹੈ ਇਹ ਨਹੀਂ ਪੁੱਛਦਾ। ਫਿਰ ਇਹ ਧਰਮ ਤੇ ਰਾਜਨੀਤੀ ਇਕੱਠੇ ਕਿਵੇਂ ਹੋਏ? ਗੁਰਦੁਆਰੇ ਜਾਂਦੇ ਹਾਂ, ਗੁਰਦੁਆਰਾ ਜਾਤ ਨਹੀਂ ਪੁੱਛਦਾ। ਅੰਮ੍ਰਿਤਸਰ ਜਾਂਦੇ ਹਾਂ, ਗੁਰਦੁਆਰਾ ਜਾਤ ਨਹੀਂ ਪੁੱਛਦਾ। ਪਰ ਜਿਹੜੇ ਅੱਜ ਰਾਜਨੀਤਿਕ ਨੇ ਇਹ ਤੇ ਪੁੱਛਦੇ ਨੇ। ਸਾਡੇ ਵਾਲੀ ਰਾਜਨੀਤੀ ਤੇ ਅਜੇ ਫਿਰ ਸਿੱਖਾਂ ਵਾਲੀ ਉਹ ਤੇ ਅਜੇ ਸ਼ੁਰੂ ਵੀ ਨਹੀਂ ਹੋਈ। ਭਾਵੇਂ ਗਾਤਰੇ ਕਿਰਪਾਨਾਂ ਵਾਲੇ ਸਾਡੇ ਲੀਡਰ ਹੋਣ, ਲੱਗਦੇ ਹੋਣ ਵੀ ਅੰਮ੍ਰਿਤਧਾਰੀ ਨੇ, ਇਹ ਤੇ ਸਿੱਖ ਨੇ, ਪਰ ਜਾਤਾਂ ਪਾਤਾਂ ਤੇ ਉਹਨਾਂ ਨੇ ਵੀ ਮੰਨੀਆਂ ਹੋਈਆਂ ਨੇ। ਗੁਰੂ ਜਾਤ ਪਾਤ ਨਹੀਂ ਮੰਨਦਾ, ਪਰ ਇਹ ਬੰਦੇ ਜਾਤਾਂ ਪਾਤਾਂ ਮੰਨਦੇ ਐ। ਕਿਵੇਂ ਇੱਕ ਹੋ ਜਾਵਾਂਗੇ? ਪਰ ਜਿਵੇਂ ਹੁਣ ਵੇਖੋ ਇੱਥੇ ਤੁਸੀਂ ਬੈਠੇ ਹੋ, 50,000 ਬੰਦਾ, ਲੱਖ ਬੰਦਾ, ਮੈਨੂੰ ਤਾਂ ਲੱਗਦਾ ਲੱਖ ਤੋਂ ਵੀ ਜ਼ਿਆਦਾ ਹੋਣਾ ਇੱਥੇ ਅੱਜ ਇਕੱਠ ਜਿਹੜਾ। ਜੇ ਲੀਡਰ ਲੂਡਰਾਂ ਵਾਲਾ ਬਿਆਨ ਦੇਣਾ ਹੋਵੇ ਫਿਰ ਤੇ ਭਾਵੇਂ 2-3 ਲੱਖ ਕਹਿ ਦਿਓ, ਏਦਾਂ ਕਹਿ ਹੀ ਦੇਣਾ। ਲੀਡਰ ਏਦਾਂ ਹੀ ਹਿਸਾਬ ਜਿਹਾ ਲਾ ਕੇ ਇੰਨੇ ਲੱਖ, ਐ ਨਹੀਂ ਏਦਾਂ ਨਹੀਂ। ਪਰ ਜਿੰਨੇ ਹੁਣ ਆਪਾਂ ਇੱਥੇ ਬੈਠੇ ਹਾਂ, ਸਿਸਟਮ ਏਦਾਂ ਦਾ ਫਿੱਟ ਕੀਤਾ ਕਿ ਚਾਹ ਕੇ ਵੀ ਅਸੀਂ ਇੱਕ ਨਹੀਂ ਹੋ ਸਕਦੇ, ਚਾਹ ਕੇ ਵੀ ਇੱਕ ਨਹੀਂ ਹੋ ਸਕਦੇ। ਇਹ ਪਾਰਟੀਆਂ ਬਾਜ਼ੀਆਂ, ਇਹ ਇਹ ਜਾਤ ਪਾਤ, ਇਹ ਰਹਿੰਦੀ ਹੋਈ ਰਹਿੰਦੀ ਹੈ, ਇਹ ਨਿਕਲਦੀ ਨਹੀਂ। ਸਿਸਟਮ ਏਦਾਂ ਦਾ ਫਿੱਟ ਕੀਤਾ। ਇੱਥੇ ਸਿੱਖੀ ਦਾ ਵਧਣਾ ਫੁੱਲਣਾ ਬੜਾ ਔਖਾ ਹੈ, ਇਹ ਵਿਚਾਰਧਾਰਾ ਦਾ ਵਧਣਾ ਫੁੱਲਣਾ ਬਹੁਤ ਔਖਾ ਹੈ। ਵਧਣ ਫੁੱਲਣ ਦੇਣਾ ਹੀ ਨਹੀਂ, ਅਗਲੇ ਨੇ ਉਹਦੀ ਗਲਾ ਘੋਟ ਦੇਣਾ। ਤੂੰ ਵੱਧ ਸਿੱਖੀ ਵੱਲ, ਕਹਿਣਗੇ ਵਾਪਸ ਆ। ਐ ਕਿਵੇਂ ਲਾਤਾ ਤੂੰ ਖਾਲਸਾ ਲਾ ਲਿਆ ਨਾਂ ਨਾਲ, ਤੈਨੂੰ ਲਾ ਕੇ ਲਿਆਉਣੀ ਪੈਣੀ ਜਾਤ ਆਪਣੀ, ਐ ਕਿਵੇਂ ਖਾਲਸਾ ਲਾ ਲਏਗਾ ਤੂੰ? ਬਾਹਰ ਲਾਈ ਫਿਰ, ਇਸ਼ਤਿਹਾਰਾਂ ਤੇ ਲਾਈ ਫਿਰ, ਬਾਹਰ ਲਿਖੀ ਫਿਰ, ਕਹੀ ਜਾ ਮੈਂ ਖਾਲਸਾ ਹੁੰਦਾ, ਪਰ ਜਿੱਦਣ ਸਾਡੇ ਕੋਲ ਆਉਣਾ ਉਦਣ ਲਾ ਕੇ ਲਿਆਉਣੀ ਪੈਣੀ। ਪਰ ਗੁਰੂ ਸਾਹਿਬ ਨੇ ਇੱਕ ਕੀਤਾ ਸੀ, ਪਰ ਸਿਸਟਮ ਏਦਾਂ ਦਾ ਵੀ ਇਹਨੇ ਇੱਕ ਹੋਣ ਨਹੀਂ ਦਿੱਤਾ। ਪਰ ਮਹਾਰਾਜ ਕਹਿੰਦੇ ਸੀ ਇੱਕੋ ਜਿਹੇ ਸਾਰੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਸਾਰੇ ਇੱਕ ਅੱਲਾ ਦੇ, ਇੱਕ ਰੱਬ ਦੇ ਪੈਦਾ ਕੀਤੇ ਹੋਏ ਹੈ। ਫਰਕ ਕੋਈ ਨਹੀਂ, ਫਰਕ ਤੇ ਬੰਦਿਆਂ ਨੇ ਬਣਾਇਆ, ਇਹ ਸਿਸਟਮ ਅਸੀਂ ਪੈਦਾ ਕੀਤਾ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਸਾਰਿਆਂ ਚ ਰਹੀਏ ਭਾਈ ਭਾਈ ਬਣ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ।
ਆਪ ਜਨਮ
ਵਿਦੇਸ਼ਾਂ ਵਿੱਚ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ ਵਿਦੇਸ਼ਾਂ ਵਿੱਚ ਕਿਤੇ ਨਹੀਂ ਇੰਨਾ ਸਾਡੇ ਗਵਾਂਢ ਵਿੱਚ ਕੌਣ ਰਹਿੰਦਾ ਹੈ ਘਰ ਸਭ ਦੇ ਇਕੱਠੇ ਹੈ ਇਹ ਨਹੀਂ ਵੀ ਆਹ ਅਲੱਗ ਰਹਿਣਗੇ ਆਹ ਅਲੱਗ ਰਹਿਣਗੇ ਇੱਦਾਂ ਦਾ ਕੁਛ ਨਹੀਂ ਤਾਂ ਹੀ ਉਹ ਦੇਸ਼ ਤਰੱਕੀਆਂ ਕਰ ਗਏ ਅੱਗੇ ਲੱਗ ਗਏ ਸਾਡੇ ਨਾਲੋਂ ਕੋਈ ਫਰਕ ਨਹੀਂ ਕੋਈ ਭੇਦਭਾਵ ਨਹੀਂ ਸਾਡੇ ਵਿੱਚ ਹੈ ਇਹ ਚੀਜ਼ ਤੇ ਜਿੰਨਾ ਚਿਰ ਨਿਕਲਦੀ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਨੀ ਤੇ ਸਾਰੇ ਇਸ ਬਾਰੇ ਜਦੋਂ ਸੋਚਾਂਗੇ ਆਹ ਦਿਮਾਗ ਡਿਵੈਲਪ ਹੋਣਗੇ ਤਾਂ ਪਤਾ ਲੱਗਣਾ ਮਾਈਂਡ ਡਿਵੈਲਪ ਹੋਣਗੇ ਸੋਚਣ ਲੱਗਾਂਗੇ ਸਮਝਣ ਲੱਗਾਂਗੇ ਤਾਂ ਗੱਲ ਬਣੇਗੀ ਪਰ ਹੁਣ ਸਾਡੇ ਵਿੱਚ ਬੰਦੇ ਗਿਆਨੀ ਬਹੁਤ ਹੈ ਪਤਾ ਸਾਰਿਆਂ ਨੂੰ ਹੈ ਵੀ ਆਹ ਚੀਜ਼ ਮਾੜੀ ਹੈ ਪਰ ਛੱਡਦੇ ਨਹੀਂ ਬੜੀਆਂ ਗੱਲਾਂ ਦਾ ਸਾਨੂੰ ਪਤਾ ਹੈ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ ਹੈ ਵੀ ਪਤਾ ਸਾਰਾ ਆਹ ਠੀਕ ਨਹੀਂ ਆਹ ਠੀਕ ਨਹੀਂ ਆਹ ਠੀਕ ਨਹੀਂ ਪ੍ਰੋਬਲਮ ਮੰਨਣ ਦੀ ਹੈ ਜਗ ਗਿਆਨੀ ਬਿਰਲਾ ਆਚਾਰੀ ਜਗਤ ਗਿਆਨੀਆਂ ਦਾ ਇੱਥੇ ਆ ਜਿੰਨੇ ਬੰਦੇ ਬੈਠੇ ਆ ਨਾ ਸਾਰਿਆਂ ਨੂੰ ਪਤਾ ਹੈ ਵੀ ਢਿੱਡ ਵਿੱਚ ਧੀਆਂ ਨੂੰ ਮਾਰਨਾ ਗਲਤ ਹੈ ਸ਼ਰਾਬ ਪੀਣੀ ਗਲਤ ਪਤਾ ਕਿ ਨਹੀਂ ਪਤਾ ਸਭ ਪਤਾ ਦੱਸੋ ਪਿਆਰਿਓ ਨਜਾਇਜ਼ ਸੰਬੰਧ ਬਣਾਉਣੇ ਆਪਣੀ ਘਰਵਾਲੀ ਨੂੰ ਛੱਡ ਕੇ ਗਲਤ ਨੇ ਕਿ ਠੀਕ ਨੇ ਬੋਲੋ ਪਿਆਰਿਓ ਗਲਤ ਨੇ ਸਾਰਾ ਹੀ ਪਤਾ ਹੈ ਅੱਛਾ ਹੋਰ ਦੱਸੋ ਨਸ਼ੇ ਕਰਨੇ ਠੀਕ ਨੇ ਕਿ ਗਲਤ ਨੇ ਦਾਜ ਲੈਣਾ ਠੀਕ ਹੈ ਕਿ ਗਲਤ ਹੈ ਦੱਸੋ ਫਿਰ ਉਹਨਾਂ ਤੇ ਸਾਰਾ ਕੁਝ ਹੀ ਤੁਹਾਨੂੰ ਪਤਾ ਫਿਰ ਮੈਂ ਕੀ ਸੁਣਾਵਾਂ ਹੈ ਨਾ ਗਿਆਨੀ ਸਾਰੇ ਭੁਲੇਖਾ ਕਿਹਨੂੰ ਹੈ ਦੱਸੋ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਸਟੇਜਾਂ ਤੇ ਕੀ ਇਹ ਪਤਾ ਨਹੀਂ ਸਾਨੂੰ ਸਾਰਿਆਂ ਨੂੰ ਕਿਹੜੀ ਐਸੀ ਗੱਲ ਹੈ ਜਿਹਦਾ ਪਤਾ ਨਹੀਂ ਆ ਜਿਹੜੀ ਮੇਨ ਮੇਨ ਗੱਲਾਂ ਹੈ ਉਹ ਤੇ ਸਾਰੀਆਂ ਹੀ ਪਤਾ ਹੈ ਵੀ ਨਸ਼ੇ ਮਾੜੇ ਹੈ ਭਰੂਣ ਹੱਤਿਆ ਮਾੜੀ ਹੈ ਦੱਸੋ ਦਾਜ ਲੈਣਾ ਠੀਕ ਹੈ ਕਿ ਗਲਤ ਹੈ ਗਲਤ ਹੈ ਨਗੇਜਵਾਦ ਜਿਹੜਾ ਜੋ ਆ ਚੱਲਦਾ ਸਾਰਾ ਕੁਛ ਲੱਚਰਵਾਦ ਠੀਕ ਹੈ ਕਿ ਗਲਤ ਹੈ ਗਲਤ ਹੈ ਪਰ ਜੇ ਕਿਤੇ ਕੱਲ ਨੂੰ ਕੋਈ ਇਦਾਂ ਦਾ ਚੱਲ ਰਿਹਾ ਹੋਇਆ ਖਾੜਾ ਤੇ ਸਾਰਿਆਂ ਨਾਲੋਂ ਅੱਗੇ ਬੈਠੇ ਜਿਹੜੇ ਕਹਿੰਦੇ ਗਲਤ ਹੈ ਜੀ ਉਹ ਸਾਰੇ ਅੱਗੇ ਬੈਠੇ ਹੋਣਗੇ ਜਾ ਕੇ ਅੱਗੇ ਵਾਂਗੇ ਜਾ ਕੇ ਹੁਣ ਭੈਣਾਂ ਨੂੰ ਆਪਾਂ ਪੁੱਛਦੇ ਹਾਂ ਵੀ ਭਰੂਣ ਹੱਤਿਆ ਮਾੜੀ ਹੈ ਕਿ ਗਲਤ ਹੈ ਕਿ ਠੀਕ ਹੈ ਤੇ ਜਿਹੜੀਆਂ ਭੈਣਾਂ ਕਹਿੰਦੀਆਂ ਗਲਤ ਹੈ ਪਰ ਜਦੋਂ ਪਤਾ ਲੱਗਣਾ ਵੀ ਨੂੰਹ ਦੇ ਤੀਜੀ ਵੀ ਲੜਕੀ ਆ ਰਹੀ ਹੈ ਫਿਰ ਪਤਾ ਲੱਗਦਾ ਵੀ ਤੀਜੀ ਵੀ ਧੀ ਆ ਰਹੀ ਹੈ ਤਾਂ ਕਹਿੰਦਾ ਗਿਆਨ ਜਿਹੜਾ ਇਹ ਤੇ ਲੈਣ ਦਾ ਵਿਸ਼ਾ ਹੈ ਪਤਾ ਸਾਰਾ ਹੈ ਪਰ ਉਹਨੂੰ ਪ੍ਰੈਕਟੀਕਲ ਕਰਨ ਵਾਸਤੇ ਕਰੜੀ ਘਾਲਣਾ ਘਾਲਣੀ ਪੈਂਦੀ ਹੈ ਤੈਨੂੰ ਆਪ ਘਾਲਣੀ ਪੈਣੀ ਹੈ ਆ ਸਾਰੀਆਂ ਗੱਲਾਂ ਦਾ ਪਤਾ ਹੈ ਮੈਂ ਬਹੁਤ ਵਾਰ ਕਿਹਾ ਵੀ ਪਿੰਡਾਂ ਦੇ ਵਿੱਚ ਜੇ ਕਿਤੇ ਸਰਵੇ ਕਰੋ ਨਾ ਕੱਲੇ ਕੱਲੇ ਬੰਦੇ ਕੋਲ ਜਾਇਓ ਹਰੇਕ ਪਿੰਡ 'ਚ ਬੀਬੀ ਨੂੰ ਪੁੱਛਿਓ ਬੰਦੇ ਨੂੰ ਪੁੱਛਿਓ 10-15 ਸਵਾਲ ਲਿਖ ਲਿਓ ਭਰੂਣ ਹੱਤਿਆ ਮਾੜੀ ਹੈ ਕਿ ਠੀਕ ਹੈ ਸਾਰੇ ਕਹਿਣਗੇ ਗਲਤ ਹੈ ਆਹ ਸ਼ਰਾਬ ਇਹ ਵੀ ਗਲਤ ਹੈ ਦਾਜ ਇਹ ਵੀ ਗਲਤ ਹੈ ਧੀਆਂ ਨੂੰ ਕੁੱਖਾਂ 'ਚ ਮਾਰਨਾ ਇਹ ਵੀ ਗਲਤ ਹੈ ਹਰੇਕ ਬੰਦਾ ਨਜਾਇਜ਼ ਸੰਬੰਧ ਬਣਾਉਣੇ ਇਹ ਗਲਤ ਹੈ ਜੀ ਹਰੇਕ ਬੰਦਾ ਇੱਦਾਂ ਲਿਖਾਈ ਜਾਏਗਾ ਤੇ ਜਦੋਂ ਤੁਸੀਂ ਕਾਪੀ ਲੈ ਕੇ ਬਾਅਦ 'ਚ ਹਿਸਾਬ ਲਾਓਗੇ ਪਿੰਡ 'ਚ ਤੁਸੀਂ ਕਹਿਣਾ ਦੀਵਾਨ ਕਰਾਉਣ ਦਾ ਫਾਇਦਾ ਹੀ ਨਹੀਂ ਸਾਡਾ ਸਾਰਾ ਪਿੰਡ ਗਿਆਨੀਆਂ ਦਾ ਹਰੇਕ ਨੂੰ ਗਿਆਨ ਹੈ ਤੁਹਾਨੂੰ ਲੱਗੇਗਾ ਇਹ ਵੀ ਯਾਰ ਸਾਰਾ ਪਿੰਡ ਤੇ ਗਿਆਨੀਆਂ ਦਾ ਤੁਰਿਆ ਫਿਰਦਾ ਇੱਥੇ ਮੈਨੂੰ ਲੱਗਦਾ ਵੀ ਸਾਡੇ ਪਿੰਡ ਨੂੰ ਪਤਾ ਹੀ ਨਹੀਂ ਕੱਖ ਸਾਡੇ ਪਿੰਡ ਦੇ ਲੋਕ ਭੋਲੇ ਹੈ ਜੀ ਅਨਪੜ੍ਹ ਹੈ ਜੀ ਇਹ ਨਹੀਂ ਸਭ ਪਤਾ ਹੈ ਪਰ ਜਾਣ ਬੁੱਝ ਕੇ ਹਾਥ ਦੀਪ ਕੂਹੇ ਫੜੇ ਅਸੀਂ ਜਾਣ ਬੁੱਝ ਕੇ ਖੂਹ 'ਚ ਡਿੱਗਦੇ ਹਾਂ ਇਹ ਨਹੀਂ ਵੀ ਸਾਨੂੰ ਪਤਾ ਨਹੀਂ ਸਭ ਪਤਾ ਹੈ ਅਣਜਾਣ ਨਹੀਂ ਅਸੀਂ ਜਾਣਦੇ ਸਾਰਾ ਕੁਛ ਹੀ ਹਾਂ ਪਰ ਜਾਣ ਕੇ ਅਣਜਾਣ ਬਣਦੇ ਹਾਂ ਤਾਂ ਕਰਕੇ ਜਿਹੜੀ ਗੱਲ ਦਾ ਪਤਾ ਹੁੰਦਾ ਹੈ ਉਹਨੂੰ ਲਾਗੂ ਕਰਨਾ ਔਖਾ ਹੈ ਜੇ ਹੁਣ ਮੰਨ ਲਓ ਅਗਲਾ ਕਹਿੰਦਾ ਸਰੀਰ ਮੋਟਾ ਹੋਈ ਜਾਂਦਾ ਸੈਰ ਕਰਨੀ ਬੜੀ ਜ਼ਰੂਰੀ ਹੈ ਭੱਜਣਾ ਹੁਣ ਪਤਾ ਹੈ ਪਰ ਪੰਗਾ ਉਦੋਂ ਪੈਣਾ ਜਦੋਂ ਭੱਜਣਾ ਪਿਆ ਬੰਦਾ ਕਿੱਲਾ ਕੁ ਭੱਜ ਕੇ ਕਹਿੰਦਾ ਛੱਡ ਪਰੇ ਯਾਰ ਛੱਡ ਪਰੇ ਚੱਲ 10 ਸਾਲ ਪਹਿਲਾਂ ਹੀ ਮਰ ਜਾਵਾਂਗੇ ਕੋਈ ਗੱਲ ਨਹੀਂ ਆਉਣਾ ਅੰਬ ਨਹੀਂ ਭੱਜਿਆ ਜਾਂਦਾ ਸਰਦਾ ਨਹੀਂ ਪਤਾ ਸਾਰਿਆਂ ਨੂੰ ਹੈ ਬਸ ਇਹਦੀ ਲੋੜ ਹੈ ਲਾਗੂ ਕਰਨ ਇਹ ਔਖਾ ਹੈ। ਇਹਨੂੰ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ
ਸਾਚਾ ਨਾ,
ਇਹ ਔਖਾ ਹੈ। ਲਾਗੂ ਗੱਲ ਸਮਝ ਸਾਰਿਆਂ ਨੂੰ ਹੈ, ਪਤਾ ਸਾਰਿਆਂ ਨੂੰ ਹੈ, ਮੰਨਣਾ ਔਖਾ ਹੈ। ਪਰ ਮਹਾਰਾਜ ਕਹਿੰਦੇ ਫਿਰ ਇਹਦਾ ਕੀ ਫਾਇਦਾ ਹੈ? ਹਿਰਦੈ ਕਪਟ ਮੁਖ ਗਿਆਨੀ। ਹਿਰਦੇ ਵਿੱਚ ਜੇ ਕਪਟ ਹੈ ਤੇ ਮੂੰਹ ਵਿੱਚ ਤੇਰੇ ਗਿਆਨ ਹੈ। ਸਲਾਹ ਤੇ ਹਰੇਕ ਹੀ ਬਹੁਤ ਸੋਹਣੀ ਦਿੰਦਾ, ਜਿਹਦੇ ਤੋਂ ਮਰਜ਼ੀ ਸਲਾਹ ਲੈ ਲਓ। ਗਿਆਨੀ ਤੇ ਮੈਂ ਨਹੀਂ ਵੀ ਸਟੇਜ ਤੇ ਬੈਠਾ ਮੈਂ ਕਥਾ ਕਰਦਾ ਮੈਂ ਗਿਆਨੀ ਹਾਂ, ਹਰੇਕ ਗਿਆਨੀ ਹੈ। ਅੱਜ ਸੋਹਣੀਆਂ ਸੋਹਣੀਆਂ ਗੱਲਾਂ ਸਾਰੇ ਹੀ ਕਰਦੇ, ਗੱਲਾਂ ਬਹੁਤ ਸੋਹਣੀਆਂ ਆਪਾਂ ਸਾਰੇ ਕਰ ਲੈਂਦੇ, ਗਿਆਨੀ ਸਾਰੇ ਹੀ ਆ। ਪਰ ਜੇ ਅੰਦਰ ਕਪਟ ਲਈ ਫਿਰਦੇ ਆ, ਅੰਦਰ ਝੂਠ ਲਈ ਫਿਰਦੇ ਆ, ਅੰਦਰ ਬੇਈਮਾਨੀਆਂ ਲਈ ਫਿਰਦੇ ਆ, ਅੰਦਰ ਕਮੀਨਗੀਆਂ ਲਈ ਫਿਰਦੇ ਆ, ਫਿਰ ਮੂੰਹ ਤੇ ਗਿਆਨ ਦਾ ਕੀ ਫਾਇਦਾ? ਆ ਸ਼ਬਦ ਸੁਣੋ, ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਨੀ। ਕਿਉਂ ਪਾਣੀ ਰਿੜਕਦਾ ਫਿਰ? ਉਹ ਝੂਠਿਆ ਪਤਾ ਤੈਨੂੰ ਸਾਰਾ ਹੈ, ਜਾਣਦਾ ਸਾਰਾ ਕੁਝ ਹੈ, ਤੇ ਕਿਉਂ ਨਹੀਂ ਮੰਨਦਾ ਫਿਰ ਤੈਨੂੰ ਭੁਲੇਖਾ ਹੈ? ਤਾਂ ਸੁਣੋ ਇੱਕ ਵਾਰ,
ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ।
ਗਿਆਨ ਦਾ ਤੈਨੂੰ ਪਤਾ ਹੈ, ਸੱਚ ਦਾ ਤੈਨੂੰ ਪਤਾ ਹੈ, ਪਰ ਤੂੰ ਲਾਗੂ ਨਹੀਂ ਨਾ ਕਰਦਾ, ਜਦੋਂ ਫਿਰ ਕਿਉਂ ਪਾਣੀ ਰਿੜਕਦਾ ਹੈ? ਪਾਣੀ ਰਿੜਕਣ ਨਾਲ ਥੋੜਾ ਤੈਨੂੰ ਮੱਖਣ ਪ੍ਰਾਪਤ ਹੋਣ ਲੱਗਾ, ਪਾਣੀ ਰਿੜਕਣ ਨਾਲ ਥੋੜਾ ਤੈਨੂੰ ਘਿਓ ਪ੍ਰਾਪਤ ਹੋਣ ਲੱਗਾ। ਪਾਣੀ ਰਿੜਕਦੇ ਆ ਜਿੱਦਾਂ ਆਪਾਂ ਸ਼ਬਦ ਪੜ੍ਹਦੇ ਆ, ਭਰਮੇ ਭੁੱਲਾ ਸਾਖਤ ਫਿਰਤਾ, ਨੀਰ ਬਰੋਲਾ
ਖੱਪ ਖੱਪ
ਖੱਪ ਖੱਪ ਮਰਤਾ। ਪੂਰਾ ਸ਼ਬਦ ਸੁਣੋ, ਘਰ ਮੈਂ ਠਾਕੁਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ। ਬੜੇ ਬੰਦੇ ਐ ਆਪਣੇ ਅੰਦਰ ਆਪਣੇ ਧੁਰੇ ਨਾਲ ਨਹੀਂ ਜੁੜਦੇ, ਅੰਦਰ ਬੈਠੇ ਰੱਬ ਨੂੰ ਨਹੀਂ ਵੇਖਦੇ, ਪਰਮਾਤਮਾ ਮੇਰੇ ਅੰਦਰ ਹੈ। ਆਹ ਸ਼ਬਦ ਵੀ ਨਾਲ ਨਾਲ ਪਹਿਲਾਂ ਉਹ ਪੜ੍ਹਦੇ ਆ, ਹਿਰਦੈ ਕਪਟ ਮੁਖ ਗਿਆਨੀ, ਪਰ ਆਹ ਸ਼ਬਦ ਵੀ ਸੁਣਿਓ ਇੱਕ ਵਾਰ, ਧਿਆਨ ਨਾਲ ਇਕਾਗਰ ਚਿਤ ਰਿਹੋ ਭਾਈ। ਜਗ੍ਹਾ ਜਗ੍ਹਾ ਦਰ ਦਰ ਤੇ ਮੱਥੇ ਟੇਕਦੇ ਆ, ਥਾਂ ਥਾਂ ਤੇ ਫਿਰਦੇ ਆ, ਪਰ ਕਹਿੰਦੇ ਕਿਉਂ ਜਗ੍ਹਾ ਜਗ੍ਹਾ ਨੱਕ ਰਗੜਦੇ ਫਿਰਦੇ ਆ? ਪਰਮਾਤਮਾ ਤੇਰੇ ਅੰਦਰ ਸੀ, ਉਹਦੇ ਨਾਲ ਕਨੈਕਸ਼ਨ ਬਣਾ, ਉਹਦੇ ਨਾਲ ਜੁੜ ਕੇ ਵੇਖ। ਲੋ ਸੁਣੋ,
ਘਰ ਮੈਂ ਠਾਕੁਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ।
ਅੰਦਰ ਬੈਠਾ ਰੱਬ ਤੈਨੂੰ ਨਜ਼ਰ ਨਹੀਂ ਆਉਂਦਾ, ਤੇ ਗਲ ਵਿੱਚ ਪੱਥਰ ਲਟਕਾਈ ਫਿਰਦੇ ਆ ਕਈ, ਕਈ ਪੱਥਰ ਗਲ 'ਚ ਲਟਕਾਈ ਫਿਰਦੇ ਨਾ, ਇਹ ਮੇਰਾ ਭਲਾ ਕਰੇਗਾ, ਪੱਥਰ ਗਲ 'ਚ ਲਟਕਾਇਆ ਹੈ, ਸ਼ਿਵਲਿੰਗ ਲਟਕਾ ਲੈਂਦੇ ਆ ਕਈ ਗਲੇ ਦੇ ਵਿੱਚ, ਕਈ ਕੁਛ ਕਰਦੇ ਆ ਕਈ, ਜਾਇਦਾ ਕਹਿ ਲਓ ਵੀ ਐਵੇਂ ਪੱਥਰ ਗਲ ਪਾ ਲਿਆ। ਕਈ ਵਾਰੀ ਆਪਾਂ ਕਹਿੰਦੇ ਫਲਾਣੇ ਬੰਦੇ ਨੂੰ ਤੂੰ ਕਿਉਂ ਗਲ ਪਾ ਲਿਆ, ਮਗਰ ਲੱਗ ਗਿਆ, ਇਹ ਕਿੱਥੇ ਗਲ ਪੈ ਗਿਆ ਮੇਰੇ, ਪੱਥਰਾਂ ਨੂੰ ਗਲ ਪਾ ਲਿਆ ਆਪਣੀ ਜ਼ਿੰਦਗੀ ਵਿੱਚ, ਤੂੰ ਪੱਥਰਾਂ ਦੇ ਨਾਲ ਹੀ ਜੁੜ ਗਿਆ। ਆ ਨਗ ਪਾਈ ਫਿਰਦੇ ਆ, ਕਈ ਨਗਾਂ ਨਾਲ ਵੀ ਜੁੜੇ ਹੀ ਹੋਏ ਆ, ਵੀ ਆ ਕਿੰਨੇ ਦਾ ਨਗ ਹੈ ਜੀ, ਇਹਦੇ ਨਾਲ ਮੇਰਾ ਭਲਾ ਹੋ ਜਾਣਾ, ਫਲਾਣਾ ਨਗ ਪਾ ਲਓ ਇਹਦੇ ਨਾਲ ਗੁੱਸਾ ਨਹੀਂ ਆਉਂਦਾ, ਆ ਫਲਾਣਾ ਨਗ ਪਾ ਲਓ, ਇੱਦਾਂ ਲੁੱਟ ਜਾਣ ਕਿੰਨਾ ਵੱਡਾ ਚੱਲਦਾ ਇੱਥੇ, ਕਿੰਨੇ ਨਗ, ਕਿੰਨੇ ਤਰ੍ਹਾਂ ਦੇ ਲੋਕ ਨੇ ਜਿਹੜੇ ਇੱਦਾਂ ਦਾ ਕੁਛ ਪਖੰਡ ਕਰਕੇ ਸਾਨੂੰ ਲੁੱਟਦੇ ਆ। ਉਹ ਕਹਿੰਦੇ ਤੇਰੇ ਅੰਦਰ ਰੱਬ ਬੈਠਾ ਹੈ, ਉਹਦੇ ਨਾਲ ਜਾਣ ਪਛਾਣ ਬੜਾ, ਉਹਦੇ ਨਾਲ ਜੁੜ ਕੇ ਆਪਣੀ ਤਾਕਤ ਵਧਾ, ਆਪਣੀ ਪਾਵਰ ਵਧਾ, ਕੰਮ ਕਰਨਾ ਸਿੱਖ, ਜ਼ਿੰਮੇਵਾਰ ਬਣ, ਡਿਊਟੀ ਸਮਝ ਆਪਣੀ, ਫਰਜ਼ ਸਮਝ ਆਪਣੇ, ਫਰਜ਼ ਸਮਝ ਕੇ ਤਰੱਕੀ ਕਰ, ਅੱਗੇ ਨੂੰ ਵੱਧ, ਆਪਣਾ ਭਿਖਾਰੀ ਪੁਣਾ ਦੂਰ ਕਰ ਲੈ। ਰੱਬ ਨੇ ਭਿਖਾਰੀ ਨਹੀਂ ਬਣਾਇਆ, ਪਰਮਾਤਮਾ ਨੇ ਨਿਯਮ ਬਣਾਏ ਨੇ, ਨਿਯਮਾਂ ਨੂੰ ਸਮਝ ਕੇ ਤੋੜ ਕੇ ਭਾਵੇਂ ਭਿਖਾਰੀ ਬਣ ਜਾ, ਤੇ ਨਿਯਮਾਂ ਨੂੰ ਸਮਝ ਕੇ ਸਹੀ ਤਰੀਕੇ ਸਿਰ ਚੱਲ ਕੇ ਭਾਵੇਂ ਰਾਜਾ ਬਣ ਜਾ, ਇਹ ਤੇਰੀ ਆਪਣੀ ਮਰਜ਼ੀ ਹੈ, ਪਰਮਾਤਮਾ ਨੇ ਤੇ ਸਿਸਟਮ ਬਣਾਇਆ ਹੈ। ਹੁਣ ਵੇਖੋ ਨਾ, ਜਿਵੇਂ ਸਰਕਾਰ ਨੇ ਤੇ ਕਾਨੂੰਨ ਬਣਾਉਣਾ ਹੈ, ਠੇਕਾ ਵੀ ਉਹਨਾਂ ਦੇ ਕਾਨੂੰਨ 'ਚ ਹੀ ਆਉਂਦਾ ਹੈ, ਇਹ ਵੀ ਮਾਨਤਾ ਪ੍ਰਾਪਤੀ ਹੈ, ਠੇਕਾ ਵੀ ਤੇ ਸਕੂਲ ਵੀ ਮਾਨਤਾ ਪ੍ਰਾਪਤੀ ਹੈ, ਭਾਵੇਂ ਸਕੂਲੇ ਜਾ ਤੇ ਭਾਵੇਂ ਠੇਕੇ ਤੇ ਜਾ, ਮਰਜ਼ੀ ਤੇਰੀ ਹੈ। ਪਰਮਾਤਮਾ ਨੇ ਤੇ ਨਿਯਮ ਬਣਾਏ ਹੈ, ਭਾਵੇਂ ਵਿਦੇਸ਼ਾਂ ਵਰਗਾ ਸਿਸਟਮ ਬਣਾ ਲਓ, ਬਹੁਤ ਵਧੀਆ ਸਾਫ ਸੁਥਰਾ, ਸਾਰਿਆਂ ਲਈ ਇੱਕੋ ਜਿਹਾ ਖਾਣਾ, ਇੱਕੋ ਜਿਹੀ ਦਵਾਈ, ਇੱਕੋ ਜਿਹਾ ਕੱਪੜਾ ਲੀੜਾ ਸਭ ਨੂੰ ਮਿਲੇ, ਸਹੂਲਤਾਂ ਮਿਲਣ, ਤੇ ਭਾਵੇਂ ਇੰਡੀਆ ਵਾਲਾ ਸਿਸਟਮ ਬਣਾ ਲਓ, ਇਹ ਸਾਡਾ ਜੇ ਅਸੀਂ ਇੰਡੀਆ ਵਾਲੇ ਦੁਖੀ ਹਾਂ ਤੇ ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਸਾਡਾ ਕਸੂਰ ਹੈ। ਜੇ ਵਿਦੇਸ਼ਾਂ ਵਾਲਿਆਂ ਨੇ ਸਾਰਾ ਕੁਝ ਸਿਸਟਮ ਬਣਾਇਆ, ਸਾਡੇ ਰੌਲਾ ਪਾ ਪਾ ਮਰ ਚੱਲਿਆ। ਗੁਰੂ ਨਾਨਕ ਦੇ ਤਿੰਨ ਉਪਦੇਸ਼ ਕਿਹੜੇ ਕਿਹੜੇ? ਪਹਿਲੇ ਨੰਬਰ ਤੇ ਕਿਰਤ ਕਰੋ, ਦੂਜੇ ਨੰਬਰ ਤੇ ਜੀ ਨਾਮ ਜਪੋ ਬੋਲੋ ਬਈ, ਦੂਜੇ ਨੰਬਰ ਤੇ, ਤੀਜੇ ਨੰਬਰ ਤੇ ਵੰਡ ਕੇ ਛਕੋ। ਇਹ ਕਿੰਨੇ ਕਿਹਾ? ਗੁਰੂ ਨਾਨਕ ਨੇ, ਤੇ ਲਾਗੂ ਹੈ ਸਾਡੇ ਇੱਥੇ। ਸਵੇਰੇ ਜਾ ਕੇ ਵੇਖੋ ਪਿੰਡਾਂ ਦੇ ਵਿੱਚ ਕਿਰਤ ਕਰਨ ਵਾਲਾ ਤੇ ਕੋਈ ਕੋਈ ਹੈ? ਬਹੁਤੇ ਤੇ ਤਾਸ਼ਾਂ ਦੇ ਲੱਗੇ ਹੋਣਗੇ, ਕੋਈ ਕਿਤੇ ਬੈਠਾ, ਕੋਈ ਕਿਤੇ ਵਿਹਲਾ ਬੈਠਾ, ਘਰ 'ਚ ਚਾਰ ਜੀ ਹੈ, ਇੱਕ ਕੰਮ ਤੇ ਜਾਂਦਾ ਬਾਕੀ ਨਹੀਂ ਜਾਂਦੇ। ਜਿਹਨੂੰ ਮਰਜ਼ੀ ਪੁੱਛ ਲਓ, ਜਿਹੜੇ ਜਾਂਦੇ ਵੀ ਹੈ ਕਹਿੰਦੇ ਜੀ ਨਹੀਂ ਕਰਦਾ, ਜਿਹਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਛੁੱਟੀਆਂ ਕਰੀ ਜਾਂਦਾ, ਕਹਿੰਦੇ ਕੋਈ ਨਹੀਂ ਮੈਂ ਬਸ ਮੇਰੀ ਗੱਲਬਾਤ ਹੋ ਗਈ ਉਹਦੇ ਨਾਲ, ਵੱਡੇ ਅਫਸਰਾਂ ਨਾਲ ਬਸ ਚੱਲੀ ਜਾਂਦਾ, ਉਹ ਫਰਲੋ ਹੀ ਮਾਰੀ ਜਾਂਦਾ ਹਰ ਰੋਜ਼। ਸਰਕਾਰ ਦੀ ਸਰਕਾਰੀ ਟੀਚਰ ਲੱਗ ਗਿਆ ਪਰ ਪੜ੍ਹਾਉਣ ਨੂੰ ਜੀ ਨਹੀਂ ਕਰਦਾ, ਕੰਮ ਕਰਨ ਨੂੰ ਜੀ ਨਹੀਂ ਕਰਦਾ, ਨੌਕਰੀ ਕਰਨ ਨੂੰ ਜੀ ਨਹੀਂ ਕਰਦਾ, ਕਈ ਜਾਂਦੇ ਆ। ਗੁਰੂ ਨਾਨਕ ਕਹਿ ਕੇ ਗਏ ਆ ਕਿਰਤ ਕਰੋ, ਪਰ ਹੈ ਕਿੱਥੇ ਲਾਗੂ? ਵਿਦੇਸ਼ਾਂ ਵਿੱਚ ਜਾ ਕੇ ਵੇਖੋ ਪਿਆਰਿਓ, ਕੰਮ ਕਰਦੇ ਬੰਦਿਆਂ ਨੂੰ ਪੰਜ ਦਿਨ ਹੀ ਕਰਦੇ ਆ, ਸ਼ਨੀ ਐਤਵਾਰ ਵੀਕਐਂਡ ਰੱਖਦੇ ਆ ਵਿਹਲਾ, ਪਰ ਜਿਹੜੇ ਕਰਦੇ ਆ ਨਾ ਹੱਡ ਭੰਨ ਕੇ ਕਰਦੇ, ਉਹ ਕਰਦੇ ਕਿਰਤ। ਹਰ ਬੰਦਾ ਕੰਮ ਕਰਦਾ, ਘਰ ਦੇ ਚਾਰ ਜੀ ਹੈ ਚਾਰੇ ਕੰਮ ਤੇ ਜਾਂਦੇ, ਦਸ ਜੀ ਹੈ ਘਰ ਚ ਦਸੇ ਕੰਮ ਕਰਦੇ, ਫਿਰ ਆਪਣਾ ਟੈਕਸ ਭਰਦੇ ਆ ਪੂਰਾ, ਟੈਕਸ ਭਰਦੇ ਆ ਸਾਰੇ। ਪਹਿਲੇ ਨੰਬਰ ਤੇ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ, ਭਾਵ ਕੀ ਨਾਮ ਜਪਣ ਦਾ ਅਰਥ ਹੈ? ਨਾਮ ਮਤਲਬ ਗਿਆਨ ਸਮਝ, ਜਪਣਾ ਮਤਲਬ ਜਾਣ ਅਕਲ ਲੈ। ਪਹਿਲੇ ਨੰਬਰ ਤੇ ਕੰਮ ਕਰਿਓ, ਦੂਜੇ ਨੰਬਰ ਤੇ ਅਕਲ ਲਿਓ, ਸਮਝ ਲਿਓ, ਜਾਣੋ ਪਰਮਾਤਮਾ ਦੀ ਹੋਂਦ, ਜਾਣਿਓ ਹਰ ਪਾਸੇ, ਤੇ ਤੀਜੇ ਨੰਬਰ ਤੇ ਵੰਡ ਕੇ ਛਕੋ। ਤੇ ਵੰਡ ਕੇ ਛਕੋ ਸਾਡੇ ਕਿੱਥੇ ਹੈ? ਵਿਦੇਸ਼ਾਂ ਵਿੱਚ ਇੱਕ ਬੰਦਾ ਟੈਕਸ ਭਰਦਾ ਹੈ ਇੱਕ ਸਾਲ ਦਾ $10,000, ਤੇ ਇੱਕ ਬੰਦਾ ਟੈਕਸ ਭਰਦਾ ਇੱਕ ਸਾਲ ਦਾ $1,00,000। ਪਰ ਜਿੱਤੇ ਕੋਈ ਜ਼ਰੂਰਤ ਪੈਂਦੀ ਹੈ, ਸਹੂਲਤ ਵਰਤਣ ਦੀ ਲੋੜ ਹੈ, ਉਦਨ ਸਾਰੇ ਇੱਕੋ ਜਿਹੀਆਂ ਵਰਤਦੇ ਆ। ਜਿੱਤੇ ਬੱਚਾ ਹੋਣਾ ਤੇਰੇ ਘਰ, ਗਰੀਬ ਦੇ ਘਰ ਹੋਣਾ ਹੈ ਉਹਦੇ ਲਈ ਵੀ ਉਹੀ ਬੈੱਡ ਹੈ, ਅਮੀਰ ਦੇ ਘਰ ਹੋਣਾ ਹੈ ਉਹਦੇ ਲਈ ਵੀ ਉਹੀ ਬੈੱਡ ਹੈ, ਦਵਾਈ ਫ੍ਰੀ ਹੈ ਦੋਨਾਂ ਲਈ, ਅਮੀਰ ਲਈ ਵੀ ਗਰੀਬ ਲਈ ਵੀ। ₹1,00,000 ਟੈਕਸ ਭਰਦਾ ਹੈ ਤੇ ₹1,000 ਟੈਕਸ ਭਰਦਾ ਹੈ, ਪਰ ਵੰਡ ਕੇ ਛਕਦੇ ਆ। ਆਖੋ ਸਤਨਾਮ, ਇਹ ਹੈ ਵੰਡ ਕੇ ਛਕੋ, ਐਡਾ ਵੱਡੀ ਪੱਧਰ ਤੇ ਵੰਡ ਕੇ ਛਕੋ, ਐਦਾਂ ਛਕਣਾ। ਉੱਥੇ ਕੋਈ ਬੰਦਾ ਨਹੀਂ ਕਹਿ ਸਕਦਾ ਮੇਰੀ ਪੜ੍ਹਾਈ ਪੜ੍ਹਾਈ ਫ੍ਰੀ ਹੈ ਤੇ ਸਾਰਿਆਂ ਲਈ ਫ੍ਰੀ ਹੈ, ਜੇ ਦਵਾਈ ਫ੍ਰੀ ਹੈ ਤੇ ਸਾਰਿਆਂ ਲਈ ਫ੍ਰੀ ਹੈ, ਜੇ ਸਹੂਲਤਾਂ ਤੇ ਸਾਰਿਆਂ ਲਈ ਹੈ। ਵੰਡ ਕੇ ਛਕੋ ਨਾਰਾ ਗੁਰੂ ਨਾਨਕ ਦਾ ਲਾਗੂ ਵਿਦੇਸ਼ਾਂ ਵਾਲਿਆਂ ਨੇ ਕੀਤਾ ਹੋਇਆ, ਉਹ ਉਹਨਾਂ ਨੇ ਲਾਗੂ ਕੀਤਾ, ਸਾਡੇ ਕਿੱਥੇ ਹੈ ਜੀ ਇਹ ਚੀਜ਼ਾਂ? ਤਾਂ ਕਰਕੇ ਅੰਦਰ ਕਪਟ ਲਈ ਫਿਰਦੇ ਆ ਭਾਈ, ਪਰਮਾਤਮਾ ਸਾਡੇ ਅੰਦਰ ਸੀ, ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ। ਤੂੰ ਨਗਾ ਨੂੰ ਮੰਨੀ ਜਾਂਦਾ ਵੀ ਨਗ ਪਾ ਲਾਂਗਾ ਤਾਂ ਮੇਰੇ ਕੰਮ ਚੱਲ ਜਾਣਗੇ, ਆਹ ਕਰ ਲਾਂਗਾ ਤਾਂ ਕੰਮ ਚੱਲ ਜਾਣਗੇ, ਨਹੀਂ ਭਾਈ ਤੈਨੂੰ ਜ਼ਿੰਮੇਵਾਰ ਬਣਨਾ ਪੈਣਾ, ਆਪ ਆਪਣੇ ਕੰਮ ਕਰਨੇ ਪੈਣਗੇ, ਆਪਣੀਆਂ ਲੱਤਾਂ ਤੇ ਭਾਰ ਪਾਉਣਾ ਪੈਣਾ। ਪਰਮਾਤਮਾ ਨੇ ਨਿਯਮ ਬਣਾ ਦਿੱਤੇ ਐ, ਚਾਹੇ ਸੋਹਣੀਆਂ ਕੰਟਰੀਆਂ ਬਣਾ ਲਓ ਚਾਹੇ ਮਾੜੀਆਂ ਬਣਾ ਲਓ, ਮਰਜ਼ੀ ਤੁਹਾਡੀ ਆਪਣੀ ਹੈ। ਬੜੀ ਵਾਰੀ ਇਹ ਬੇਨਤੀ ਕੀਤੀ ਹੈ, ਭਾਵੇਂ ਪੋਲੀਓ ਦੇ ਮਰੀਜ਼ ਜਿੰਨੇ ਮਰਜ਼ੀ ਪੈਦਾ ਕਰ ਲਓ, ਤੇ ਚਾਹੇ ਦਿਮਾਗ ਵਰਤ ਕੇ ਇਲਾਜ ਕੱਢ ਕੇ ਪੋਲੀਓ ਬਿਲਕੁਲ ਖਤਮ ਕਰ ਦਿਓ, ਇਹ ਮਰਜ਼ੀ ਤੁਹਾਡੀ ਹੈ। ਕੈਂਸਰ ਨਾਲ ਭਾਵੇਂ ਹਜ਼ਾਰਾਂ ਮਰ ਜਾਓ ਤੇ ਭਾਵੇਂ ਦਿਮਾਗ ਵਰਤ ਕੇ, ਬੰਦਿਆਂ ਨੂੰ ਕਿਹਾ ਜਾਂਦਾ ਮਨੁੱਖ ਨੂੰ ਵੀ ਦਿਮਾਗ ਵਰਤ ਕੇ ਜਿੱਦੇ ਕਾਰਡ ਕੱਢੇਗਾ ਜਿਵੇਂ ਪੋਲੀਓ ਜੜੋਂ ਖਤਮ ਹੋ ਗਿਆ, ਇਦਾਂ ਹੀ ਇੱਕ ਨਾ ਇੱਕ ਦਿਨ ਕੈਂਸਰ ਵੀ ਖਤਮ ਹੋ ਜਾਏਗਾ। ਤੁਹਾਡੇ ਸਾਹਮਣੇ ਹੈ ਵੀ ਡਾਕਟਰਾਂ ਨੇ ਆਉਣ ਵਾਲੇ ਪੰਜਾਂ ਚਾਰਾਂ ਸਾਲਾਂ ਚ, ਦੋ ਸਾਲ ਕਹਿੰਦੇ ਆ ਡਾਕਟਰ, ਦੋ ਸਾਲਾਂ ਤੱਕ ਕੈਂਸਰ ਦਾ ਇਲਾਜ ਕਹਿੰਦੇ ਲੱਭ ਲੈਣਾ। ਵਿਦੇਸ਼ਾਂ ਵਿੱਚ ਤੇ 90% ਬੰਦੇ ਨੂੰ ਬਚਾ ਲੈਂਦੇ ਆ ਜੀ ਕੈਂਸਰ ਵਾਲੇ, ਤੇ ਆਪਣੇ ਵੀ ਆ ਜਾਣਾ, ਬਚ ਜਾਣਾ। ਰੱਬ ਨੇ ਨਹੀਂ ਮਾਰੇ ਜਿੰਨੇ ਕੈਂਸਰ ਵਾਲੇ ਮਾਰੇ, ਜਿੰਨੇ ਕੈਂਸਰ ਨਾਲ ਮਰੇ ਹੈ ਉਹ ਰੱਬ ਨੇ ਨਹੀਂ ਮਾਰੇ, ਸਿਸਟਮ ਨੇ ਮਾਰੇ ਆ ਮਾੜੇ ਨੇ। ਤੇ ਜਿੱਦਣ ਅਸੀਂ ਉਹ ਸਿਸਟਮ ਬਦਲ ਦਿੱਤਾ ਉਦਣ ਉਹ ਸਾਰੇ ਬਚ ਜਾਣਗੇ। ਜਿਵੇਂ ਪੋਲੀਓ ਵਾਲੇ ਆ ਅੱਜ ਕਿੰਨੇ ਲੰਗੜੇ ਤੁਰੇ ਫਿਰਦੇ ਆ ਪੋਲੀਓ ਕਰਕੇ, ਪਰ ਜਦੋਂ ਬੂੰਦਾਂ ਆ ਗਈਆਂ ਹੁਣ ਪੋਲੀਓ ਖਤਮ ਹੋ ਗਿਆ। ਤੇਰੀ ਮਰਜ਼ੀ ਹੈ ਜਿੱਦਾਂ ਦਾ ਮਰਜ਼ੀ ਬਣਾ ਲਾ, ਉਹਨੇ ਇੱਕ ਸਿਸਟਮ ਬਣਾਇਆ ਭਾਵੇਂ ਨਿਯਮਾਂ ਨੂੰ ਤੋੜ ਤੇ ਭਾਵੇਂ ਨਿਯਮਾਂ ਮੁਤਾਬਕ ਚੱਲ, ਭਾਵੇਂ ਮਿਹਨਤ ਕਰਕੇ ਜੇਬ ਭਰੀ ਰੱਖਿਆ ਕਰ ਤੇ ਭਾਵੇਂ ਵਿਹਲਾ ਰਹਿ ਕੇ ਭੁੱਖਾ ਮਰ, ਇਹ ਤੇਰੀ ਮਰਜ਼ੀ, ਇਹ ਤੂੰ ਵੇਖਣਾ। ਬਾਕੀ ਵੱਡੇ ਵੱਡੇ ਜੋ ਦੀਸਹ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਦੋ ਨੰਬਰ ਦਾ ਪੈਸਾ ਇਕੱਠਾ ਕਰਕੇ ਬੰਦਾ ਕੋਠੀ ਤੇ ਬਣਾ ਸਕਦਾ ਹੈ, ਬੈੱਡ ਤੇ ਖਰੀਦ ਸਕਦਾ ਹੈ, ਪਰ ਉਸ ਬੈੱਡ ਤੇ ਉਹਨੂੰ ਸੁੱਖ ਦੀ ਨੀਂਦ ਨਹੀਂ ਆ ਸਕਦੀ, ਚਿੰਤਾ ਚ ਲੱਗਿਆ ਰਹੇਗਾ, ਹਰ ਵੇਲੇ ਦੁਖੀ ਰਹੇਗਾ। ਪੈਸੇ ਨਾਲ ਰਸੋਈ ਬਣਾ ਸਕਦਾ, ਸਮਾਨ ਦੀ ਭਰ ਸਕਦਾ ਹੈ, ਪਰ ਖਾਣ ਦਾ ਹੁਕਮ ਨਹੀਂ ਹੁੰਦਾ। ਜਿੰਨੇ ਦੋ ਨੰਬਰੀਏ ਨੇ ਟੈਨਸ਼ਨ ਵਿੱਚ ਰਹਿੰਦੇ ਆ, ਸਟ੍ਰੈਸ ਵਿੱਚ ਰਹਿੰਦੇ ਆ, ਹਰ ਵੇਲੇ ਚਿੰਤਾ ਬਣੀ ਰਹਿੰਦੀ ਕਿਤੇ ਫੜੇ ਨਾ ਜਾਈਏ, ਕਿਤੇ ਪਤਾ ਨਾ ਲੱਗ ਜੇ, ਕਿਤੇ ਅੜਿੱਕੇ ਨਾ ਆ ਜਾਈਏ, ਹਰ ਵੇਲੇ ਇਹੋ ਜਿਹੇ ਬੰਦੇ ਦੁਖੀ ਰਹਿੰਦੇ ਆ। ਤਾਂ ਕਰਕੇ ਆ ਜਿਹੜਾ ਆਪਾਂ ਨਗਾਂ ਦਾ ਪੱਥਰਾਂ ਦਾ ਸਹਾਰਾ ਲੈਂਦੇ ਆ ਨਾ ਜੀ, ਵੀ ਫਲਾਣੇ ਥਾਂ ਤੇ ਚੱਲੀਏ ਤਾਂ ਮੇਰੇ ਲੇਖ ਬਦਲਣਗੇ, ਤੈਨੂੰ ਕਰਨਾ ਪੈਣਾ ਸਾਰਾ ਕੁਛ ਤਾਂ ਬਦਲੇਗਾ। ਪਰਮਾਤਮਾ ਦੇ ਨਿਯਮ ਬਣਾਏ ਆ, ਤੈਨੂੰ ਨਿਯਮ ਸਮਝਣੇ ਪੈਣਗੇ। ਘਰ ਮੈਂ ਠਾਕੁਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੁੱਲਾ ਸਾਕਤ ਫਿਰਦਾ, ਨੀਰ ਬਰੋਲਾ ਖੱਪ ਖੱਪ ਮਰਦਾ। ਕਹਿੰਦੇ ਸਾਕਤ ਬੰਦਾ ਭਰਮਾਂ ਵਿੱਚ ਪਿਆ ਹੋਇਆ, ਪਾਣੀ ਰਿੜਕਦਾ ਸਾਰੀ ਜ਼ਿੰਦਗੀ, ਪਾਣੀ ਰਿੜਕੀ ਜਾਂਦਾ ਰਿੜਕੀ ਜਾਂਦਾ, ਖੱਪ ਖੱਪ ਕੇ ਮਰ ਜਾਂਦਾ, ਕੱਖ ਨਹੀਂ ਇਹਦੇ ਬੱਲੇ ਪੈਂਦਾ। ਬਹੁਤੇ ਬੰਦੇ ਸਾਡੇ ਪਾਣੀ ਰਿੜਕਦੇ ਆ, ਉੱਥੇ ਚਲੇ ਜਾਓ, ਉੱਥੇ ਮੱਥੇ ਟੇਕ ਲਓ, ਉੱਥੇ ਚਲੇ ਜਾਓ, ਕਰਨਾ ਆਪ ਪੈਣਾ ਭਾਈ, ਏਦਾਂ ਕੁਛ ਵੀ ਨਹੀਂ ਹੁੰਦਾ। ਏਦਾਂ ਕੋਈ ਬਣਿਆ ਬਣਾਇਆ ਸਾਰਾ ਕੁਝ ਨਹੀਂ ਆ ਜਾਣਾ, ਏਦਾਂ ਕੋਈ ਪੱਥਰਾਂ ਤੇ ਨਗਾਂ ਨਾਲ ਨਹੀਂ ਗੱਲ ਬਣ ਜਾਣੀ, ਇਹ ਤੈਨੂੰ ਆਪ ਕਰਨਾ ਪੈਣਾ, ਮਿਹਨਤ ਆਪ ਕਰਨੀ ਪੈਣੀ ਹੈ, ਜ਼ਿੰਮੇਵਾਰੀ ਆਪ ਚੱਕਣੀ ਪੈਣੀ ਹੈ, ਫਰਜ਼ ਆਪਣੇ ਆਪ ਪਛਾਣਨੇ ਪੈਣਗੇ। ਪਾਣੀ ਨਾ ਰਿੜਕੀਏ ਸਾਰੀ ਜ਼ਿੰਦਗੀ, ਪਾਣੀ ਰਿੜਕੇ ਕੱਖ ਵੀ ਪ੍ਰਾਪਤ ਨਹੀਂ ਹੋਣਾ। ਲਓ ਸੁਣੋ, ਘਰ ਮੈਂ ਠਾਕੁਰ ਨਦਰ ਨਾ ਆਵੇ,
ਘਰ ਮੈਂ ਠਾਕੁਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਬਿਰੋਲੇ ਖੱਪ ਖੱਪ ਮਰਦਾ।
ਕਹਿੰਦੇ ਭਰਮਾਂ ਵਿੱਚ ਫਸੇ ਹੋਏ ਸਾਕਤ ਫਿਰਦੇ ਰਹਿੰਦੇ ਐ ਤੇ ਪਾਣੀ ਰਿੜਕਦੇ ਖੱਪ ਖੱਪ ਮਰਦੇ ਆ, ਕਹਿੰਦੇ ਪੱਲੇ ਕੱਖ ਨਹੀਂ ਪੈਂਦਾ, ਸਾਰੀ ਜ਼ਿੰਦਗੀ ਪਾਣੀ ਰਿੜਕਦਿਆਂ ਦੀ ਲੰਘ ਜਾਂਦੀ। ਸੁਣੋ ਅੱਗੇ,
ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਦਾ।
ਪੱਥਰਾਂ ਨੂੰ ਰੱਬ ਬਣਾ ਕੇ ਪੂਜਦਾ ਰਿਹਾ, ਕਹਿੰਦੇ ਉਹ ਪੱਥਰ ਹੀ ਡੋਬ ਦਿੰਦਾ ਫਿਰ ਉਹਨੂੰ, ਕਿਉਂਕਿ ਸਾਰੀ ਜ਼ਿੰਦਗੀ ਉੱਥੇ ਹੀ ਟਾਈਮ ਖਰਾਬ ਕਰ ਲਿਆ ਨਾ, ਡੋਬ ਹੀ ਦਿੱਤਾ ਇੱਕ ਚੀਜ਼ ਦੇ ਮਗਰ ਹੀ ਲੱਗਾ ਰਿਹਾ। ਜਿਵੇਂ ਕਈਆਂ ਨੂੰ ਕਹਿੰਦੇ ਵੀ ਤੇਰੇ ਪਿੱਛੇ ਹੀ ਸਾਰੀ ਜ਼ਿੰਦਗੀ ਲਾਤੀ ਮੈਂ, ਤੂੰ ਮੈਨੂੰ ਡੋਬ ਹੀ ਦਿੱਤਾ, ਇਹ ਤੇਰੇ ਤੇ ਟਾਈਮ ਖਰਾਬ ਕਰ ਲਿਆ ਸਾਰਾ, ਸਾਰਾ ਸਮਾਂ ਤੇਰੇ ਤੇ ਹੀ ਗਵਾ ਲਿਆ। ਤਾਂ ਕਰਕੇ ਪੱਥਰਾਂ ਵਿੱਚ ਪਏ ਹੋਏ ਬੰਦੇ ਡੁੱਬ ਜਾਂਦੇ ਆ, ਕੱਖ ਨਹੀਂ ਪ੍ਰਾਪਤ ਕਰ ਸਕਦੇ। ਚਾਹੀਦਾ ਇਹ ਸੀ ਗਿਆਨ ਲੈਂਦੇ, ਸਮਝ ਲੈਂਦੇ, ਅਕਲ ਲੈਂਦੇ, ਜ਼ਿੰਦਗੀ ਸੋਹਣੀ ਬਣਾਉਂਦੇ। ਹਾਂਜੀ,
ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ।
ਉਹ ਕਹਿੰਦੇ ਪੱਥਰ ਦੀ ਬੇੜੀ ਕਦੇ ਪਾਰ ਨਹੀਂ ਕਰਦੀ, ਤੇ ਗੁਨਾਹਗਾਰ ਉਹ ਬੰਦੇ ਲੂਣ ਹਰਾਮੀ ਗੁਨਾਹਗਾਰ ਲੂਣ ਹਰਾਮੀ ਉਹ ਲੋਕ ਨੇ ਨਮਕ ਹਰਾਮੀ ਕਰਦੇ ਆ ਉਹ ਬੰਦੇ ਵੀ ਖਾਂਦੇ ਰੱਬ ਦਾ ਆ ਸਾਰਾ ਕੁਝ ਰੱਬ ਦਾ ਦਿੱਤਾ ਖਾਂਦੇ ਪਹਿਣਦੇ ਆ ਪਰ ਪੂਜਦੇ ਪੱਥਰਾਂ ਨੂੰ ਫਿਰਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਖਾਂਦੇ ਪੀਂਦੇ ਰੱਬ ਦਾ ਆ ਸਾਰਾ ਕੁਝ ਬਣਾਇਆ ਪਰਮਾਤਮਾ ਨੇ ਆ ਆ ਆਕਸੀਜਨ ਪੈਦਾ ਕੀਤੀ ਹੈ ਸੂਰਜ ਚੜ੍ਹਦਾ ਹੈ ਚੰਦਰਮਾ ਦੀ ਰੋਸ਼ਨੀ ਮਿਲਦੀ ਹੈ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਪਰਮਾਤਮਾ ਨੇ ਪੈਦਾ ਕੀਤੀ ਹੈ ਇਹ ਕਹਿੰਦੇ ਗੁਨਾਹਗਾਰ ਹੈ ਲੂਣ ਹਰਾਮੀ ਹੈ ਜਦੋਂ ਰੱਬ ਨੂੰ ਛੱਡ ਕੇ ਹੋਰਾਂ ਨੂੰ ਹੀ ਮੱਥੇ ਟੇਕਦਾ ਫਿਰਦਾ ਹੈ ਹੋਰਾਂ ਦੇ ਅੱਗੇ ਝੁਕਦਾ ਫਿਰਦਾ ਅੱਗੇ ਸੁਣੋ
ਗੁਰ ਮਿਲ ਨਾਨਕੋ ਠਾਕੁਰ ਜਾਤਾ ਜਲ ਥਲ ਮਹੀਨ ਪੂਰਨ ਬੇਦਾਤਾ
ਗੁਰੂ ਨੂੰ ਮਿਲ ਕੇ ਸਮਝ ਲੈ ਕੇ ਕਹਿੰਦੇ ਪਰਮਾਤਮਾ ਨਾਲ ਸਾਂਝ ਬਣਾ ਲਈ ਗੁਰ ਮਿਲ ਨਾਨਕ ਠਾਕੁਰ ਜਾਤਾ ਜਾਤਾ ਮਤਲਬ ਜਾਣ ਲਿਆ ਹੁਣ ਹਰ ਪਾਸੇ ਪਰਮਾਤਮਾ ਜਿਹੜਾ ਵਸਿਆ ਉਹਦੇ ਨਾਲ ਪਿਆਰ ਪੈ ਗਿਆ ਹੁਣ ਪਾਣੀ ਰਿੜਕਣਾ ਛੱਡ ਦਿੱਤਾ ਹੁਣ ਸਮਝ ਆਈ ਹੈ ਹੁਣ ਅਸੀਂ ਪਾਣੀ ਰਿੜਕਣਾ ਛੱਡਤਾ ਭਾਈ ਪਾਣੀ ਨਹੀਂ ਰਿੜਕਣਾ ਸਾਰੀ ਜ਼ਿੰਦਗੀ ਪਾਣੀ ਰਿੜਕਣਾ ਛੱਡ ਕੇ ਗਿਆਨ ਲਈਏ ਸਮਝ ਲਈਏ ਅਕਲ ਲਈਏ ਤੇ ਜਿਹੜੀ ਆਪਾਂ ਪੰਕਤੀ ਪੜ੍ਹਦੇ ਸੀ ਹਿਰਦੈ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਬ ਸੰਪਾਲੀ ਕਿਉਂ ਐਵੇਂ ਪਾਣੀ ਰਿੜਕਦਾ ਫਿਰਦਾ ਝੂਠਿਆ ਪਤਾ ਜੇ ਤੈਨੂੰ ਹੈ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਜਿਹੜੀਆਂ ਗੱਲਾਂ ਦਾ ਤੈਨੂੰ ਪਤਾ ਵੀ ਜੇ ਸ਼ਰਾਬ ਮਾੜੀ ਹੈ ਤੇ ਗਿਆਨ ਤੇ ਤੈਨੂੰ ਹੈ ਵੀ ਮਾੜੀ ਹੈ ਫਿਰ ਲਾਗੂ ਵੀ ਕਰਨਾ ਜੇ ਤੈਨੂੰ ਗਿਆਨ ਹੈ ਵੀ ਆਹ ਚੀਜ਼ਾਂ ਗਲਤ ਨੇ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰ ਸਮਝ ਤੇ ਆ ਜਾਂਦੀ ਹੈ ਲਾਗੂ ਕਰਨ ਵਾਲੀ ਘਾਟ ਰਹਿ ਜਾਂਦੀ ਹੈ ਆਓ ਬੇਨਤੀ ਹੈ ਜੀ ਪੰਜ ਪਿਆਰਿਆਂ ਨੇ ਥੋੜੇ ਸਮੇਂ ਤੱਕ ਸਟੇਜ ਤੇ ਆਉਣਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਰੱਖਿਓ ਇਕਾਗਰਤਾ ਬਣਾ ਕੇ ਰੱਖਿਓ ਬੈਠੇ ਰਹਿਣਾ ਹੈ ਉੱਠਣ ਦੀ ਖੇਚਲ ਨਹੀਂ ਕਿਸੇ ਨੇ ਕਰਨੀ ਪੰਜ ਪਿਆਰਿਆਂ ਨੇ ਜਦੋਂ ਆਉਣਾ ਹੈ ਸਟੇਜ ਤੇ ਹੀ ਆਉਣਾ ਹੈ ਇੱਕ ਤੇ ਖੜੇ ਨਾ ਹੋਇਓ ਕਿਉਂਕਿ ਰਸ਼ ਬਹੁਤ ਹੈ ਤੇ ਜਿਹੜੇ ਵਿੱਚ ਵਿੱਚ ਵੀ ਹਿਲਜੁਲ ਮਾੜੀ ਮੋਟੀ ਕਰਦੇ ਆ ਉਹ ਵੀ ਬੇਨਤੀ ਹੈ ਵੀ ਟਿਕਾ ਬਣਾਓ ਥੋੜਾ ਚਿਰ 10 ਤੇ ਮੇਰਾ ਖਿਆਲ 10 ਵੱਜ ਗਏ ਹੈ ਤਕਰੀਬਨ ਪੌਣੇ 2 ਘੰਟੇ ਲੰਘ ਵੀ ਗਏ ਹੈ ਥੋੜਾ ਜਿਹਾ ਸਮਾਂ ਆਪਾਂ ਹੋਰ ਟਿਕਾ ਬਣਾ ਕੇ ਰੱਖਿਓ ਇਕੱਠ ਜ਼ਿਆਦਾ ਹੋਣ ਕਰਕੇ ਹਿਲਜੁਲ ਥੋੜੀ ਥੋੜੀ ਹੁੰਦੀ ਰਹਿੰਦੀ ਹੈ ਪਰ ਟਿਕਾ ਬਣਾਓਗੇ ਤੇ ਕੋਸ਼ਿਸ਼ ਕਰੋਗੇ ਤੇ ਬੈਠ ਸਕਦੇ ਹਾਂ ਥੋੜਾ ਥੋੜਾ ਥਾਂ ਪੰਜ ਪਿਆਰਿਆਂ ਵਾਸਤੇ ਜਗ੍ਹਾ ਥੋੜੀ ਥੋੜੀ ਤੁਸੀਂ ਆ ਜਿਹੜੇ ਅੱਗੇ ਬੈਠੇ ਹੋ ਥੋੜੀ ਜਿਹੀ ਜਿੱਦਾਂ ਇੱਕ ਡੰਡੀ ਹੁੰਦੀ ਹੈ ਨਾ ਰਾਹ ਥੋੜਾ ਜਿਹਾ ਬਾਅਦ ਛੱਡ ਦਿਓ ਬਾਕੀ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਇਸੇ ਤਰ੍ਹਾਂ ਟਿਕਾ ਕੇ ਟਿਕਾ ਬਣਾ ਕੇ ਰੱਖਿਓ ਲਓ ਹਿਰਦੈ ਕਪਟ ਲਓ ਸੁਣੋ
ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵਸ ਪਾਣੀ
ਪਾਓ ਝੂਠਿਆ ਕਿਉਂ ਪਾਣੀ ਰਿੜਕਦਾ ਹੈ ਪਤਾ ਤੈਨੂੰ ਸਾਰਾ ਹੈ ਜਾਣ ਜਾਣ ਔਗਣ ਕਰਦਾ ਆਓ ਪੰਜ ਪਿਆਰੇ ਆ ਰਹੇ ਜੀ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੇ ਉੱਠਿਓ ਨਾ ਆਪਣੇ ਮਨ ਨੂੰ ਸਮਝਾਈਏ
ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ
ਜਾਣ ਜਾਣ ਕੇ ਓ ਮਨ ਜਾਣ ਦੇ ਸਾਰੀਆਂ ਬਾਤਾਂ
मन जान दे सारिया बातां जी औगण कर दे
अमृतधारी बने हैं सिंह सजे है गुरु वाले बने हैं बहुत बहुत बधाई राज जी बैठो गुरु वाले बने हैं बहुत 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 बधाइया जेड़े अमृतधारी बने सिंह सजे दाखला लिया जिन्होंने जदों जकारा लगे बाहां खड़िया करो ना साथ दियो सिंह सजे है संगयो ना जिन्हां नूं इस समागम दा अमृत संचार दा चाए खुशी है सबब नाल कदे इन्ना इन्नियां संगतां इकट्ठियां होंदियां 20-30 समागम कराइए तां इन्ना इकट्ठ जुड़दा ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਅੱਜ ਸਿੰਘ ਸਜੇ ਹੈ ਜਿਨ੍ਹਾਂ ਨੂੰ ਚਾਹ ਸੰਗਿਓ ਨਾ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਨਾ ਸਾਥ ਦਿਓ ਸੰਗਿਓ ਨਾ ਪਿਆਰਿਓ ਸਿੱਧੀਆਂ ਰੱਖ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਵਤੇ ਫਤਿਹ ਹੈ ਪੰਚ ਕੀ ਖੂਨ ਦੇ ਨਿਸ਼ਾਨ ਰਹਿ ਮਹਾਰਾਜ ਸਜਦੇ ਦੀਵਾਨ ਰਹਿ ਮਹਾਰਾਜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ
ਪਿਆਰਿਓ ਖੜੇ ਨਾ ਹੋਇਓ ਬਸ ਹੁਣ ਟਕਾ ਬਣਾ ਕੇ ਰੱਖਿਓ ਥੋੜਾ ਚਿਰ ਟਕਾ ਬਣਾ ਕੇ ਰੱਖਿਓ ਸ਼ੁਕਰ ਹੈ ਇਹ ਦਾਖਲਾ ਹੈ ਜੀ ਜਦੋਂ ਅਸੀਂ ਅੰਮ੍ਰਿਤਧਾਰੀ ਬਣਦੇ ਹਾਂ ਅਸੀਂ ਦਾਖਲਾ ਲੈਂਦੇ ਹਾਂ ਇਦੋਂ ਬਾਅਦ ਪੜ੍ਹਾਈ ਸ਼ੁਰੂ ਹੁੰਦੀ ਹੈ ਗੁਰਬਾਣੀ ਪੜ੍ਹਨੀ ਅਕਲ ਆਵੇ ਸਮਝ ਆਵੇ ਜ਼ਿੰਦਗੀ ਜਿਉਣ ਦਾ ਚੱਜ ਆਵੇ ਜਦੋਂ ਅਸੀਂ ਅੰਮ੍ਰਿਤਧਾਰੀ ਬਣ ਗਏ ਬਾਣੀ ਪੜ੍ਹਨ ਲੱਗ ਗਏ ਫਿਰ ਸਾਡੇ ਫੈਸਲੇ ਵਧੀਆ ਹੋ ਗਏ ਪੰਜਾਂ ਸੱਤਾਂ ਸਾਲ ਹਰ ਵੇਲੇ ਗੁਰੂ ਗੋਬਿੰਦ ਸਿੰਘ ਜਦੋਂ ਮਾਛੀਵਾੜੇ ਜਦੋਂ ਆਨੰਦਪੁਰ ਸਾਹਿਬ ਵਿੱਚ ਰਹਿੰਦੇ ਆ ਮਖਮਲੀ ਸੇਜਾ ਆ ਉਸ ਵੇਲੇ ਵੀ ਆਨੰਦ ਚ ਨੇ ਤੇ ਜਿੱਦਣ ਮਾਛੀਵਾੜੇ ਦੇ ਜੰਗਲ ਵਿੱਚ ਕੰਡਿਆਂ ਤੇ ਪੈਂਦੇ ਆ ਉਦਣ ਵੀ ਆਨੰਦ ਚ ਨੇ ਤੇ ਸਾਡਾ ਜਵਾਬ ਪਤਾ ਕੀ ਹੋਣਾ ਉਹ ਤੇ ਗੁਰੂ ਸੀ ਅਸੀਂ ਆਮ ਬੰਦੇ ਨਹੀਂ ਭਾਈ ਸਰੀਰ ਸਾਡੇ ਵਰਗਾ ਹੀ ਸੀ ਖਾਸੀਅਤ ਜਿਹੜੀ ਹੈ ਨਾ ਉਹ ਇਹ 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 ਉਹਨਾਂ ਦੀ ਖਾਸੀਅਤ ਹੈ ਇਹ ਉਹਨਾਂ ਦੇ ਗੁਣ ਹੈ ਇਹ ਉਹਨਾਂ ਦੀ ਕੁਆਲਿਟੀ ਹੈ ਤੇ ਕੁਆਲਿਟੀ ਤੈਨੂੰ ਖਾਸ ਬਣਾਉਂਦੀ ਹੈ ਸਰੀਰ ਤੇ ਸਾਡੇ ਵਰਗਾ ਹੈ ਦੇਹ ਤੇ ਬੰਦਿਆਂ ਵਰਗੀ ਹੈ ਪਰ ਉਹ ਜਿਹੜੀ ਸਮਝ ਹੈ ਉੱਥੇ ਫਿਰ ਹਰ ਵੇਲੇ ਆਨੰਦ ਚ ਰਹਿਣ ਦੀ ਕਲਾ ਹੈ ਵੀ ਮੈਨੂੰ ਕੋਈ ਦੁਖੀ ਨਹੀਂ ਕਰ ਸਕਦਾ ਮੇਰਾ ਫੈਸਲਾ ਸਾਡਾ ਤੇ ਨਾ ਜਿਵੇਂ ਨਾ ਇੱਕ ਰਿਮੋਟ ਹੁੰਦਾ ਹੈ ਟੈਲੀਵਿਜ਼ਨ ਦਾ ਨਿਆਣਾ ਆਉਂਦਾ ਆਪਣੇ ਕਾਰਟੂਨ ਲਾ ਲੈਂਦਾ ਬੇਬੇ ਆਉਂਦੀ ਉਹ ਆਪਣਾ ਸਤਸੰਗ ਵਾਲਾ ਕੀਰਤਨ ਵਾਲਾ ਚੈਨਲ ਲਾ ਲੈਂਦੀ ਹੈ ਨੂੰਹ ਆਉਂਦੀ ਹੈ ਉਹ ਆਪਣਾ ਨਾਟਕ ਵਾਲਾ ਚੈਨਲ ਲਾ ਲੈਂਦੀ ਹੈ ਬਾਪੂ ਆਉਂਦਾ ਖਬਰਾਂ ਵਾਲਾ ਚੈਨਲ ਦੱਬ ਲੈਂਦਾ ਆਪਣੇ ਵਰਗਾ ਆਉਂਦਾ ਕਹਿੰਦਾ ਫਿਲਮ ਲਾ ਲਓ ਜੀ ਸਾਡੇ ਵਾਲਾ ਤੇ ਆਹ ਚੱਲ ਏਦਾਂ ਹੁੰਦਾ ਨਾ ਕੋਈ ਨੌਜਵਾਨ ਮੁੰਡਾ ਉਹਨੇ ਮੈਚ ਲਾ ਲਿਆ ਆਪਣੇ ਵਾਲਾ ਇੱਕ ਰਿਮੋਟ ਹੈ, ਇੱਕ ਟੀਵੀ ਦਾ ਇੱਕ ਰਿਮੋਟ ਹੈ। ਆ ਜਿਹੜੇ ਆਪਾਂ ਆ ਨਾ ਆਪਾਂ, ਸਾਡਾ ਤੇ ਹਰੇਕ ਦੇ ਹੱਥ 'ਚ ਰਿਮੋਟ ਹੈ। ਜਿਹਦਾ ਜੀ ਕਰਦਾ ਅਗਲਾ ਬਟਨ ਨੱਪਦਾ, ਸਾਡਾ ਮੂਡ ਖਰਾਬ ਕਰ ਜਾਂਦਾ, ਬਟਨ ਨੱਪਦਾ ਸਾਨੂੰ ਖੁਸ਼ ਕਰ ਜਾਂਦਾ। ਸਾਡਾ ਰਿਮੋਟ ਲੋਕਾਂ ਦੇ ਹੱਥ ਹੈ। ਇਦਾਂ ਹੀ ਹੈ, ਫਲਾਣੇ ਨੇ ਮੈਨੂੰ ਇਦਾਂ ਕਹਿਤਾ, ਕਿਉਂ ਅੱਜ ਮੇਰਾ ਮੂਡ ਖਰਾਬ ਹੈ, ਲੈ ਅਗਲਾ ਬਟਨ ਉਦਾਂ ਦਾ ਦੱਬ ਗਿਆ ਤੇਰਾ, ਵੀ ਅੱਜ ਤੂੰ ਡੈਡ ਡੈਡ ਫਿਰਦਾ। ਅੱਜ ਬੜਾ ਖੁਸ਼ ਹੈ, ਅੱਜ ਮੈਨੂੰ ਫਲਾਣਾ ਮਿਲਿਆ ਸੀ, ਅੱਜ ਮੈਂ ਤਾਂ ਖੁਸ਼ ਹਾਂ। ਭਾਵ ਕਿ ਦੁਨੀਆ ਦੇ ਚਲਾਏ ਅਸੀਂ ਚੱਲਦੇ ਹਾਂ, ਸਾਡੀ ਆਪਣੀ ਕੋਈ ਸ਼ਖਸੀਅਤ ਨਹੀਂ ਗੜੀ ਗਈ। ਅੱਜ ਵੀ ਹੁਣ ਬੈਠੇ ਨਾ ਐਂ ਬੈਠੋ ਟਿਕ ਕੇ ਤੇ ਗੱਲ ਕਰਨ ਦਾ ਸਵਾਦ ਆਵੇ। ਪਿਆਰਿਓ, ਸਾਡੀ ਆਪਣੀ ਕੋਈ ਪਰਸਨੈਲਿਟੀ ਡਿਵੈਲਪ ਨਹੀਂ ਹੋਈ। ਮੇਰਾ ਮੂਡ ਖਰਾਬ ਕਰਨ ਵਾਲਾ ਦੂਜਾ ਕੌਣ ਹੁੰਦਾ ਹੈ, ਤੇ ਮੈਨੂੰ ਖੁਸ਼ ਖੁਸ਼ ਕਰਨ ਵਾਲਾ ਦੂਜਾ ਕੌਣ ਹੁੰਦਾ ਹੈ? ਜੇ ਮੈਂ ਖੁਸ਼ ਹਾਂ ਤੇ ਖੁਸ਼ ਹਾਂ, ਮੈਂ ਡਿਪੈਂਡ ਥੋੜਾ, ਮੇਰੀ ਖੁਸ਼ੀ ਵੀ ਕਿਸੇ ਤੇ ਡਿਪੈਂਡ ਹੈ। ਮੈਂ ਖੁਸ਼ ਤਾਂ ਹੋਵਾਂਗਾ ਜੇ ਫਲਾਣਾ ਮੈਨੂੰ ਆਏਗਾ ਤੇ ਮਿਲੇਗਾ ਤੇ ਮੈਂ ਖੁਸ਼ ਹੋਵਾਂਗਾ। ਆਪਣੇ ਵਿੱਚੋਂ ਖੁਸ਼ੀ ਲੈਣ ਦੀ ਜਾਚ ਸਿੱਖੀਏ, ਆਪੇ ਵਿੱਚ ਆਨੰਦ ਵਿੱਚ ਰਹਿਣ ਦੀ ਜਾਚ ਸਿੱਖੀਏ। ਖੁਸ਼ ਰਹਿਣ ਦੀ, ਆਨੰਦ 'ਚ ਰਹਿਣ ਦੀ ਜਾਚ ਆ ਗਈ। ਆਨੰਦ 'ਚ ਰਹਿਣਾ ਇੱਕ ਕਲਾ ਹੈ। ਦੱਸੋ ਪਿਆਰਿਓ, ਜਿਹੜੇ ਬੰਦੇ ਨੂੰ ਇੱਕ ਵਾਰੀ ਬੰਸਰੀ ਵਜਾਉਣੀ ਆ ਗਈ, ਕਲਾ ਹੈ ਨਾ ਬੰਸਰੀ ਵਜਾਉਣੀ, ਅੱਛਾ ਬੰਸਰੀ ਵਜਾਉਣ ਦੀ ਕਲਾ ਆ ਗਈ, ਉਹ ਬੰਦਾ ਆਪਣੇ ਘਰ ਵਿੱਚ ਬਹਿ ਕੇ ਬੰਸਰੀ ਵਜਾ ਸਕਦਾ ਕਿ ਨਹੀਂ ਵਜਾ ਸਕਦਾ? ਫਿਰ ਵਜਾ ਸਕਦਾ ਨਾ, ਦੱਸਿਓ, ਮਹਿਲ ਵਿੱਚ ਵਜਾ ਸਕਦਾ ਕਿ ਨਹੀਂ ਵਜਾ ਸਕਦਾ? ਵਜਾ ਸਕਦਾ। ਤੇ ਜੇ ਬੰਦੇ ਨੂੰ ਐਮਰਜੈਂਸੀ ਜੇਲ੍ਹ 'ਚ ਲੈ ਜਾਓ, ਫਸ ਜੇ ਕਿਸੇ ਚੱਕਰ 'ਚ ਤੇ ਜੇਲ੍ਹ 'ਚ ਬਹਿ ਜੇ, ਭਲਾ ਜੇਲ੍ਹ 'ਚ ਬਹਿ ਕੇ ਵਜਾ ਸਕਦਾ ਕਿ ਭੁੱਲ ਜਾਏਗਾ? ਵਜਾ ਸਕਦਾ। ਜਿਹੜੇ ਬੰਦੇ ਨੂੰ ਟਰੈਕਟਰ ਚਲਾਉਣਾ ਆਉਂਦਾ ਹੈ, ਉਹ ਆਪਣੇ ਖੇਤਾਂ 'ਚ ਵੀ ਚਲਾ ਸਕਦਾ ਹੈ, ਤੇ ਜੇ ਕਿਤੇ ਜੇਲ੍ਹ 'ਚ ਚਲਿਆ ਗਿਆ ਉੱਥੇ ਕਹਿਣ ਵੀ ਹੁਣ ਇੱਥੇ ਵੀ ਚਲਾ, ਉੱਥੇ ਭੁੱਲ ਜਾਏਗਾ? ਨਹੀਂ। ਜਿਹਨੂੰ ਰੋਟੀ ਪਕਾਉਣੀ ਆ ਗਈ, ਉਹ ਇੱਥੇ ਵੀ ਪਕਾ ਸਕਦਾ, ਜੇਲ੍ਹ 'ਚ ਵੀ ਪਕਾ ਸਕਦਾ। ਇਹ ਕਲਾ ਹੈ। ਜਿਹਨੂੰ ਨਹੀਂ ਆਉਂਦੀ, ਏਦਾਂ ਹੋ ਸਕਦਾ ਜੀ, ਆ ਵਾਜਾ ਵਜਾਉਣਾ ਮੰਨ ਲਓ ਸਿੱਖਣਾ ਹੈ, ਇੱਕ ਵਾਰੀ ਵਜਾਉਣਾ ਆ ਗਿਆ, ਸਟੇਜ ਤੇ ਬਹਿ ਕੇ ਵਜਾਇਆ ਜਾ ਸਕਦਾ, ਜੇ ਰੂੜੀ ਤੇ ਭਾ ਦਿਓ ਫਿਰ ਭੁੱਲ ਜਾਏਗਾ? ਜੇ ਕੰਡਿਆਂ ਦੇ ਭਾ ਦਿਓ ਫਿਰ ਭੁੱਲ ਜਾਏਗਾ? ਕਦੇ ਵੀ ਨਹੀਂ। ਇੱਕ ਵਾਰੀ ਆ ਗਿਆ, ਫਿਰ ਤੇ ਜਿੱਥੇ ਮਰਜ਼ੀ ਬਿਠਾ ਲਓ ਉੱਥੇ ਵਜਾ ਸਕਦਾ। ਇਦਾਂ ਹੀ ਆਈ, ਜੇ ਨਹੀਂ ਆਇਆ ਸਟੇਜ ਤੇ ਵੀ ਨਹੀਂ ਆਉਣਾ, ਵੀ ਸਟੇਜ ਤੇ ਤੇ ਆਇਆ ਨਹੀਂ, ਚਲੋ ਐਂ ਕਰੋ ਇਹਨੂੰ ਮਹਿਲ 'ਚ ਲੈ ਜਾਓ, ਫਿਰ ਆ ਜਾਏਗਾ। ਜਿਹਨੂੰ ਨਹੀਂ ਆਇਆ ਉਹਨੂੰ ਮਹਿਲ 'ਚ ਲਿਜਾ ਕੇ ਵੀ ਨਹੀਂ ਆਉਣਾ। ਇਦਾਂ ਹੀ ਹੈ ਜੀ, ਜ਼ਿੰਦਗੀ ਜਿਉਣ ਦਾ ਚੱਜ ਜਿਹਨੂੰ ਨਹੀਂ ਆਇਆ, ਜਿਹਨੂੰ ਕਲਾ ਨਹੀਂ ਆਈ, ਉਹਨੂੰ ਨਹੀਂ ਆਈ। ਭਾਵੇਂ ਜਿੰਨਾ ਆਪਣੇ ਪਿੰਡਾਂ ਵਾਲੇ ਕਹਿੰਦੇ ਨਾ, ਓਏ ਕਰਮ ਜਾਣਗੇ ਨਾਲੇ ਤੁਰਜਾ ਬਰਮਾ ਨੂੰ, ਬਰਮਾ ਬਰਮਾ ਦੇ ਨੇੜੇ ਹੀ ਹੈ ਕਹਿੰਦੇ, ਬਰਮਾ ਨੂੰ ਭਾਵੇਂ ਚੱਲ ਜਾ। ਮੈਂ ਕਹਿੰਦਾ ਕਰਮ ਜਾਣਗੇ ਨਾਲੇ, ਚੱਲ ਜਾ ਅਮਰੀਕਾ ਨੂੰ, ਕੈਨੇਡਾ ਨੂੰ ਚੱਲ ਜਾ ਭਾਵੇਂ। ਜੇ ਤੂੰ ਦੁਖੀ ਰਹਿਣਾ ਹੈ ਨਾ, ਤੇ ਤੈਨੂੰ ਦੁਨੀਆ 'ਚ ਕੋਈ ਸੁਖੀ ਨਹੀਂ ਕਰ ਸਕਦਾ। ਤੇਰਾ ਰਿਮੋਟ ਤੇਰੇ ਹੱਥ ਹੋਵੇ, ਜਿਹਦਾ ਜੀ ਕਰਦਾ, ਮਾੜੀ ਜੀ ਕਿਸੇ ਨੇ ਗੱਲ ਕਹਿਤੀ, ਅੱਜ ਮੇਰਾ ਮੂਡ ਖਰਾਬ ਹੈ, ਅੱਜ ਰਿਮੋਟ ਅਗਲਾ ਏਦਾਂ ਦਾ ਦੱਬ ਗਿਆ। ਹਰੇਕ ਦੇ ਹੱਥ 'ਚ ਰਿਮੋਟ ਫੜਾਈ ਫਿਰਦਾ ਤੇਰਾ, ਜਿਹੜਾ ਜੀ ਕਰਦਾ ਤੈਨੂੰ ਦੁਖੀ ਕਰ ਜਾਂਦਾ, ਜਿਹੜਾ ਜੀ ਕਰਦਾ ਤੈਨੂੰ ਸੁਖੀ ਕਰ ਸਕਦਾ, ਕੋਈ ਔਨ ਕਰ ਜਾਂਦਾ, ਕੋਈ ਔਫ ਕਰ ਜਾਂਦਾ ਤੈਨੂੰ। ਅੱਜ ਖਿੜਿਆ ਖਿੜਿਆ ਅੱਜ ਔਨ ਹੋਇਆ ਫਿਰਦਾ, ਤੇ ਅੱਜ ਬਾਹਲਾ ਹੀ ਔਫ ਹੋਇਆ ਫਿਰਦਾ। ਭਾਈ ਤੂੰ ਕਹਿੰਦੇ ਜੀ ਅੱਜ ਮੈਨੂੰ ਫਲਾਣਾ ਐਂ ਕਹਿ ਗਿਆ ਤਾਂ ਮੈਂ ਔਫ, ਸਾਨੂੰ ਤੇ ਅਗਲਾ ਅਮਰੀਕਾ ਬੈਠਾ ਹੀ ਫੋਨ ਕਰਕੇ ਹੀ ਔਫ ਕਰ ਦਿੰਦਾ, ਕੋਈ ਯਾਰ ਬੇਲੀ ਫੋਨ ਤੇ ਹੀ ਔਫ ਕਰ ਦਿੰਦਾ, ਡੈਡੀ ਹੋ ਜਾਂਦੇ ਅੱਜ ਕਿਉਂ ਮੂਡ ਖਰਾਬ ਹੈ ਬਸ। ਪਰ ਕਮਾਲ ਦੀ ਗੱਲ ਹੈ, ਜੇ ਬੰਦੇ ਨੂੰ ਜਾਚ ਆ ਜਾਏ, ਸਮਝ ਆ ਜਾਏ, ਅਕਲ ਆ ਜਾਏ, ਤੇ ਉਹਨੂੰ ਕੋਈ ਵੀ ਔਫ ਨਹੀਂ ਕਰ ਸਕਦਾ, ਡਾਊਨ ਨਹੀਂ ਕਰ ਸਕਦਾ। ਕਬਹੂ ਜੀੜਾ ਊਪ ਚੜਤਾ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਮਾਛੀ ਵਾਲ ਜਦੋਂ ਆਨੰਦਪੁਰ ਸਾਹਿਬ ਨੇ, ਉਦੋਂ ਵੀ ਉਦਾਂ ਹੀ ਨੇ ਖਿੜੇ ਖਿੜੇ ਗੁਰੂ ਗੋਬਿੰਦ ਸਿੰਘ, ਤੇ ਜਿੱਦਣ ਮਾਛੀਵਾੜ ਦੇ ਜੰਗਲ ਵਿੱਚ ਜਾਂਦੇ ਐ ਉੱਥੇ ਵੀ ਖਿੜੇ ਖਿੜੇ ਐ। ਉਹ ਤੇ ਗੁਰੂ ਸਨ ਨਹੀਂ ਭਾਈ, ਉਹਨਾਂ ਨੇ ਸਾਨੂੰ ਜਾਚ ਸਿਖਾਈ ਹੈ, ਜਿਵੇਂ ਉਹਨਾਂ ਨੇ ਉਹ ਪ੍ਰਾਪਤੀ ਕੀਤੀ ਹੈ ਅਸੀਂ ਵੀ ਕਰਨੀ ਹੈ, ਅਸੀਂ ਉਹਨਾਂ ਦੇ ਪੁੱਤ ਕਹਾਣੇ ਆ, ਅਸੀਂ ਵੀ ਸਿੱਖਣਾ ਹੈ। ਉੱਜੜ ਕੇ ਵੀ ਯਾਰ ਖੁਸ਼ ਰਿਹਾ ਜਾ ਸਕਦਾ, ਸਭ ਕੁਝ ਉਜਾੜ ਕੇ ਵੀ ਹੱਸਿਆ ਜਾ ਸਕਦਾ। ਮੇਰਾ ਤੇ 100 ਰੁਪਈਆ ਡਿੱਗ ਜੇ ਮੇਰੀਆਂ ਚੀਕਾਂ ਨਿਕਲ ਜਾਂਦੀਆਂ, ਪਰ ਇਦਾਂ ਵੀ ਹੋ ਸਕਦਾ ਵੀ ਇਦਾਂ ਦੇ ਹਾਲਾਤ ਹੋਣ ਫਿਰ ਵੀ ਬੰਦਾ ਖਿੜਿਆ ਖਿੜਿਆ ਰਵੇ। ਕਹਿੰਦੇ ਚਮਕੌਰ ਦੀ ਗੜੀ ਚੋਂ ਗੁਰੂ ਗੋਬਿੰਦ ਸਿੰਘ ਜਦੋਂ ਤੁਰੇ ਨਾ, ਬੱਦਲਾਂ ਚ ਬਿਜਲੀ ਚਮੱਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਕਹਿੰਦੇ ਦਇਆ ਸਿੰਘ ਵੱਲ ਨਿਗਾਹ ਪਈ, ਜੁਝਾਰ ਸਿੰਘ ਦੀ ਲਾਸ਼ ਗੋਦ 'ਚ ਲੈ ਕੇ ਬੈਠਾ। ਗੁਰੂ ਗੋਬਿੰਦ ਸਿੰਘ ਕੋਲੋਂ ਇੱਦਾਂ ਲੰਘ ਗਏ ਜਿੱਦਾਂ ਜਾਣਦੇ ਨਹੀਂ ਹੁੰਦੇ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ। ਦਇਆ ਸਿੰਘ ਕਹਿੰਦਾ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਘੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਤੁਹਾਡੀ ਤਿਆਗ ਦੀ ਮਹਿੰਦੀ ਲੈ ਨਹੀਂ ਸੀ ਚੱਲੀ, ਆਪਣੇ ਬੱਚੇ ਤੇ ਸੁੱਕਾ ਹੱਥ ਫੇਰ ਜਾਂਦੇ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਹੱਥ ਨਹੀਂ ਫੇਰਨਾ, ਆਪਣੇ ਬੱਚਿਆਂ ਦੇ ਕੋਲ ਨਹੀਂ ਬਹਿਣਾ, ਆਪਣਿਆਂ ਤੇ ਕੱਫਨ ਨਹੀਂ ਪਾਉਣਾ। ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਕਿੱਡਾ ਵੱਡਾ ਟੀਚਾ ਮਿਥਿਆ ਹੋਇਆ। ਕਹਿੰਦੇ ਦਇਆ ਸਿੰਘਾ ਮੈਂ ਜੇ ਕੱਪੜਾ ਪਾਵਾਂਗਾ ਸਾਰਿਆਂ ਤੇ ਨਹੀਂ ਤੇ ਕਿਸੇ ਦੇ ਵੀ ਨਹੀਂ। ਦਇਆ ਸਿੰਘ ਕਹਿੰਦਾ ਹੈ ਇੱਕ ਰੱਖ ਲੈਣਾ ਸੀ ਮਹਾਰਾਜ। ਮਹਾਰਾਜ ਕਹਿੰਦੇ ਅੰਮ੍ਰਿਤ ਧਾਰੀਆ, ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ। ਓਏ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ, ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਇੱਕ ਚੀਜ਼ ਰੱਖਣੀ ਸੀ, ਜਾਂ ਕੌਮ ਰੱਖਦਾ ਜਾਂ ਪੁੱਤ ਰੱਖਦਾ, ਮੈਂ ਕੌਮ ਰੱਖ ਲਈ, ਬੱਚੇ ਨਹੀਂ ਰੱਖੇ। ਦਇਆ ਸਿੰਘ ਕਹਿੰਦਾ ਮੈਨੂੰ ਹੁਕਮ ਕਰੋ, ਜੀ ਕਰੇ ਇੱਥੇ ਕੁਝ ਪਿਆਰ ਜਤ ਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ, ਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਕੱਫਣੋਂ ਬਗੈਰ ਦਸ ਕਿਹਦੇ ਪੁੱਤ ਗਏ ਨੇ। ਲੱਗਾ ਹੋਇਆ ਦਾਤਾ ਦਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ। ਤੁਸੀਂ ਮਾੜਾ ਜਿਹਾ ਵੇਖੋ ਤੇ ਸਹੀ, ਤੁਹਾਡੇ ਬੱਚੇ ਆ ਐ ਲੰਘ ਚੱਲਿਓ ਜਿੱਦਾਂ ਜਾਣਦੇ ਹੀ ਨਹੀਂ। ਅੱਗੋ ਸੰਨ ਬੋਲੇ ਦਸ਼ਮੇਸ਼ ਲਲਕਾਰ ਕੇ, ਓਏ ਲੈਣਾ ਕੀ ਆ ਸਿੰਘਾ, ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ। ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ। ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਗੁਰੂ ਸਾਹਿਬ ਕਹਿੰਦੇ ਐ ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਦੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਓਏ ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਨਿਸ਼ਾਨਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾਂ ਮੋਹ ਦੀਆਂ ਕਿਉਂ ਦਈ ਜਾਂ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਮਿਲਣ ਸੁਣੋ ਇੱਕ ਗੱਲ ਮੈਂ ਇਹ ਬੇਨਤੀ ਅੱਗੇ ਵੀ ਕੀਤੀ ਹੈ ਵੀ ਸ਼ਹੀਦ ਦਾ ਪਤਾ ਉਹਦੇ ਟੀਚੇ ਤੋਂ ਲੱਗਦਾ ਹੈ ਉਹਦੇ ਮਕਸਦ ਤੋਂ ਲੱਗਦਾ ਹੈ ਸ਼ਹੀਦ ਸ਼ਹੀਦ ਅੱਜ ਕੱਲ੍ਹ ਤੇ ਖੇਡ ਬਣ ਗਈ ਹੈ ਸਾਡੇ ਵਿੱਚ ਵੀ ਸ਼ਹੀਦ ਹਰੇਕ ਨੂੰ ਕਹਿ ਦਿੰਦੇ ਹਾਂ ਵੀ ਸ਼ਹੀਦ 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 ਮਤਲਬ ਮਕਸਦ ਕੀ ਹੈ ਸਾਡਾ ਸਾਡਾ ਟੀਚਾ ਕੀ ਹੈ ਸ਼ਹੀਦ ਦਾ ਇੱਧਰ ਸੁਣਿਓ ਧਿਆਨ ਨਾਲ ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਹੋਏ ਹੈ ਪਰ ਗੁਰੂ ਗੋਬਿੰਦ ਸਿੰਘ ਦਾ ਆਪਣਿਆਂ ਲਾਲਾਂ ਦੇ ਕੋਲੋਂ ਬਿਨਾਂ ਕੱਪੜਾ ਪਾਏ ਲੰਘ ਜਾਣਾ ਇਹ ਸ਼ਹੀਦ ਤੋਂ ਘੱਟ ਨਹੀਂ ਟੀਚੇ ਦੇ ਹਿਸਾਬ ਨਾਲ ਸ਼ਹੀਦੀ ਹੁੰਦੀ ਹੈ ਫਿਰ ਸੁਣੋ ਦੱਸੋ ਪਿਆਰਿਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਸ਼ਹੀਦ ਹੋਏ ਹੈ ਕਿ ਨਹੀਂ ਹੋਏ ਬੋਲੋ ਹੋਏ ਗੁਰੂ ਨਾਨਕ ਪਾਤਸ਼ਾਹ ਨਹੀਂ ਹੋਏ ਇਹ ਕਹਿੰਦੇ ਨਹੀਂ ਹੋਏ ਪਰ ਸਾਰੀ ਜ਼ਿੰਦਗੀ ਤੇ ਜੂਝਦੇ ਰਹੇ ਆ ਪਿਆਰੇ ਕਦੇ ਪੰਡਤਾਂ ਨਾਲ ਕਦੇ ਬਾਹਮਣਾਂ ਨਾਲ ਕਦੇ ਕਾਜ਼ੀਆਂ ਨਾਲ ਕਦੇ ਜੋਗੀਆਂ ਨਾਲ ਕਦੇ ਮੁਲਾਣਿਆਂ ਨਾਲ ਜੂਝਦੇ ਰਹੇ ਆ ਸਾਰੀ ਜ਼ਿੰਦਗੀ ਜੂਝਦੇ ਆ ਬੜੇ ਬੰਦੇ ਗੁਰੂ ਨਾਨਕ ਸਾਰੀ ਜ਼ਿੰਦਗੀ ਜੂਝੇ ਐ ਇਹਨਾਂ ਦਾ ਜੂਝਣਾ ਕਿਵੇਂ ਭੁੱਲ ਗਿਆ ਸ਼ਹੀਦ ਮਤਲਬ ਸਰੀਰ ਦਾ ਮਰ ਜਾਣਾ ਹੀ ਹੁੰਦਾ ਵੀ ਸਰੀਰ ਮਰੇਗਾ ਤੇ ਬੰਦਾ ਤਾਂ ਸ਼ਹੀਦ ਹੋਏਗਾ ਕਈ ਵਾਰੀ ਤੁਹਾਨੂੰ ਸਾਰੀ ਜ਼ਿੰਦਗੀ ਸੱਚ ਤੇ ਖੜਿਆਂ ਨੂੰ ਜੂਝਣਾ ਪੈਂਦਾ ਹੈ ਬੜੇ ਬੰਦੇ ਦਫ਼ਤਰ ਵਿੱਚ ਰਿਸ਼ਵਤ ਨਹੀਂ ਲੈਂਦੇ ਕਹਿੰਦੇ ਦੋ ਨੰਬਰ ਦੀ ਕਮਾਈ ਨਹੀਂ ਖਾਣੀ ਕਹਿੰਦੇ ਚੱਲ ਬਦਲੀ ਅਬੋਹਰ ਦੀ ਅਬੋਹਰ ਅਗਲਾ ਉੱਥੇ ਜੁਆਇਨ ਕਰਦਾ ਹੈ ਉੱਥੇ ਕਹਿੰਦੇ ਇਹ ਵਿੱਚ ਕਿੱਥੋਂ ਆ ਗਿਆ ਸਾਡੇ ਚੱਲ ਬਦਲੀ ਪਟਿਆਲੇ ਦੀ ਪਟਿਆਲੇ ਨੂੰ ਤੁਰ ਗਿਆ ਚੱਲ ਬਦਲੀ ਬਠਿੰਡੇ ਦੀ ਚੱਲ ਬਦਲੀ ਅੰਮ੍ਰਿਤਸਰ ਦੀ ਸਾਰੀ ਜ਼ਿੰਦਗੀ ਬਦਲੀਆਂ ਹੀ ਹੁੰਦੀਆਂ ਰਹਿੰਦੀਆਂ ਜੂਝਦਾ ਹੀ ਰਿਹਾ 40 ਸਾਲ ਨੌਕਰੀ ਕੀਤੀ ਦੋ ਨੰਬਰ ਦਾ ਕੰਮ ਨਹੀਂ ਕੀਤਾ ਇਹਦਾ ਜੂਝਣਾ ਕਿਵੇਂ ਭੁੱਲ ਗਏ ਅਸੀਂ ਇਹ ਜੂਝਣਾ ਵਿਚਾਰਾਂ ਕਰਕੇ ਜੂਝਣਾ ਅੰਤਰ ਵਾਰਤਾਲਾਪ ਚੱਲਦੀ ਰਹਿੰਦੀ ਹੈ ਕਿੰਨਾ ਤੰਗ ਹੁੰਦੇ ਨੇ ਕਈ ਬੰਦੇ ਸੱਚ ਤੇ ਖੜਨ ਵਾਸਤੇ ਅੰਦਰੇ ਅੰਦਰ ਤੁਸੀਂ ਦੱਸੋ ਪਿਆਰਿਓ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰੀ ਵੀ ਸ਼ਹੀਦ ਹੋਈ ਜੂਝਦੀ ਰਹੀ ਸਾਰੀ ਜ਼ਿੰਦਗੀ ਪੌਣੇ 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਇਆ ਗੁਰੂ ਗੋਬਿੰਦ ਸਿੰਘ ਦੀ ਉਮਰ ਪੌਣੇ 9 ਸਾਲ ਦੀ ਹੈ ਮਾਤਾ ਗੁਜਰ ਕੌਰ ਦਾ ਇਦਾਂ ਆਪਣੇ ਪਿਤਾ ਦਾ ਪਤੀ ਦਾ ਸੀਸ ਵੇਖਣਾ ਇਹ ਜੂਝਣ ਤੋਂ ਘੱਟ ਹੁੰਦਾ ਹੈ ਉਹ ਹਰ ਵੇਲੇ ਲੋਕਾਂ ਦੇ ਗੱਲਾਂ ਸੁਣਨੀਆਂ ਦੁਨੀਆ ਕੀ ਕਹਿੰਦੀ ਹੈ ਜੂਝਣ ਤੋਂ ਘੱਟ ਹੈ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਵੀ ਚਮਕੌਰ ਦੀ ਗੜੀ ਵਿੱਚ ਉਹ ਜੂਝ ਰਹੇ ਹੈ ਇਹ ਛੋਟੀ ਜੀ ਗੱਲ ਨਹੀਂ ਹੁੰਦੀ ਇਦਾਂ ਬੱਚਿਆਂ ਦੇ ਕੋਲੋਂ ਲੰਘ ਜਾਣਾ ਗੁਰੂ ਗੋਬਿੰਦ ਸਿੰਘ ਨੇ ਆਪਣਿਆਂ ਲਾਲਾਂ ਤੇ ਕੱਪੜਾ ਨਹੀਂ ਪਾਇਆ ਇਹ ਕੋਈ ਛੋਟੀ ਜੀ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਪੜ੍ਹਦੇ ਨਾ ਕਈ ਵਾਰੀ ਕਿ ਚਮਕੌਰ ਦੀ ਗੜੀ ਹੋਕੇ ਲਾ ਪੁਕਾਰਦੀ ਚਮਕੌਰ ਵਾਲੀ ਗੜੀ ਆਵਾਜ਼ਾਂ ਮਾਰਦੀ ਹੈ ਹੋਕੇ ਲਾਉਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਕੱਫਣ ਦੀ ਤੁਹਾਡੇ ਬੱਚਿਆਂ ਦੀ ਲਾਸ਼ ਤੇ ਕੱਫਣ ਤੋਂ ਵਾਂਝੀ ਹੈ ਤੁਸੀਂ ਐਂ ਲੰਘ ਚੱਲੇ ਹੋ ਇਹ ਇਹ ਜਿਹੜਾ ਜੂਝਣਾ ਹੈ ਨਾ ਇਹ ਵੇਖਣਾ ਪੈਣਾ ਅੱਜ ਜੇ ਕਹੋ ਨਾ ਸ਼ਹੀਦੀ ਦਾ ਗੱਫਾ ਸਾਨੂੰ ਸਾਰਿਆਂ ਨੂੰ ਵੀ ਬੜੇ ਸਿੰਘ ਅਸੀਂ ਸਾਰੇ ਸ਼ਹੀਦ ਹੋ ਜਾਈਏ ਅੱਜ ਉਹ ਸ਼ਹੀਦੀਆਂ ਨਹੀਂ ਜਿਹੜੀਆਂ ਤਲਵਾਰਾਂ ਵਾਲੀਆਂ ਜਿਹੜੀਆਂ ਜੰਗਾਂ ਵਾਲੀਆਂ ਜਿਹੜੀਆਂ ਹੁੰਦੀਆਂ ਸੀ ਆਹ ਜਿਹੜਾ ਜੂਝਣਾ ਪੈਣਾ ਤੈਨੂੰ ਇਹਦੇ ਲਈ ਤਿਆਰ ਹੋ ਜੇ ਸੱਚ ਤੇ ਤੁਰਨਾ ਜੂਝਣਾ ਪੜੋ ਪੈਣਾ ਤੈਨੂੰ ਉੱਜੜਨਾ ਵੀ ਪੈ ਸਕਦਾ ਸਾਰੇ ਰਿਸ਼ਤੇਦਾਰ ਤੇਰੇ ਤੋਂ ਪਾਸਾ ਵੱਟ ਸਕਦੇ ਹੈ ਤੇਰੇ ਬੱਚੇ ਵੀ ਹੋ ਸਕਦਾ ਛੱਡ ਜਾਣ ਸਾਰੇ ਛੱਡ ਜਾਣ ਜਿਹੜਾ ਸੱਚ ਸਮਝ ਚ ਆਵੇ ਉਹਨੂੰ ਲਾਗੂ ਕਰਨ ਲਈ ਤੈਨੂੰ ਜੂਝਣਾ ਪੈਣਾ ਉਹਦੇ ਲਈ ਜੁਝਾਰੂ ਬਣ ਤਿਆਰ ਹੋ ਬਹੁਤ ਜੂਝਣਾ ਪੈਂਦਾ ਬੰਦੇ ਨੂੰ ਜ਼ਿੰਦਗੀ ਜ਼ਰੂਰੀ ਨਹੀਂ ਤੁਸੀਂ ਤਲਵਾਰਾਂ ਨਾਲ ਜੂਝੋਗੇ ਇੱਥੇ ਵਿਚਾਰਾਂ ਨਾਲ ਜੂਝਣਾ ਪੈਣਾ ਲੋਕਾਂ ਦੇ ਕਮੈਂਟ ਵੇਖੋ ਕਿੱਦਾਂ ਦੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਤੇ ਜੁਝਾਰੂ ਬਣੋ ਅੱਜ ਜੰਗ ਨਹੀਂ ਕਿਤੇ ਲੱਗੀ ਵੀ ਅੱਜ ਕਿਤੇ ਤਲਵਾਰਾਂ ਨਾਲ ਲੜੋਗੇ ਤੁਸੀਂ ਅੱਜ ਤਲਵਾਰਾਂ ਵਾਲੀ ਜੰਗ ਨਹੀਂ ਪਿਆਰਿਓ, ਅੱਜ ਰਾਈਫਲਾਂ ਬੰਦੂਕਾਂ ਰੱਖ ਲਾਂਗੇ ਲਾਇਸੈਂਸੀ ਦੇ ਉਹ ਵੀ ਜਿੱਦੇ ਨੇ ਜੀ ਕੀਤਾ ਅਗਲੇ ਸਾਰੇ ਲਾਇਸੈਂਸ ਜ਼ਬਤ ਕਰ ਸਕਦੇ ਐ। ਅਗਲਿਆਂ ਕੋਲ ਤੋਪਾਂ ਆ, ਕੋਈ ਲੜਾਈ ਅੱਜ ਹਥਿਆਰਾਂ ਨਾਲ ਨਹੀਂ ਲੜੀ ਜਾ ਸਕਦੀ, ਭਾਵੇਂ ਜੋ ਮਰਜ਼ੀ ਕਹੀ ਜਾਓ ਤੁਸੀਂ। ਅੱਜ ਲੜਾਈ ਵਿਚਾਰਾਂ ਵਾਲੀ ਹੈ, ਯੁੱਗ ਵਿਚਾਰਾਂ ਵਾਲਾ ਹੈ, ਤੇ ਜਿੱਦੇ ਹਥਿਆਰ ਸਾਨੂੰ ਚੱਕਣੇ ਪਏ ਕਹਿ ਲਓ ਤੁਸੀਂ ਗੱਲ ਸਮਝਿਓ, ਜਿੱਦੇ ਚੁਕਾਉਣਗੇ ਅਗਲੇ ਧੱਕਾ ਕਰਦੇ ਐ, ਜ਼ਬਰਦਸਤੀ ਕਰਦੇ ਐ, ਇਦਾਂ ਦੇ ਬਹਾਨਾ ਬਣਾ ਦਿੰਦੇ ਐ ਵੀ ਅਸੀਂ ਹਥਿਆਰ ਇਦਾਂ ਚੱਕ ਲਈਏ, ਮੁੜ ਕੇ ਸਾਰੀ ਦੁਨੀਆ ਦੇ ਸਾਹਮਣੇ ਸਾਨੂੰ ਅੱਤਵਾਦੀ ਬਣਾ ਦਿੰਦੇ ਐ। ਅਸੀਂ ਕਰੀਏ ਕੀ ਜੀ, ਸਾਡੀ ਮਜਬੂਰੀ ਬਣ ਜਾਂਦੀ ਹੈ, ਇਹਨਾਂ ਦਾ ਹਰਿਮੰਦਰ ਸਾਹਿਬ ਢਾਈਏ, ਅਸੀਂ ਕੱਢੀਏ ਇਹਨਾਂ ਨੂੰ ਬਾਹਰ, ਫਿਰ ਇਦਾਂ ਦੇ ਬਹਾਨੇ ਬਣਾਉਂਦੇ ਐ। ਇਹ ਸਰਕਾਰਾਂ ਦੀਆਂ ਨੀਤੀਆਂ ਐ, ਏਜੰਸੀਆਂ ਦੇ ਏਜੰਸੀਆਂ ਦਾ ਕੰਮ ਕਰਦੀਆਂ ਇਦਾਂ, ਸਾਰੇ ਵਰਲਡ ਦੇ ਵਿੱਚ ਇਹ ਮੈਸੇਜ ਦਿੰਦੇ ਐ ਵੀ ਇਹ ਇਦਾਂ ਦੇ ਬੰਦੇ ਐ, ਇਹ ਇਦਾਂ ਦਾ ਸਿਸਟਮ ਰਚਿਆ ਜਾਂਦਾ। ਤਾਂ ਕਰਕੇ ਅੱਜ ਜਿਹੜੀ ਲੜਾਈ ਹੈ ਅੱਜ ਵਿਚਾਰਾਂ ਦੀ ਹੈ, ਤੇ ਜੂਝਣਾ ਪੈਣਾ ਤੁਹਾਨੂੰ ਲੋਕਾਂ ਦੀਆਂ ਗੱਲਾਂ ਸੁਣਨ ਲਈ, ਸਮਝਣ ਲਈ। ਕੋਈ ਕੁਛ ਬੋਲੇਗਾ, ਕੋਈ ਕੁਛ ਬੋਲੇਗਾ, ਇਹਦੇ ਲਈ ਤਿਆਰ ਹੋ, ਆਪਣੇ ਆਪ ਨੂੰ ਕਾਇਮ ਕਰ, ਆਪਣੇ ਆਪ ਨੂੰ ਸਟਰੋਂਗ ਕਰ। ਇਹਦੇ ਲਈ ਕਰਨਾ ਕੀ ਕਰਨਾ ਪੈਣਾ, ਤਨ ਕੇ ਆਪਣਾ ਮਨ, ਬੋਲੋ ਬੋਲੋ ਪਿਆਰਿਓ, ਕੀ ਮਨ, ਮਾਈਂਡ ਆਪਣਾ ਤਕੜਾ ਕਰਨਾ ਪੈਣਾ। ਤੇ ਗੁਰੂ ਗੋਬਿੰਦ ਸਿੰਘ ਜਦੋਂ ਚਮਕੌਰ ਦੀ ਗੜੀ ਚੋਂ ਨਿਕਲੇ ਐ ਉਦੋਂ ਕੀ ਤਕੜਾ ਉਸ ਵੇਲੇ ਉਹਨਾਂ ਦਾ ਮਾਈਂਡ, ਮਨ ਜਰ ਕਿੱਡਾ ਤਕੜਾ ਦਿਲ ਆ ਇਹਨਾਂ ਦਾ। ਦੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਦੇਖੇ ਦਿਲ ਕਈ ਸੰਤ ਮਹਾਤਮਾ ਦੇ, ਮਹਾਰਥੀ ਤੇ ਬਲੀ ਬਲਕਾਰ ਦਾ ਦਿਲ, ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ, ਬਲੀ ਗੌਸ ਤੇ ਪੀਰ ਅਵਤਾਰ ਦਾ ਦਿਲ। ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਦੇਖਿਆ ਕਲਗੀਧਰ ਅਵਤਾਰ ਦਾ ਦਿਲ। ਕਿੱਡਾ ਜਿਗਰਾ ਗੁਰੂ ਗੋਬਿੰਦ ਸਿੰਘ ਦਾ, ਕਿੱਡੇ ਦਲੇਰ ਨੇ, ਕਿੱਡਾ ਮਾਈਂਡ ਤਕੜਾ ਹੈ, ਐਡੀ ਸਮਝ। ਹੱਸ ਕੇ ਲੰਘ ਜਾਣਾ ਵੀ ਕੋਈ ਨੀ ਭਾਈ, ਕੋਈ ਗੱਲ ਨੀ, ਮੌਤ ਨੂੰ ਆਮ ਹੀ ਮੰਨਿਆ, ਆਪਣੇ ਪੁੱਤਾਂ ਦੀ ਮੌਤ ਨੂੰ ਵੀ ਐਂ, ਬਸ ਕੋਈ ਗੱਲ ਨੀ, ਹੱਦ ਹੋ ਗਈ। ਕਿੱਡਾ ਦਲੇਰ, ਕਿੱਡਾ ਜਿਗਰਾ ਹੈ, ਪਰਵਾਹ ਜੀ ਨਹੀਂ ਕੀਤੀ, ਬੇਫਿਕਰ ਬੇਪਰਵਾਹ ਲੰਘ ਗਏ ਕੋਲ ਦੀ। ਚਮਕੌਰ ਦੀ ਗੜੀ ਬੋਲਦੀ ਨਹੀਂ, ਪਰ ਇਹ ਕਵੀ ਦੀ ਕਲਪਨਾ ਹੁੰਦੀ ਹੈ, ਜਿਹੜੇ ਕਵੀ ਹੈ ਉਹ ਇਦਾਂ ਕਲਪਨਾ ਕਰਦੇ ਹੈ। ਚਮਕੌਰ ਵਾਲੀ ਗੜੀ ਹੋਗੇ ਲਾਲਾ ਪੁੱਛਦੀ ਹੈ, ਲੋ ਸੁਣੋ, ਗੁਰੂ ਗੋਬਿੰਦ ਸਿੰਘ ਜੀ ਤੁਹਾਡਿਆਂ ਲਾਲਾਂ ਦੀ ਲਾਸ਼ ਕਫਨ ਤੋਂ ਵਾਂਝੀ ਹੈ, ਇਦਾਂ ਹੀ ਛੱਡ ਚੱਲੇ।
ਚਮਕੌਰ ਵਾਲੀ ਗੜੀ
ਬੇਨਤੀ ਕਰਾਂਗਾ, ਵੇਖੋ 10 ਵਜੇ ਪੰਜ ਪਿਆਰੇ ਆਏ ਸੀ ਨਾ, ਤੇ 35 ਮਿੰਟ ਹੋਰ ਉੱਪਰ ਲੰਘ ਗਏ, ਅੱਧੇ ਘੰਟੇ ਤੋਂ ਉੱਪਰ ਲੰਘ ਗਿਆ ਟਾਈਮ, ਪਤਾ ਨਹੀਂ ਨਾ ਲੱਗਿਆ। ਹੁਣ ਜਿਵੇਂ ਤੁਸੀਂ ਬੈਠੇ ਐ ਬਹਿਣਾ ਚਾਹੀਦਾ, ਆ ਜਿਹੜਾ ਤੁਸੀਂ ਅੱਧਾ ਕੁ ਘੰਟਾ ਟਿਕਾ ਬਣਾਇਆ ਨਾ, ਇਦਾਂ ਚਾਹੀਦਾ ਸਾਰਾ ਦੀਵਾਨ। ਕੱਲ ਇਦਾਂ ਸੀ ਸਾਰਾ ਦੀਵਾਨ, 2.5 ਘੰਟੇ 3 ਘੰਟੇ ਤਾਂ ਹੀ ਲੱਗ ਗਏ ਸੀ, ਇੰਨੇ ਟਿਕਾ ਨਾਲ ਤੁਸੀਂ ਬੈਠੇ ਸੀ, ਕੱਲ ਬਹੁਤ ਟਿਕਾ ਸੀ, ਅੱਜ ਇਕੱਠ ਵੀ ਜ਼ਿਆਦਾ ਹੈ। ਹੁਣ ਕਈ ਤੇ ਹੁੰਦੇ ਜਿਹੜੇ ਸਪੈਸ਼ਲ ਸੁਣਨੀ ਆਏ ਆ, ਕਈ ਵਿੱਚ ਇਦਾਂ ਦੇ ਆ ਟਰਾਲੀ ਚੱਲੀ ਚੱਲ ਚੜ੍ਹ, ਓਏ ਆ ਜਾ ਯਾਰ ਤੂੰ ਵੀ ਆ ਜਾ ਨਾਲ ਹੀ, ਉਹ ਵੀ ਬਹਿ ਗਿਆ, ਕੋਈ ਮੂਡ ਨਹੀਂ ਸੀ ਆਉਣ ਦਾ, ਉਹ ਤੇ ਖੜਾ ਸੀ ਬਾਹਰ, ਮੈਂ ਉਹਨੂੰ ਆਵਾਜ਼ ਮਾਰ ਲਈ ਧੱਕੇ ਨਾਲ ਵਾ ਕੇ ਲੈ ਆਏ ਨਾਲ ਹੀ, ਉਹਦਾ ਕੋਈ ਮੂਡ ਨਹੀਂ ਦੀਵਾਨ ਸੁਣ। ਉਹਦੇ ਨਾਲ ਪ੍ਰੋਬਲਮ ਇਹ ਪੈਂਦੀ ਹੈ ਵੀ ਜਿਹੜੇ ਸੁਣਨ ਆਏ ਹੁੰਦੇ ਆ ਨਾ, ਉਹਨਾਂ ਦੇ ਵੀ ਬੇਰਸੀ ਪੈਦਾ ਹੁੰਦਾ, ਕਿਉਂਕਿ ਉਹਨਾਂ ਦੇ ਵਿੱਚ ਹਿਲਜੁਲ ਜੀ ਰਹਿਣੀ ਹੁੰਦੀ ਹੈ। ਤਾਂ ਕਰਕੇ ਬੇਨਤੀ ਕਰਾਂਗਾ ਕਿ 2.5 ਘੰਟੇ ਹੋ ਚੱਲੇ ਆ, 10 ਕੁ ਮਿੰਟ, ਤੇ ਆ ਜਿਹੜਾ ਥੋੜਾ ਜਿਹਾ ਟਾਈਮ ਜੇ ਟਕਾ ਬਣਾ ਲਓ ਨਾ, ਤੇ ਕੁਛ ਗੱਲਾਂ ਸਮਝ ਚ ਆ ਜਾ, ਮਕਸਦ ਵਧੀਆ ਹੋਵੇ ਫਿਰ ਬੰਦਾ ਸਾਰੇ ਹੀ ਦੁੱਖ ਚੱਲ ਸਕਦਾ। ਹੁਣ ਵੇਖੋ ਨਾ, ਗੋਡੇ ਦੁਖਦੇ ਐ, ਲੱਤਾਂ ਦੁਖਦੀਆਂ, ਜਾਗਣਾ ਪੈਣਾ, ਜੇ ਨੀਂਦ, ਕਈਆਂ ਨੂੰ ਨੀਂਦ ਆਏਗੀ ਟੁੱਲੇ ਵੱਜਣਗੇ, ਪਰ ਜੇ ਇਹ ਮਕਸਦ ਹੋਵੇ ਵੀ ਸਵੇਰੇ 7 ਵਜੇ 5-5 ਲੱਖ ਰੁਪਈਆ ਹਰੇਕ ਨੂੰ ਮਿਲੇਗਾ, ਪਰ ਟੁੱਲਾ ਨਹੀਂ ਕਿਸੇ ਨੇ ਮਾਰਨਾ, ਸੁਣੋ ਬਈ, ਵੀ ਵਾਸੀ ਨਹੀਂ ਲੈਣੀ ਕਿਸੇ ਨੇ, ਵੀ ਵਾਸੀ ਆਉਣੀ ਨਹੀਂ ਚਾਹੀਦੀ, ਪੱਕੀ ਗੱਲ ਹੈ ਆਏਗੀ। ਆਏਗੀ ਨਹੀਂ ਬਸ ਤੂਲਾ ਨਹੀਂ ਮਾਰੋਗੇ ਤੁਸੀਂ ਕਿਉਂ ਭਲਾ ਹੁਣ ਦੁੱਖ ਥਈ ਨਹੀਂ ਮੈਂ ਕਹਿੰਦਾ ਦਰਦ ਹੋਣੀਆਂ ਹੀ ਨਹੀਂ ਲੱਤਾਂ ਕਿਉਂ ਪਤਾ ਕਿਉਂ ਕਿਉਂਕਿ ਟੀਚਾ ਦਿਸਦਾ ਕੀ ਹੈ ਭਲਾ 5 ਲੱਖ ਐ ਦਿਸਦਾ ਵੀ 5 ਲੱਖ ਮਿਲ ਜਾਣਾ ਪਤਾ ਕੀ ਹੈ ਪਿਆਰਿਓ ਤੁਹਾਡੇ ਵੀ ਇੱਧਰ ਬਾਹਰ ਜਾਣ ਦਾ ਰਿਵਾਜ ਚੱਲਿਆ ਬੱਚੇ ਪੜ੍ਹਨ ਜਾਂਦੇ ਆ ਨਾ ਬਾਹਰ ਤੁਹਾਡੇ ਵੀ ਹੈ ਨਾ ਇੱਥੇ ਅੱਛਾ ਵੇਖੋ ਜਦੋਂ ਟੀਚਾ ਹੋਵੇ ਵੀ ਇੱਕ ਵੱਡੇ ਮੁੰਡੇ ਦਾ ਵਿਆਹ ਕੀਤਾ ਨੂੰ ਲਿਆਂਦੀ ਹੈ ਸੁਣੋ ਕੰਮ ਨਹੀਂ ਜੀ ਕਰਦੀ ਰੋਟੀ ਨਹੀਂ ਜੀ ਪਕਾਉਂਦੀ ਸਾਡੀ ਸੇਵਾ ਨਹੀਂ ਜੀ ਕਰਦੀ ਏਦਾਂ ਦੀਆਂ ਗੱਲਾਂ ਕਰਦੇ ਆ ਹੁਣ ਛੋਟੀ ਨੂੰ ਉਹ ਹੈ ਜਿਹਦੇ ਬੈਂਡ ਆਏ ਹੈ ਛੋਟੀ ਨੂੰ ਹੈ ਗਰੀਬ ਘਰ ਦੀ ਅਗਲਿਆਂ ਨੇ ਰਿਸ਼ਤਾ ਤਾਂ ਕੀਤਾ ਵੀ ਸਾਡੀ ਕੁੜੀ ਪੜ੍ਹੀ ਲਿਖੀ ਹੈ ਬੈਂਡ ਇਹਦੇ ਆਏ ਹੈ 6.5 ਇਹ ਕੈਨੇਡਾ ਜਾ ਸਕਦੀ ਹੈ ਨਾਲੇ ਤੁਹਾਡੇ ਮੁੰਡੇ ਨੂੰ ਨਾਲ ਲਿਜਾ ਸਕਦੀ ਹੈ ਤੇ ਸਾਡੇ ਅਸੀਂ ਗਰੀਬ ਬੰਦੇ ਹਾਂ ਜੀ ਸਾਡੇ ਕੋਲ ਦੇਣ ਨੂੰ ਕੁਛ ਨਹੀਂ ਪੈਸੇ ਤੁਹਾਨੂੰ ਲਾਣੇ ਪੈਣਗੇ ਸਾਰਾ ਖਰਚਾ ਤੁਹਾਨੂੰ ਕਰਨਾ ਪਏਗਾ ਦਾਜ ਵੀ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਕੰਮ ਵੀ ਨਹੀਂ ਅੱਛਾ ਹੁਣ ਉਹ ਨੂੰ ਆ ਗਈ ਘਰ 'ਚ ਵੱਡੀ ਨੂੰ ਤੂੰ ਤੇ ਸੱਸ ਕਹਿੰਦੀ ਕੰਮ ਨਹੀਂ ਕਰਦੀ ਚਾਹ ਨਹੀਂ ਬਣਾਉਂਦੀ ਰੋਟੀ ਨਹੀਂ ਬਣਾਉਂਦੀ ਹੁਣ ਹੁਣ ਦਿਮਾਗ 'ਚ ਕੀ ਹੈ ਵੀ ਇਹ ਕੈਨੇਡਾ ਜਾਏਗੀ ਨਾਲੇ ਮੇਰੇ ਬੱਚੇ ਨੂੰ ਲੈ ਕੇ ਜਾਏਗੀ ਦਿਮਾਗ 'ਚ ਇਹ ਕੈਨੇਡਾ ਹੁਣ ਫਿਰ ਟੀਚਾ ਬਦਲ ਗਿਆ ਹੁਣ ਨੂੰ ਆਰਾਮ ਨਾਲ ਉੱਠਦੀ ਹੈ ਆਪਣੀ ਮਰਜ਼ੀ ਨਾਲ ਤੇ ਉਹ ਕਹਿੰਦੀ ਹੈ ਬੇਬੇ 8 ਵਜੇ ਉੱਠੀ ਨਾ ਬੇਟਾ ਤੂੰ ਤੇ 9 ਵਜੇ ਉੱਠਿਆ ਕਰ ਹੁਣ ਸੱਸ ਐ ਕਹਿੰਦੀ ਹੈ ਡੱਕਾ ਨਹੀਂ ਤੋੜਦੀ ਕੰਮ ਨਹੀਂ ਕਰਦੀ ਆਉਂਦੀ ਹੈ ਰੋਟੀ ਪਾਉਂਦੀ ਵੀ ਨਹੀਂ ਸੱਸ ਕਹਿੰਦੀ ਪੁੱਤ ਬਹਿ ਮੈਂ ਪਾ ਦੇਣੀ ਬਹਿ ਇੱਥੇ ਬੇਬੇ ਮੈਂ ਕੰਮ ਨਾ ਮੈਂ ਆਪੇ ਕਰ ਲਾ ਮੇਰੇ ਟੁੱਟੇ ਨੇ ਅਜੇ ਮੈਂ ਚੰਗੀ ਭਲੀ ਹਾਂ ਹੁਣ ਸੱਸ ਨੂੰ ਐ ਨਹੀਂ ਲੱਗਦਾ ਵੀ ਇਹ ਕੰਮ ਨਹੀਂ ਕਰਦੀ ਕਿਉਂ ਨਹੀਂ ਲੱਗਦਾ ਕਿਉਂਕਿ ਟੀਚਾ ਹੈ ਤੇ ਟੀਚਾ ਕੀ ਹੈ ਕਿੱਥੇ ਜਾਣ ਦਾ ਕੈਨੇਡਾ ਜਾਣ ਦਾ ਹੁਣ ਨਹੀਂ ਦਰਦਾਂ ਹੁੰਦੀਆਂ ਹੁਣ ਨਹੀਂ ਕਹਿੰਦੀ ਵੀ ਕੰਮ ਨਹੀਂ ਕਰਦੀ ਜਦੋਂ ਬੰਦੇ ਦਾ ਟੀਚਾ ਬਦਲ ਜਾਂਦਾ ਹੈ ਫਿਰ ਦੁੱਖ ਤਕਲੀਫਾਂ ਸਭ ਖਤਮ ਜੀ ਹੁਣ ਵੇਖੋ ਨੀਂਦ ਆ ਰਹੀ ਹੈ ਤੂਲੇ ਵੱਜਦੇ ਆ ਜੇ ਆਪਾਂ ਏਅਰਪੋਰਟ ਜਾਣਾ ਹੋਵੇ ਵੀ ਕੈਨੇਡਾ ਦੀ ਫਲਾਈਟ ਹੈ ਸਵੇਰੇ 7 ਵਜੇ ਸਾਰੀ ਰਾਤ ਨੀਂਦ ਆਊ ਰਾਤ ਦੱਸੋ ਵੀ ਕਿਧਰੀ ਉੱਡ ਜਾਣੀ ਸਾਰੀ ਨੀਂਦ ਕਿਉਂਕਿ ਟੀਚਾ ਬੜਾ ਵਧੀਆ ਹੁਣ ਨਹੀਂ ਦੁੱਖ ਤਕਲੀਫਾਂ ਹੁਣ ਨਹੀਂ ਵਿਹਲਾ ਜਿਹੜਾ ਬੰਦਾ ਨਾ ਜਿਹੜਾ ਮਕਸਦ ਕੋਈ ਨਹੀਂ ਉਹ ਪਰੇਸ਼ਾਨ ਰਹਿੰਦਾ ਹੈ ਜਿਹੜੇ ਬੰਦਿਆਂ ਦੀ ਜ਼ਿੰਦਗੀ ਦਾ ਮਕਸਦ ਹੋਵੇ ਉਹ ਕਿੱਥੇ ਪਰੇਸ਼ਾਨ ਹੈ ਉਹ ਲੜਦਾ ਕਿਤੇ ਫਿਰਦਾ ਝਗੜਦਾ ਫਿਰਦਾ ਲੋਕਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਲਈ ਹੁਣ ਵੇਖੋ ਹੁਣ ਤੁਸੀਂ ਚੱਲੇ ਹੋ ਏਅਰਪੋਰਟ ਘੰਟੇ ਰਹਿ ਗਏ ਆ 4 ਫਲਾਈਟ ਫੜਨੀ ਹੈ ਅੰਮ੍ਰਿਤਸਰ ਜਾਣਾ ਹੈ ਤੇ ਜੇ ਤੁਹਾਡੀ ਗੱਡੀ ਤੇ ਕੋਈ ਵੱਟੀ ਮਾਰੇ ਜ਼ੋਰ ਨਾਲ ਗੱਡੀ ਤੇ ਡੈਂਟ ਪੈ ਜੇ ਤੁਸੀਂ ਗੁੱਸਾ ਤੇ ਚੜੇਗਾ ਪਰ ਲੜਨ ਲਈ ਉਤਰੋਗੇ ਪਤਾ ਹੈ ਵੀ ਜੇ ਲੜਨ ਇਹਦੇ ਨਾਲ ਉਤਰਨ ਲੱਗ ਗਿਆ ਅੱਧਾ ਘੰਟਾ ਇਹਨੇ ਖਰਾਬ ਕਰ ਦੇਣਾ ਬਸ ਚੱਲੋ ਛੇਤੀ ਫਲਾਈਟ ਨਿਕਲਣਾ ਜਾਏ ਕਿਤੇ ਗੱਡੀਆਂ ਤੇ ਆਪੇ ਲੰਦੀਆਂ ਰਹਿਣਗੀਆਂ ਅੱਛਾ ਜੇ ਹੋਈਏ ਵਿਹਲੇ ਐਵੇਂ ਗੇੜੀ ਦੇਣ ਗਏ ਹੋਈਏ ਵਿਹਲੇ ਹੋਈਏ ਕੰਮ ਕਾਰ ਕੋਈ ਹੋਵੇ ਨਾ ਉਦੋਂ ਕੋਈ ਵੱਟੀ ਮਾਰੇ ਫਿਰ ਜਾਣ ਪੰਗੇ ਲੈਂਦੇ ਅਸੀਂ ਵੀ ਤੂੰ ਹੁੰਨਾ ਕੌਣ ਹੈ ਅਸਲ 'ਚ ਪਤਾ ਕੀ ਹੈ ਜਿੰਨੀਆਂ ਦੁੱਖ ਤਕਲੀਫਾਂ ਹਨ ਇਹ ਉਹਨਾਂ ਲੋਕਾਂ ਨੂੰ ਨੇ ਜਿਹੜੇ ਬੇਮਕਸਦ ਜਿਉਂ ਰਹੇ ਆ ਇੱਥੇ ਬੇਮਕਸਦ ਬੰਦੇ ਜਿੰਨੇ ਜਿਉਂ ਰਹੇ ਹੈ ਉਹ ਬੜੇ ਦੁਖੀ ਨੇ ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾਇਆ ਉਹ ਬੜੇ ਸੁਖੀ ਨੇ ਉਹਨਾਂ ਨੂੰ ਦੁੱਖ ਤਕਲੀਫਾਂ ਦੀ ਪਰਵਾਹ ਹੀ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਨੇ ਨਾ ਜਿਹੜਾ ਤੁਸੀਂ ਕਹਿੰਦੇ ਵੀ ਬੱਚਿਆਂ ਦਾ ਦਰਦ ਦੁੱਖ ਹੈ ਕਿਉਂ ਨਹੀਂ ਇਸ ਕਰਕੇ ਨਹੀਂ ਉਹਨਾਂ ਦਾ ਮਕਸਦ ਬਹੁਤ ਵੱਡਾ ਹੈ ਮਕਸਦ ਕੀ ਹੈ ਇੱਕ ਨਵੇਂ ਬੰਦੇ ਦੀ ਮਨੁੱਖ ਦੀ ਸਿਰਜਣਾ ਕਰਨੀ ਹੈ ਇਦਾਂ ਦੇ ਬੰਦੇ ਅਣਖੀ ਪੈਦਾ ਕਰਨੇ ਆ ਇਦਾਂ ਦੇ ਗੈਰਤਮੰਦ ਬੰਦੇ ਪੈਦਾ ਕਰਨੇ ਆ ਇਦਾਂ ਦੇ ਖੁਦ ਮੁਖਤਿਆਰੀ ਹੋਵੇ ਜਿਹੜੇ ਬੰਦਿਆਂ ਕੋਲ ਇਦਾਂ ਦੇ ਬੰਦੇ ਪੈਦਾ ਕਰਨੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਟੀਚਾ ਬਹੁਤ ਵੱਡਾ ਹੈ ਇਸੇ ਕਰਕੇ ਟੀਚਾ ਜਿਨ੍ਹਾਂ ਦਾ ਵੱਡਾ ਹੋਵੇ ਦੁੱਖ ਤਕਲੀਫਾਂ ਆਪਣੇ ਆਪ ਹੀ ਉਹਨਾਂ ਦੀਆਂ ਛੋਟੀਆਂ ਹੋ ਜਾਂਦੀਆਂ ਤੇ ਜਿਹੜੇ ਬੰਦੇ ਦਾ ਟੀਚਾ ਹੀ ਕੋਈ ਨਹੀਂ ਉਹ ਦੁਖੀ ਰਹਿਣਾ ਤਾਂ ਕਰਕੇ ਚੇਤਾ ਰੱਖਿਓ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਤੇ ਆਪਣੇ ਮਕਸਦ ਕਰਕੇ ਨੇ ਟੀਚਾ ਮਿਥ ਲਓ ਖੁਸ਼ ਰਹਿਣਾ ਤੇ ਟੀਚਾ ਮਿਥ ਲਓ ਤੇ ਜਦੋਂ ਟੀਚਾ ਵੱਡਾ ਹੋਵੇ ਟੀਚਾ ਵਧੀਆ ਹੋਵੇ ਫਿਰ ਤੁਹਾਡਾ ਮਰਨਾ ਲੇਖੇ 'ਚ ਪੈਂਦਾ ਹੈ ਵੇਖੋ ਮਰਦੇ ਮਰਦੇ ਲੜਕਾ ਲੜਕੀ ਪਿੱਛੇ ਗਿਆ, ਲੜਕੀ ਲੜਕੇ ਪਿੱਛੇ ਮਰ ਗਈ, ਦੋਵੇਂ ਜਣੇ ਟ੍ਰੇਨ ਥੱਲੇ ਆ ਗਏ, ਮਰਦੇ ਵੀ ਗਏ ਪਰ ਕੋਈ ਨਹੀਂ ਯਾਦ ਕਰਦਾ, ਕਿਉਂਕਿ ਟੀਚਾ ਕੀ ਹੈ? ਬਸ ਇੱਕ ਦੂਜੇ ਦੀ ਖੁਸ਼ੀ, ਇਹੀ ਟੀਚਾ ਹੈ ਦੋਨਾਂ ਦਾ। ਬੜੇ ਬੰਦੇ ਮਰਦੇ ਆ ਜੀ ਰੋਜ਼, ਕੋਈ ਨਹੀਂ ਯਾਦ ਕਰਦਾ, ਪਰ ਜਦੋਂ ਮਕਸਦ ਵੱਡਾ ਹੋਏਗਾ। ਤੁਸੀਂ ਦੱਸੋ ਜਿਹੜੀ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ ਗਈ ਹੈ ਨੀਹਾਂ 'ਚ ਚਿੰਨਣ ਦੀ, ਕੀ ਚੱਪਣੀਆਂ ਲਾਉਣੀਆਂ, ਹੱਥ ਲਾਉਣੇ, ਹੱਥ ਵੱਢਤੇ, ਕੰਨ ਵੱਢਤੇ? ਸੀਰੀਆ ਦੇ ਵਿੱਚ ਹੁਣ ਬੱਚਿਆਂ ਨਾਲ ਨਹੀਂ ਹੁੰਦਾ, ਕਈਆਂ ਨਾਲ ਸੀਰੀਆ 'ਚ ਹੋ ਨਹੀਂ ਰਿਹਾ, ਨਿੱਕੇ ਨਿੱਕੇ ਬੱਚਿਆਂ ਨਾਲ। ਪਰ ਕੌਣ ਯਾਦ ਕਰਦਾ ਉਹਨਾਂ ਬੱਚਿਆਂ ਦਾ ਨਾਂ ਕੀ ਹੈ? ਕੋਈ ਪਤਾ ਨਹੀਂ, ਕਿਉਂਕਿ ਬੇਮਕਸਦ ਹੈ। ਜਦੋਂ ਮਕਸਦ ਹੋਵੇ ਫਿਰ ਹਰੇਕ ਦਾ ਮਰਨਾ ਅਰਥ ਰੱਖਦਾ, ਫਿਰ ਅਰਥ ਰੱਖਦਾ ਉਹਨਾਂ ਚਿਰ। ਜੇ ਟੀਚਾ ਹੀ ਨਹੀਂ ਜ਼ਿੰਦਗੀ ਦਾ, ਮਕਸਦ ਹੀ ਕੋਈ ਨਹੀਂ। ਅੱਛਾ ਫਿਰ ਵੇਖੋ, ਟੀਚਾ ਵੱਡਾ ਬਣਾਓ ਫਿਰ ਤੇਰੀ ਜ਼ਿੰਮੇਵਾਰੀਆਂ ਨਿਭਾਉਣ ਦੀ ਵੀ ਕਦਰ ਪੈਂਦੀ ਹੈ। ਕਈ ਬੰਦੇ ਜ਼ਿੰਮੇਵਾਰ ਬਹੁਤ ਹੈ, ਸੁਣੋ, ਜ਼ਿੰਮੇਵਾਰ ਬਹੁਤ ਹੈ, ਪਰ ਜ਼ਿੰਮੇਵਾਰ ਤੇ ਅਗਲਾ ਕਹੇ ਮੈਂ ਬਹੁਤ ਜ਼ਿੰਮੇਵਾਰ ਹਾਂ, ਜ਼ਿੰਮੇਵਾਰੀ ਤੇਰੀ ਟੀਚੇ ਨਾਲ ਜੋੜ ਕੇ ਵੇਖਾਂਗੇ ਤਾਂ ਪਤਾ ਲੱਗੇਗੀ ਕਿਵੇਂ। ਫਿਰ ਸੁਣਿਓ, ਜ਼ਿੰਮੇਵਾਰੀ ਨਾਲ ਸੇਵਾ ਕਰਦਾ ਹੈ, ਟੀਚਾ ਵਧੀਆ ਹੋਏਗਾ ਫਿਰ ਤੇ ਜ਼ਿੰਮੇਵਾਰੀ ਦੀ ਪਏਗੀ ਕਦਰ, ਤੇ ਜੇ ਤੇਰਾ ਟੀਚਾ ਮਾੜਾ ਹੈ ਤੇ ਜ਼ਿੰਮੇਵਾਰੀ ਤੇਰੀ ਕਿਸ ਕੰਮ ਹੈ। ਸਰਸੇ ਵਾਲਿਆਂ ਦੇ ਚੇਲੇ ਕਿੰਨੇ ਸੀ ਜਿਹੜੇ ਬਹੁਤ ਜ਼ਿੰਮੇਵਾਰੀ ਨਾਲ ਬੰਦਿਆਂ ਨੂੰ ਜੋੜਦੇ ਸੀ, ਘਰ ਘਰ ਜਾਂਦੇ ਸੀ, ਰਾਤਾਂ ਨੂੰ ਜਾਗਦੇ ਸੀ, ਮਿਹਨਤਾਂ ਕਰਦੇ ਸੀ, ਕੈਂਟਰ ਭਰਦੇ ਸੀ, ਲੋਕਾਂ ਦੇ ਤਰਲੇ ਕਰਦੇ ਸੀ, ਚਲੋ ਜੀ ਪਿਤਾ ਜੀ ਕੋਲ ਚੱਲੀਏ, ਚਲੋ ਜੀ ਪਿਤਾ ਜੀ ਕੋਲ ਚੱਲੀਏ। ਜ਼ਿੰਮੇਵਾਰ ਹੈ ਸੀ ਕਿ ਨਹੀਂ ਸੀ? ਹੈ, ਬੋਲੋ। ਪਖੰਡੀ ਬਾਬਿਆਂ ਦੇ ਚੇਲੇ ਕੀ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ? ਬੜੀ ਜ਼ਿੰਮੇਵਾਰੀ ਨਿਭਾਉਂਦੇ ਆ ਜੀ। ਸਾਡੇ ਜਾਗਰੂਕ ਜਿਨ੍ਹਾਂ ਨੂੰ ਕਹਿੰਦੇ ਆ ਵੀ ਸਮਝਦਾਰ ਹੈ, ਇਹਨਾਂ ਨਾਲੋਂ ਤੇ ਕਿਤੇ ਬਾਬਿਆਂ ਦੇ ਚੇਲੇ ਜ਼ਿਆਦਾ ਜ਼ਿੰਮੇਵਾਰੀਆਂ ਨਿਭਾਉਂਦੇ ਆ। ਪਖੰਡੀ ਬਾਬਿਆਂ ਦੇ ਆ ਡੇਰਿਆਂ ਦੇ ਵਿੱਚ ਜਿਹੜੇ ਬੰਦੇ ਜ਼ਿੰਮੇਵਾਰੀਆਂ ਨਿਭਾਉਂਦੇ ਆ ਨਾ, 3-3 ਵਜੇ ਉੱਠ ਕੇ ਡਿਊਟੀਆਂ ਕਰਦੇ ਆ, ਜ਼ਿੰਮੇਵਾਰੀਆਂ ਤੇ ਪਖੰਡੀਆਂ ਦੇ ਆ ਡੇਰਿਆਂ 'ਚ ਵੀ ਲੋਕ ਬਹੁਤ ਨਿਭਾਉਂਦੇ ਆ, ਪਰ ਜ਼ਿੰਮੇਵਾਰੀ ਵੀ ਉਦੋਂ ਹੀ ਸਵਾਦ ਦਿੰਦੀ ਹੈ ਜਦੋਂ ਟੀਚਾ ਵਧੀਆ ਹੋਵੇ। ਤੇਰੀ ਜ਼ਿੰਮੇਵਾਰੀ ਨੂੰ ਵੀ ਟੀਚੇ ਨਾਲ ਜੋੜ ਕੇ ਵੇਖਿਆ ਜਾਣਾ, ਤੂੰ ਜ਼ਿੰਮੇਵਾਰ ਬਹੁਤ ਵਧੀਆ, ਬੜੀਆਂ ਵਧੀਆ ਜ਼ਿੰਮੇਵਾਰੀਆਂ ਨਿਭਾਉਣਾ, ਪਰ ਕਰੀਏ ਕੀ? ਜਿਹਦੇ ਲਈ ਨਿਭਾਉਣਾ ਹੈ ਉਹ ਤੇਰਾ ਮੋਟਰਸਾਈਕਲ ਵਾਲਾ ਬਾਬਾ ਹੀ ਹੈ, ਆਖੋ ਸਤਨਾਮ। ਏਦਾਂ ਗੱਲ ਸਮਝ ਆਊ ਕਿ ਨਹੀਂ ਆਊ? ਹੁਣ ਵੇਖੋ, ਸੁਣਿਓ, ਜ਼ਿੰਮੇਵਾਰੀ ਬਹੁਤ ਵਧੀਆ ਨਿਭਾਉਂਦਾ ਉਹ ਭਾਈ, ਬੜਾ ਜ਼ਿੰਮੇਵਾਰ ਆ, ਲੋਕਾਂ ਨੂੰ ਜੋੜਦਾ ਹੈ, ਪਰ ਲੈ ਕੇ ਕਿੱਥੇ ਜਾਂਦਾ ਹੈ? ਕਹਿੰਦੇ ਗੁੱਗੇ ਬਾਬੇ ਨਾਲ ਹੀ ਜੋੜੀ ਜਾਂਦਾ, ਗੁੱਗੇ ਪੀਰ ਨਾਲ ਜੋੜੀ ਜਾਂਦਾ, ਇਹ ਭੂਤਾਂ ਵਾਲੇ ਬਾਬੇ ਦੇ ਡੇਰੇ ਤੇ ਲੈ ਜਾਂਦਾ ਇਕੱਠੇ ਕਰਕੇ ਲੋਕਾਂ ਨੂੰ। ਜ਼ਿੰਮੇਵਾਰੀ ਬਹੁਤ ਨਿਭਾਉਂਦਾ, ਕਾਹਦੀ ਜ਼ਿੰਮੇਵਾਰੀ ਹੈ ਫਿਰ? ਇਹ ਤੇ ਬੇੜਾ ਗਰਕ ਕਰਦਾ, ਤੇਰੀ ਜ਼ਿੰਮੇਵਾਰੀ ਨੇ, ਤੇਰੀ ਮਿਹਨਤ ਨੇ ਜ਼ਿੰਮੇਵਾਰੀ। ਅਸਲ ਚ ਟੀਚਾ ਕੀ ਹੈ? ਉੱਥੇ ਹੀ ਜ਼ਿੰਮੇਵਾਰੀ ਦਾ ਪਤਾ ਲੱਗਣਾ, ਉੱਥੇ ਤੇਰੀ ਮਿਹਨਤ ਕੀਤੀ ਨੂੰ ਦੇਖਿਆ ਜਾਏਗਾ। ਤੇਰੀ ਮਿਹਨਤ, ਤੇਰੀ ਜ਼ਿੰਮੇਵਾਰੀ, ਤੇਰੇ ਫਰਜ਼ ਨਿਭਾਉਣੇ ਸਾਰੇ ਦੇ ਸਾਰੇ, ਇੱਥੋਂ ਤੱਕ ਕਿ ਤੇਰੀ ਸ਼ਹੀਦੀ, ਤੇਰਾ ਮਰਨਾ, ਇਹ ਸਾਰਾ ਕੁਝ ਟੀਚੇ ਨਾਲ ਜੋੜ ਕੇ ਵੇਖਿਆ ਜਾਏਗਾ। ਟੀਚਾ ਵਧੀਆ ਹੈ ਇਹਦਾ ਮਤਲਬ ਜ਼ਿੰਮੇਵਾਰੀ ਦੀ ਵੀ ਕਦਰ ਪੈਜੂ, ਤੇਰੀ ਮਿਹਨਤ ਦੀ ਵੀ ਕਦਰ ਪੈਜੂ, ਤੇ ਤੇਰੀ ਮੌਤ ਦੀ ਵੀ ਕਦਰ ਪੈਜੂ। ਨਹੀਂ ਤੇ ਮਰਦੀ ਤੇ ਬਥੇਰੀ ਦੁਨੀਆ, ਆਖੋ ਸਤਨਾਮ।
ਸ੍ਰੀ ਵਾਹ,
ਸ਼ਹੀਦੀ ਟੀਚੇ ਨਾਲ ਜੋੜ ਕੇ ਪਰਖੀ ਜਾਣੀ ਹੈ। ਨੰਬਰ ਟੀਚੇ ਦੇ ਹਿਸਾਬ ਨਾਲ ਮਿਲਦੇ ਆ ਸ਼ਹੀਦੀਆਂ ਨੂੰ, ਸ਼ਹੀਦੀਆਂ ਨੂੰ ਟੀਚੇ ਦੇ ਹਿਸਾਬ ਨਾਲ ਨੰਬਰ ਮਿਲਦੇ ਆ। ਮਕਸਦ ਕੀ ਸੀ ਬਈ ਜਿਹੜਾ ਮਰਿਆ, ਮਕਸਦ ਕੀ ਸੀ? ਮਾਫ ਕਰਨਾ ਜੀ, ਪੰਚਕੂਲੇ ਦੇ ਵਿੱਚ ਵੀ ਕਈ ਬੰਦੇ ਮਰੇ ਹੈ, ਮਰੇ ਹੈ ਜੀ ਕਈ ਬੰਦੇ, ਜਦੋਂ ਹਫੜਾ ਦਫੜੀ ਮੱਚ ਗਈ। ਪਰ ਟੀਚਾ ਕੋਈ ਬਹੁਤਾ ਵਧੀਆ ਨਾ ਹੋਣ ਕਰਕੇ ਜਾਨ ਵੀ ਗਵਾ ਲਓ ਤਾਂ ਵੀ ਕਦਰ ਨਹੀਂ ਪੈਂਦੀ, ਸਾਰੀ ਜ਼ਿੰਦਗੀ ਜ਼ਿੰਮੇਵਾਰੀ ਨਿਭਾਈ ਜਾਓ ਤਾਂ ਵੀ ਕਦਰ ਨਹੀਂ ਪੈਂਦੀ। ਤਾਂ ਕਰਕੇ ਪਿਆਰਿਓ, ਜਿੰਨੇ ਜ਼ਿੰਮੇਵਾਰ ਦੁਨੀਆ 'ਚ ਬੈਠੇ ਹੋ, ਵਧੀਆ ਟੀਚੇ ਨਾਲ ਜੁੜਿਓ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਦੀ ਕਦਰ ਪੈਣੀ। ਇਹ ਦਿਮਾਗ 'ਚ ਰੱਖਿਓ ਗੱਲ। ਵੈਸੇ ਵਿਸ਼ਾ ਬਹੁਤ ਸੋਹਣਾ ਹੈ, ਜੇ ਇਹਨੂੰ ਹੋਰ ਖੋਲਿਆ ਜਾਵੇ ਤੇ ਚੰਗਾ ਹੈ, ਪਰ ਮੈਂ ਗੱਲ ਆ ਕਰਨੀ ਹੈ ਅੱਗੇ, ਹੁਣ ਆਪਾਂ ਇਹਨੂੰ ਨਹੀਂ ਇਦੋਂ ਅੱਗੇ ਗੱਲ ਕਰ ਸਕਦੇ। ਟੀਚਾ ਵਧੀਆ ਬਣਾਓ। ਹੁਣ ਗੁਰੂ ਗੋਬਿੰਦ ਸਿੰਘ ਚੜ੍ਹਦੀ ਕਲਾ 'ਚ ਕਿਉਂ ਹੈ? ਕਿਉਂਕਿ ਟੀਚਾ ਬਹੁਤ ਵਧੀਆ। ਕਹਿੰਦੇ ਇੱਕ ਨਵੇਂ ਮਨੁੱਖ ਦਾ ਜਨਮ ਹੋਵੇ, ਵੱਖਰੇ ਤਰ੍ਹਾਂ ਦੇ ਬੰਦੇ ਪੈਦਾ ਹੋਣਗੇ, ਸਿੱਖਣਗੇ ਲੋਕ, ਇੱਥੋਂ ਕਰਨਾ ਹੈ। ਮੇਰਾ ਫੈਸਲਾ ਹੈ ਵੀ ਇੱਦਾਂ ਜ਼ਿੰਦਗੀ ਜਿਉਣੀ ਚਾਹੀਦੀ ਹੈ, ਦਬਾਅ ਨਹੀਂ ਮੰਨਣਾ ਕਿਸੇ ਦਾ, ਡਰਨਾ ਨਹੀਂ ਕਿਸੇ ਤੋਂ, ਸਾਡੇ ਡਰ ਕੱਟੇ ਜਾਣ। ਹੁਣ ਕੀ ਹੁੰਦਾ ਜੀ, ਕਿਸੇ ਦੀ ਬੱਸ ਕਿਸੇ ਦੀ ਬੱਚੀ ਨੂੰ ਦਰੜ ਗਈ, ਕਤਲ ਹੋ ਗਿਆ, ਮਰ ਗਈ। ਹੁਣ ਅਗਲਾ ਆਉਂਦਾ, ਮੀਡੀਆ ਆਇਆ, ਰੌਲਾ ਪੈ ਗਿਆ, ਕਹਿੰਦੇ ਮਰ ਗਈ ਲੜਕੀ, ਮਰ ਗਈ, ਕੀ ਕਰੀਏ ਹੁਣ? ਕਹਿੰਦੇ ਬਸ ਸਾਡੇ ਮੁੰਡੇ ਨੂੰ ਸਰਕਾਰੀ ਨੌਕਰੀ ਦੇ ਦਿਓ, 20 ਲੱਖ ਰੁਪਈਆ ਦੇ ਦਿਓ, ਅਸੀਂ ਚੁੱਪ ਹੋ ਗਿਆ। ਸਮਝੌਤਾ ਹੋ ਗਿਆ ਨਾ, ਸਮਝੌਤਾ। ਪਰ ਗੁਰੂ ਸਾਹਿਬ ਨੇ ਜੋ ਸਿਖਾਇਆ ਉਹ ਅਣਖਾਂ, ਉਹ ਦਲੇਰੀ, ਉਹ ਸਿਖਾਈ ਵੀ ਜਿੱਥੇ ਖੜਨਾ ਤੂੰ ਖੜੀ, ਜਿੱਥੇ ਤੈਨੂੰ ਖੜਨਾ ਚਾਹੀਦਾ ਖੜੀ, ਉਹ ਗੁਰੂ ਸਾਹਿਬ ਨੇ ਸਿਖਾਇਆ ਸਾਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਚੋਂ ਨਿਕਲਦੇ ਆ, ਚਮਕੌਰ ਵਾਲੀ ਗੜੀ ਫੋਕੇ ਲਾ ਪੁਕਾਰ ਦੀ, ਲੋ ਸੁਣੋ, ਲੋ ਵੀ ਹੁਣ ਟਕਾ ਰੱਖਿਓ, ਹੁਣ ਪਿਆਰਿਓ, ਹਿੱਲ ਜੁੱਲ ਨਾ ਹੋਵੇ, ਬਿਲਕੁਲ ਹਾਜ਼ਰ ਰਹਿ ਕੇ ਥੋੜਾ ਜਿਹਾ ਚਿਰ ਆਪਾਂ ਗੱਲ ਕਰੀਏ।
ਚਮਕੌਰ ਵਾਲੀ ਗੜੀ ਹੋਕੇ ਲਾ ਪੁਕਾਰ ਦੀ, ਚਮਕੌਰ ਵਾਲੀ ਗੜੀ ਹੋਕੇ ਲਾ ਪੁਕਾਰ ਦੀ, ਕੱਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ, ਕੱਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ, ਦਇਆ ਸਿੰਘ ਹੋਣੀ ਵੇਖੋ ਮੁਖੋਂ ਪੈ ਬੋਲਦੇ, ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ,
ਗੱਲ ਗੋਲਦੇ ਕਿਉਂ ਨਹੀਂ, ਸੁਣਦੇ ਕਿਉਂ ਨਹੀਂ? ਪੜੋ ਪੜੋ ਪੜੋ,
ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਹੀਂ ਗੋਲਦੇ, ਵਾਸਤਾ ਤੁਹਾਨੂੰ ਵਾਸਤਾ ਤੁਹਾਨੂੰ ਨਿਭਾ ਰਸਮ ਜਾਂਦੀ ਵਾਰ ਦੀ, ਕੱਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ, ਕੱਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ, ਕੈਸਾ ਹੈ ਜੇਰਾ ਗੁਰੂ ਵੇ ਪਿਆਰਿਆ, ਪਹਿਲਾਂ ਵੱਡਾ ਫੇਰ ਛੋਟਾ ਜੰਗ ਚ ਉਤਾਰਿਆ, ਪਹਿਲਾਂ ਵੱਡਾ ਫੇਰ ਛੋਟਾ ਜੰਗ ਚ ਉਤਾਰਿਆ, ਸਮਝ ਨਾ ਆਵੇ ਸਮਝ ਨਾ ਆਵੇ ਮੌਜ ਕੈਸੀ ਹੈ ਦਾਤਾਰ ਦੀ, ਕੱਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ, ਕੱਫੜ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ, ਵੇਖ ਤਾਂ ਸਹੀ ਕੋਲ ਬਾਜਾਂ ਵਾਲਿਆ,
ਕਿੰਨਾ ਡੂੰਘਾ ਫੱਟ ਅਜੀਤ ਜੋ ਜਾਰ ਖਾ ਲਿਆ
ਨੇੜੇ ਆ ਕੇ ਵੇਖੋ ਗੁਰੂ ਗੋਬਿੰਦ ਸਿੰਘ ਜੀ ਨੇੜੇ ਆ ਕੇ ਵੇਖੋ ਆ ਕਿੱਡੇ ਕਿੱਡੇ ਡੂੰਘੇ ਫੱਟ ਵੱਜੇ ਅਜੀਤ ਸਿੰਘ ਦੇ ਸਰੀਰ ਨੂੰ ਵੇਖੋ ਜੁਝਾਰ ਸਿੰਘ ਦੇ ਫੱਟ ਵੇਖੋ ਸੱਚੇ ਪਾਤਸ਼ਾਹ ਕੋਲ ਤੇ ਆਓ ਮਾੜਾ ਜਿਹਾ ਆ ਵੇਖੋ ਮਾੜਾ ਜਿਹਾ ਪਰ ਗੁਰੂ ਸਾਹਿਬ ਲੰਘ ਚੱਲੇ ਆ ਕੋਲ ਸੁਣੋ
ਵੇਖ ਤਾਂ ਸਹੀ ਕੋਲ ਬਾਜਾਂ ਵਾਲਿਆ ਕਿੰਨਾ ਡੂੰਘਾ ਫੱਟ ਅਜੀਤ ਜੁਝਾਰ ਖਾ ਲਿਆ ਕਿੰਨਾ ਡੂੰਘਾ ਫੱਟ ਅਜੀਤ ਜੁਝਾਰ ਖਾ ਲਿਆ ਇੱਕ ਵਾਰੀ ਪਾ ਲੈ ਇੱਕ ਵਾਰੀ ਪਾ ਲੈ ਗੱਲ ਵਕੜੀ ਪਿਆਰ ਦੀ ਕਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਕਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲੋਂ ਇੱਦਾਂ ਲੰਘੇ ਜਿੱਦਾਂ ਜਾਣਦੇ ਹੀ ਨਹੀਂ ਨਾ ਘੋੜਾ ਨਾ ਜੋੜਾ ਨਾ ਸਿਰ ਤੇ ਤਾਜ ਨਾ ਹੱਥ ਵਿੱਚ ਬਾਜ ਕਹਿੰਦੇ ਆ ਬਹਿਲੌਲਪੁਰ ਪਿੰਡ 'ਚ ਗਏ ਸੀ ਚਮਕੌਰ ਦੀ ਗੜੀ ਤੋਂ ਤੁਰੇ ਧੁੰਦ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਕੰਡੇ ਚਰਨਾਂ ਵਿੱਚ ਵੱਜਦੇ ਰਹੇ ਚਿੱਕੜ ਨਾਲ ਪੈਰ ਲਿਬੜੇ ਪਏ ਐ ਜੋੜਾ ਲਾ ਦਿੱਤਾ ਪਜਾਮੀ ਕਈ ਥਾਵਾਂ ਤੋਂ ਪਾਟ ਗਈ ਖੂਨ ਚੱਲਦਾ ਹੈ ਚੋਲਾ ਝਾੜੀਆਂ ਨਾਲ ਅੜ ਅੜ ਕੇ ਕਈ ਜਗ੍ਹਾ ਤੋਂ ਪਾਟਿਆ ਪਿਆ ਹੈ ਬਹਿਲੌਲਪੁਰ ਪਿੰਡ 'ਚ ਪਹੁੰਚੇ ਧੁੰਦ ਬਹੁਤ ਜ਼ਿਆਦਾ ਉੱਥੇ ਇੱਕ ਪੰਡਿਤ ਸਵੇਰੇ ਸਵੇਰੇ ਇਸ਼ਨਾਨ ਕਰਨ ਆਇਆ ਰਾਮ 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 ਕਰਦਾ ਟੋਭੇ ਤੇ ਨਹਾਉਣ ਆਇਆ ਤੇ ਗੁਰੂ ਸਾਹਿਬ ਕਹਿੰਦੇ ਆ ਰਾਮ ਦੇ ਆ ਭਗਤਾ ਇਹ ਕਿਹੜਾ ਪਿੰਡ ਹੈ ਲਾਲਟੈਨ ਨੇੜੇ ਕਰਕੇ ਮਹਾਰਾਜ ਨੂੰ ਵੇਖਿਆ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਿਆ ਕਹਿੰਦਾ ਜੀ ਬਹਿਲੌਲਪੁਰ ਪਿੰਡ ਹੈ ਮਹਾਰਾਜ ਕਹਿੰਦੇ ਇੱਥੇ ਪੂਰਨ ਮਸੰਦ ਰਹਿੰਦਾ ਇੱਕ ਤੂੰ ਜਾਣਦਾ ਉਹਨੂੰ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਦਾ ਸੇਵਕ ਹੈ ਜਿਹੜਾ ਮਹਾਰਾਜ ਕਹਿੰਦੇ ਹਾਂ ਆਨੰਦਪੁਰ ਵਾਲੇ ਗੁਰੂ ਕੋਲ ਜਾਂਦਾ ਹੈ ਮਹਾਰਾਜ ਕਹਿੰਦੇ ਹਾਂ ਜਾਣਦਾ ਹੈ ਕਹਿੰਦਾ ਜੀ ਮੈਂ ਜਾਣਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਉਹਦੇ ਘਰ ਲੈ ਜਾਏਗਾ ਉਹਨੂੰ ਤਰਸ ਆ ਗਿਆ ਵੇਖ ਕੇ ਪਾਟੇ ਕੱਪੜੇ ਖੂਨ ਚੱਲਦਾ ਵੇਖ ਕੇ ਕਹਿੰਦੇ ਨੂੰ ਤਰਸ ਆ ਗਿਆ ਉਹ ਪੰਡਿਤ ਗੁਰੂ ਗੋਬਿੰਦ ਸਿੰਘ ਨੂੰ ਪੂਰਨ ਮਸੰਦ ਦੇ ਘਰ ਲੈ ਗਿਆ ਦਰਵਾਜ਼ਾ ਖੁਲਵਾਇਆ ਪੂਰਨ ਮਸੰਦ ਦਾ ਨੌਕਰ ਹੈ ਜਿਉਣਾ ਥੱਲੇ ਮੱਝਾਂ ਪਸ਼ੂ ਰੱਖੇ ਹੈ ਉੱਤੇ ਚਵਾਰੇ ਵਿੱਚ ਪੂਰਨ ਮਸੰਦ ਆਪ ਰਹਿੰਦਾ ਹੈ ਪੂਰਨ ਮਸੰਦ ਸੰਗਤਾਂ ਨੂੰ ਇਕੱਠੀਆਂ ਕਰਕੇ ਚੜਾਵਾ ਇਕੱਠਾ ਕਰਕੇ ਮਾਇਆ ਇਕੱਠੀ ਕਰਕੇ ਆਨੰਦਪੁਰ ਸਾਹਿਬ ਪਹੁੰਚਾਉਂਦਾ ਹੁੰਦਾ ਹੈ ਖਾਂਦਾ ਜ਼ਿਆਦਾ ਹੈ ਪਚਾਉਂਦਾ ਘੱਟ ਹੈ ਤੇ ਕਦੀ ਕਦੀ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਰੇ ਮਹਾਰਾਜ ਮੇਰੇ ਘਰੇ ਚਰਨ ਪਾਇਓ ਤੇ ਮਹਾਰਾਜ ਕਹਿੰਦੇ ਸੀ ਆਵਾਂਗੇ ਤੇ ਅੱਜ ਆਏ ਉਹ ਥੱਲੇ ਬੱਜਾਂ ਰੱਖੀਆਂ ਸੀ ਪਸ਼ੂ ਰੱਖੇ ਸੀ ਥੱਲੇ ਰਹਿੰਦਾ ਸੀ ਜਿਉਣਾ ਜਿਉਣਾ ਸੀ ਨੌਕਰ ਦਰਵਾਜ਼ਾ ਉਹਨੇ ਖੋਲਿਆ ਉਹ ਬ੍ਰਾਹਮਣ ਜਿਹੜਾ ਲੈ ਕੇ ਆਇਆ ਸੀ ਉਹ ਕਹਿੰਦਾ ਜੀ ਅਸੀਂ ਆ ਤੁਹਾਡੇ ਘਰ ਕੋਈ ਮਿਲਣ ਆਇਆ ਅੰਦਰ ਵਾੜੋ ਮੈਂ ਜਾਵਾਂ ਗੁਰੂ ਸਾਹਿਬ ਨੂੰ ਅੰਦਰ ਵਾੜ ਲਿਆ ਆਪ ਉਹ ਚਲਿਆ ਗਿਆ ਬ੍ਰਾਹਮਣ ਵਾਪਸ ਮੁੜ ਗਿਆ ਜਿਉਣਾ ਗੁਰੂ ਗੋਬਿੰਦ ਸਿੰਘ ਨੂੰ ਕਈ ਵੇਖਦਾ ਹੈ ਲਾਲਟੈਨ ਜਗਾ ਕੇ ਵੀ ਕਿੰਨਾ ਪਿਆਰਾ ਜਿਹਾ ਚਿਹਰਾ ਹੈ ਸਾਦੀ ਜੀ ਦਸਤਾਰ ਬੰਨੀ ਹੈ ਖਿੜੇ ਖਿੜੇ ਪਰ ਚਰਨਾਂ ਚੋਂ ਖੂਨ ਚੱਲਦਾ ਹੈ ਕੰਡੇ ਵੱਜੇ ਹੋਏ ਹੈ ਪਜਾਮੀ ਪਾਟੀ ਪਈ ਹੈ ਕੌਣ ਹੈ ਉਹਨੇ ਪੁੱਛਿਆ ਹਾਂਜੀ ਦੱਸੋ ਕੰਮ ਕੀ ਹੈ ਕਹਿੰਦੇ ਪੂਰਨ ਮਸੰਦ ਨੂੰ ਬੁਲਾ ਕੀ ਕਰਦਾ ਕਹਿੰਦੇ ਆਰਾਮ ਕਰਦੇ ਕਹਿੰਦੇ ਬੁਲਾ ਹੁਣੇ ਕਹਿੰਦੇ ਜੀ ਮੈਂ ਬੁਲਾ ਤੇ ਲੈਣਾ ਪਰ ਇਹ ਤੇ ਦੱਸੋ ਵੀ ਕੌਣ ਹੋ ਤੁਸੀਂ ਦੱਸਣਾ ਪੈਣਾ ਮੈਨੂੰ ਜਾ ਕੇ ਵੀ ਕੌਣ ਆਇਆ ਹੈ ਦੱਸੋ ਗੁਰੂ ਸਾਹਿਬ ਕਹਿੰਦੇ ਆ ਮੈਂ ਅਨੰਦਪੁਰ ਸਾਹਿਬ ਤੋਂ ਆਇਆ ਤੇ ਮੇਰਾ ਨਾਂ ਹੈ ਗੋਬਿੰਦ ਸਿੰਘ ਏਦਾਂ ਦੱਸਿਆ ਜਦੋਂ ਅਨੰਦਪੁਰ ਦਾ ਨਾਂ ਲਿਆ ਉਹਨੂੰ ਸ਼ੱਕ ਤੇ ਪਹਿਲਾਂ ਹੀ ਸੀ ਲਿਬੜਿਆ ਚਰਨਾਂ ਨੂੰ ਫਟਾਫਟ ਉਹਨੇ ਫੜਿਆ ਸਾਫ ਲੱਗ ਪਿਆ ਕਰਨ ਅੱਗ ਵਾਲੀ ਨੇੜੇ ਸੇਕੋ ਹੱਥ ਪੈਰ ਠੰਡੇ ਹੋਏ ਪਏ ਆ ਏਦਾਂ ਅੱਗ ਨੇੜੇ ਵਾਲੀ ਫੇਰ ਚੜਿਆ ਪੌੜੀਆਂ ਪੂਰਨ ਮਸੰਦ ਦਾ ਦਰਵਾਜ਼ਾ ਖੜਕਾਇਆ ਬੂਹਾ ਖੋਲੋ ਜੀ ਛੇਤੀ ਕੱਪੜੇ ਪਾਉਂਦਾ ਪਾਉਂਦਾ ਮਸੰਦ ਪੂਰਨ ਮਸੰਦ ਬਾਹਰ ਆਇਆ ਹਾਂਜੀ ਹਾਂ ਭਾਈ ਦੱਸ ਮਸੰਦ ਸ਼ਬਦ ਕਿਸੇ ਵੇਲੇ ਬਹੁਤ ਸਤਿਕਾਰਯੋਗ ਸੀ ਮਹੰਤ ਸ਼ਬਦ ਕਿਸੇ ਸਮੇਂ ਬਹੁਤ ਸਤਿਕਾਰਯੋਗ ਸੀ ਸੰਤ ਸ਼ਬਦ ਕਿਸੇ ਸਮੇਂ ਬਹੁਤ ਸਤਿਕਾਰਯੋਗ ਸੀ ਪਰ ਬਦਨਾਮ ਹੋ ਗਿਆ ਜਥੇਦਾਰ ਸ਼ਬਦ ਕਿੰਨਾ ਵਧੀਆ ਪਰ ਹੁਣ ਬਦਨਾਮ ਨਹੀਂ ਕਰਤਾ ਸਾਡੇ ਬੰਦਿਆਂ ਨੇ ਹਰੇਕ ਨੂੰ ਜਥੇਦਾਰ ਜਥੇਦਾਰ ਜਥੇਦਾਰਾਂ ਦੇ ਕੰਮ ਏਦਾਂ ਦੇ ਆ ਵੀ ਬੰਦਾ ਬਦਨਾਮ ਹੋ ਗਿਆ ਹੁਣ ਮਸੰਦ ਨੂੰ ਜਦੋਂ ਪੂਰਨ ਮਸੰਦ ਨੇ ਦਰਵਾਜ਼ਾ ਖੋਲਿਆ ਜਿਉਣਿਆ ਦੱਸ ਛੇਤੀ ਥੱਲੇ ਚੱਲੋ ਛੇਤੀ ਛੇਤੀ ਥੱਲੇ ਚੱਲੋ ਛੇਤੀ ਉਹ ਕਹਿੰਦਾ ਹੋਇਆ ਕੀ ਹੈ ਤੇ ਦੱਸ ਦੇ ਕਹਿੰਦੇ ਥੱਲੇ ਗੁਰੂ ਗੋਬਿੰਦ ਸਿੰਘ ਆਏ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਅਨੰਦਪੁਰ ਤੇ ਘੇਰਾ ਪਿਆ ਸੀ ਉਹ ਕਿਵੇਂ ਆ ਗਏ ਕਹਿੰਦੇ ਇਕੱਲੇ ਐ ਨਾਲ ਕੋਈ ਨਹੀਂ ਕੋਈ ਬੰਦਾ ਨਹੀਂ ਨਾਲ ਆਇਆ ਕਹਿੰਦੇ ਨਾ ਇੱਕ ਤਲਵਾਰ ਮਿਆਨ ਤੋਂ ਬਿਨਾ ਨੰਗੀ ਤਲਵਾਰ ਚਰਨਾਂ ਦੇ ਵਿੱਚ ਖੂਨ ਚੱਲਦਾ ਹੈ ਪਜਾਮੀ ਪਾਟੀ ਪਈ ਹੈ ਲਾਲ ਚਰਨ ਹੋਏ ਪਏ ਹੈ ਚਿੱਕੜ ਲੱਭਿਆ ਲੱਗਿਆ ਪਿਆ ਪਜਾਮੀ ਚੋਲਾ ਪਾਟਿਆ ਪਿਆ ਫਟਾਫਟ ਉੱਪਰ ਲਿਆਓ ਬਿਸਤਰੇ ਚ ਪਾਓ ਦੁੱਧ ਪਿਆਓ ਗਰਮ ਗਰਮ ਕੁਝ ਖਾਣ ਨੂੰ ਦਿਓ ਉਹਨਾਂ ਨੂੰ ਫਟਾਫਟ ਲੈ ਕੇ ਆਓ ਉੱਪਰ ਜਿਉਣਾ ਤੇ ਆਪਣੀ ਉਹਨੂੰ ਤੇ ਲੱਗਦਾ ਵੀ ਇਹਦੀ ਸ਼ਰਧਾ ਬਹੁਤ ਹੈ ਭਾਵਨਾ ਬਹੁਤ ਹੈ ਪਰ ਹਿਰਦੈ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਬਸ ਪਾਨੀ ਇਹ ਪਾਣੀ ਰਿੜਕਣ ਵਾਲੇ ਲੋਕ ਹੈ ਉੱਤੋਂ ਉੱਤੋਂ ਗਿਆਨੀ ਹੈ ਅੰਦਰ ਕਪਟ ਲੈ ਕੇ ਬੈਠਾ ਕਪਟ ਉਹ ਕਹਿੰਦਾ ਤੈਨੂੰ ਫਿਰ ਕੀ ਕਿਹਾ ਕਹਿੰਦੇ ਮੈਨੂੰ ਕਿਹਾ ਵੀ ਪੂਰਨ ਮਸੰਦ ਨੂੰ ਸੱਦ ਤੇ ਤੂੰ ਕੀ ਜਵਾਬ ਦਿੱਤਾ ਮੈਂ ਕਿਹਾ ਮੈਂ ਹੁਣੀ ਬੁਲਾ ਕੇ ਲਿਆਉਂਦਾ ਥੋੜਾ ਚਿਰ ਸੋਚਦਾ ਰਿਹਾ ਕਹਿੰਦਾ ਉਹ ਕਮਲਿਆ ਤੂੰ ਇਹ ਕਿਉਂ ਕਿਹਾ ਮੈਂ ਘਰ ਹਾਂ ਤੂੰ ਇਹ ਕਹਿਣਾ ਸੀ ਮੈਂ ਘਰ ਨਹੀਂ ਤੂੰ ਕਿਉਂ ਦੱਸਿਆ ਮੈਂ ਘਰ ਹੈ ਜੀ ਕਹਿੰਦਾ ਇਦਾਂ ਕਹਿਣਾ ਸੀ ਕਹਿੰਦੇ ਹਾਂ ਚੱਲ ਜੇ ਹੁਣ ਕਹਿ ਹੀ ਦਿੱਤਾ ਤੇ ਜਾ ਥੱਲੇ ਜਾ ਕੇ ਕਹਿ ਗੁਰੂ ਗੋਬਿੰਦ ਸਿੰਘ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਕਰਨੇ ਹੋਣਗੇ ਅਨੰਦਪੁਰ ਆ ਜਾਵਾਂਗੇ ਸਾਡੇ ਘਰ ਖਤਰਾ ਹੈ ਫਟਾਫਟ ਸਾਡੇ ਘਰੋਂ ਬਾਹਰ ਨਿਕਲ ਜਾ ਬਹਿਲੌਲਪੁਰ ਪਿੰਡ ਵਿੱਚ ਪੂਰਨ ਮਸੰਦ ਨੇ ਇਹ ਗੱਲ ਕਹਿਤੀ ਸੀ ਤੇ ਜਿਉਣਾ ਨਾ ਜਿਹੜਾ ਜਿਉਣਾ ਮੈਂ ਗੱਲ ਕਰਦਾ ਜਦੋਂ ਬੰਦਾ ਟੀਚਾ ਵੱਡਾ ਲੈ ਕੇ ਤੁਰਦਾ ਹੈ ਫਿਰ ਇਹ ਨਹੀਂ ਵੇਖਦਾ ਵੀ ਇੱਥੇ ਬੇਇੱਜ਼ਤੀ ਹੋ ਗਈ ਫਿਰ ਇਹ ਨਹੀਂ ਵੇਖਦਾ ਇੱਥੇ ਸਰੋਪੇ ਮਿਲ ਗਏ ਇੱਥੇ ਸਤਿਕਾਰ ਮਿਲ ਗਿਆ ਇੱਥੇ ਨਫ਼ਰਤ ਮਿਲ ਗਈ ਇੱਥੇ ਵਾਦ ਹੈ ਇੱਥੇ ਘਾਟ ਹੈ ਇਹ ਨਹੀਂ ਵੇਖਿਆ ਜਾਂਦਾ ਹੁੰਦਾ ਫਿਰ ਜਦੋਂ ਟੀਚਾ ਵੱਡਾ ਮਿਥ ਲਈਏ ਫਿਰ ਪਰਵਾਹ ਨਹੀਂ ਬੰਦਾ ਕਰਦਾ ਕਿਸੇ ਗੱਲ ਦੀ ਇਹ ਤੇ ਗੱਲ ਤੁਹਾਡੇ ਨਾਰਮਲ ਹੀ ਹੈ ਜਦੋਂ ਕਿਸੇ ਬੰਦੇ ਨੇ ਕੁਰਸੀ ਲੈਣੀ ਹੋਵੇ ਤੁਸੀਂ ਜੋ ਮਰਜ਼ੀ ਕਹੀ ਜਾਓ ਵੋਟਾਂ ਦੇ ਦਿਨ ਹੋਣ ਤੁਹਾਡਾ ਮੰਤਰੀ ਤੁਹਾਡੇ ਇਲਾਕੇ ਚ ਆ ਜੇ ਜੋ ਮਰਜ਼ੀ ਕਹਿ ਲਿਓ ਇੱਜ਼ਤ ਬੇਇੱਜ਼ਤੀ ਮੰਨਦਾ ਹੀ ਨਹੀਂ ਉਹ ਪਰਵਾਹ ਕਰਦਾ ਕਿਉਂਕਿ ਉਹਦਾ ਟੀਚਾ ਕੀ ਹੈ ਉਸ ਵੇਲੇ ਕੁਰਸੀ ਜਦੋਂ ਟੀਚਾ ਵੱਡਾ ਹੋਵੇ ਫਿਰ ਨਹੀਂ ਪਰਵਾਹ ਕਰੀਦੀ ਹੁੰਦੀ ਇੱਥੇ ਵੀ ਪਰਵਾਹ ਨਹੀਂ ਕੀਤੀ ਜਾ ਰਹੀ ਉਹ ਥੱਲੇ ਨੂੰ ਜਦੋਂ ਆਇਆ ਨਾ ਉਤਰਿਆ ਜਿਉਣਾ ਤੇ ਮਹਾਰਾਜ ਕਹਿੰਦੇ ਜਿਉਣਿਆ ਆ ਜਾ ਕਾਲੀ ਕਾਲੀ ਗਿਆ ਤੇ ਬੜੀ ਸਪੀਡ ਨਾਲ ਸੀ ਆਵੇ ਹੌਲੀ ਹੌਲੀ ਵੀ ਦੱਸਾਂ ਕਿਵੇਂ ਮਹਾਰਾਜ ਨੂੰ ਮੈਂ ਕਿਵੇਂ ਕਹਾਂ ਘਰੋਂ ਜਾਓ ਮਹਾਰਾਜ ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਝ ਟਿੱਕੀ ਰਾਤ ਹੈ ਮੈਂ ਸੁਣ ਲਿਆ ਚੰਗਾ ਭਾਈ ਅਸੀਂ ਕਿਹੜਾ ਧੱਕੇ ਨਾਲ ਇੱਥੇ ਬੈਠ ਰਹਿਣਾ ਹੈ ਮੈਨੂੰ ਤੇ ਕਈ ਵਾਰੀ ਕਿਹਾ ਸੀ ਇਹਨੇ ਵੀ ਆਇਓ ਆਇਓ ਮੈਂ ਤੇ ਤਾਂ ਆ ਗਿਆ ਸੀ ਮੈਨੂੰ ਕਹਿੰਦਾ ਸੀ ਆਇਓ ਜੀ ਕਦੇ ਚਰਨ ਪਾਇਓ ਮੈਂ ਤੇ ਤਾਂ ਆ ਗਿਆ ਸੀ ਚੰਗਾ ਜਿਉਣਿਆ ਸੀ ਚੱਲਦਾ ਜਿਉਣਾ ਕਹਿੰਦੇ ਰੋਇਆ ਬਹੁਤ ਕਹਿੰਦਾ ਮਹਾਰਾਜ ਮੇਰੇ ਕੋਲ ਅੱਜ ਛੱਪਰੀ ਵੀ ਹੁੰਦੀ ਮੈਂ ਤੁਹਾਨੂੰ ਘਰ ਲੈ ਜਾਣਾ ਸੀ ਮੇਰੇ ਕੋਲ ਤੇ ਹੈ ਹੀ ਕੱਖ ਨਹੀਂ ਮੈਂ ਤੇ ਆਪ ਇਹਦੇ ਤੇ ਡਿਪੈਂਡ ਆ ਇਹਦੇ ਘਰ ਰਹਿੰਦਾ ਫਿਰ ਮਹਾਰਾਜ ਨੂੰ ਉਹਨੇ ਟਿੰਡ ਦੇ ਵਿੱਚ ਉੱਥੇ ਨਾ ਟਿੰਡਾਂ ਲਾਉਣੀਆਂ ਸੀ ਖੂਹ ਲਾਉਣਾ ਸੀ ਟਿੰਡਾਂ ਲਿਆ ਕੇ ਰੱਖੀਆਂ ਸੀ ਉਹ ਟਿੰਡ ਇੱਕ ਚੁੱਕੀ ਰੱਸੀ ਬੰਨ ਕੇ ਵਿੱਚ ਅੱਗ ਪਾਤੀ ਮੁੱਝ ਦੀ ਰੱਸੀ ਪਾ ਕੇ ਅੱਗ ਪਾਤੀ ਟਿੰਡ ਵਿੱਚ ਕਹਿੰਦਾ ਜੀ ਜਿੱਥੇ ਤੱਕ ਜਾਏਗੀ ਲੈ ਜਾਓ ਠੰਡ ਬਹੁਤ ਪੋਹ ਦਾ ਮਹੀਨਾ ਹੋਣ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੌ ਪੋਹ ਦੀ ਸਵੇਰ ਸੀ ਨੌ ਪੋਹ 23 ਦਸੰਬਰ ਕਿੰਨੀ ਠੰਡ ਹੁੰਦੀ ਉਦੋਂ ਉਦੋਂ ਫਿਰ ਮਹਾਰਾਜ ਏਦਾਂ ਉਹ ਅੱਗ ਜਿਹੜੀ ਦਿੱਤੀ ਸੀ ਉਹਨੇ ਟਿੰਡ ਉਹਦੇ ਵਿੱਚ ਪਾ ਕੇ ਉਹ ਲੈ ਕੇ ਗਏ ਜਿੱਥੇ ਕਿ ਤੱਕ ਅੱਗ ਗਈ ਲੈ ਗਏ ਅੱਗੇ ਫਿਰ ਜੰਗਲ ਆ ਗਿਆ ਮਾਛੀ ਵਾੜੇ ਵਾਲਾ ਇਹਦੇ ਘਰੋਂ ਹੋ ਕੇ ਫਿਰ ਉੱਥੇ ਅੱਗ ਬੁੱਝ ਗਈ ਤੇ ਟਿੰਡ ਸੀ ਜਿਹੜੀ ਉਹ ਮਹਾਰਾਜ ਨੇ ਏਦਾਂ ਸਰਾਣੇ ਥੱਲੇ ਰੱਖ ਲਈ ਤੇ ਕੰਡਿਆਂ ਦੀ ਸੇਜ ਵਿਛਾ ਕੇ ਉਹਦੇ ਤੇ ਉੱਥੇ ਫਿਰ ਦਇਆ ਸਿੰਘ ਹੋਣੀ ਆਏ ਉਹ ਕਹਿੰਦੇ ਮਹਾਰਾਜ ਆਹ ਹਾਲ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਜੰਗਲ ਵਿੱਚ ਕੰਡਿਆਂ ਦੀ ਸੇਜ ਵਿਛਾ ਕੇ ਵੀ ਚੜ੍ਹਦੀ ਕਲਾ ਵਿੱਚ ਇਹ ਤੇ ਗੱਲ ਹੋ ਗਈ ਨਾ ਗੁਰੂ ਗੋਬਿੰਦ ਸਿੰਘ ਦੀ ਕਿੱਡਾ ਫੈਸਲਾ ਕੰਡਿਆਂ ਤੇ ਪੈਣ ਦਾ ਪਰ 7 ਤੇ 9 ਸਾਲ ਦੀ ਉਮਰ ਨੌਵਾਂ ਲੱਗਿਆ ਬਾਬਾ ਜੋਰਾਵਰ ਸਿੰਘ ਨੂੰ ਉਮਰ ਹੈ 8 ਸਾਲ ਦੀ ਇਧਰ 7ਵਾਂ ਸਾਲ ਲੱਗਿਆ ਫਤਿਹ ਸਿੰਘ ਨੂੰ ਪਰ ਉਮਰ ਹੈ 6 ਸਾਲ ਦੀ ਤੇ ਏਡੀ ਉਮਰ ਦੇ ਵਿੱਚ ਵੀ ਫੈਸਲੇ ਵੇਖੋ ਕਿੰਨੇ ਕਮਾਲ ਦੇ ਕਰਦੇ ਆ ਜਦੋਂ ਵਜੀਦੇ ਦੀ ਕਚਹਿਰੀ ਵਿੱਚ ਗਏ ਆ ਨਾ ਸਾਹਿਬਜ਼ਾਦੇ ਉੱਥੇ ਵੇਖੋ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਦੇ ਫੈਸਲੇ ਟੀਚਾ ਕਿੱਦਾਂ ਵਧੀਆ ਆਪਣੇ ਪਿਤਾ ਨਾਲ ਗੱਲਾਂ ਸੁਣ ਸੁਣ ਕੇ ਉਹ ਘਰ ਵਿੱਚ ਗੱਲਬਾਤ ਇਦਾਂ ਦੀ ਹੁੰਦੀ ਸੀ ਤੇ ਕਿੱਡਾ ਵੱਡਾ ਟੀਚਾ ਵੇਖ ਲਿਆ ਉਹ ਗੁਰੂ ਗੋਬਿੰਦ ਸਿੰਘ ਮਾਛੀਵਾੜ ਦੇ ਜੰਗਲਾਂ ਵਿੱਚ ਪੈ ਕੇ ਵੀ ਚੜ੍ਹਦੀ ਕਲਾ 'ਚ ਰਹੇ ਨੋਰਮਲ ਰਹੇ ਤੇ ਗੱਲਾਂ ਹੁੰਦੀਆਂ ਸੀ ਵੀ ਟੁਕੜੇ ਟੁਕੜੇ ਹੋ ਸਕਦੇ ਐ ਜਦੋਂ ਚੱਪਣੀਆਂ ਲਾਉਣ ਦੀ ਗੱਲ ਆਈ ਕਹਿੰਦੇ ਇਹ ਤੇ ਗੱਲਾਂ ਹੁੰਦੀਆਂ ਹੀ ਹੁੰਦੀਆਂ ਸੀ ਵੀ ਟੁਕੜੇ ਹੋਣਗੇ ਚੱਪਣੀਆਂ ਲੈਣਗੀਆਂ ਇਦਾਂ ਦੀਆਂ ਗੱਲਾਂ ਦਾ ਪਤਾ ਸੀ ਸਾਡੇ ਵਾਸਤੇ ਚੀਜ਼ਾਂ ਬਹੁਤ ਵੱਡੀਆਂ ਕਿਉਂਕਿ ਅਸੀਂ ਹੋਰ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਹਾਂ ਪਰ ਜਿਹੜੇ ਬੰਦਿਆਂ ਦੇ ਵੱਡੇ ਟੀਚੇ ਮਿੱਥੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਦੁੱਖ ਤਕਲੀਫਾਂ ਇਦਾਂ ਦੀਆਂ ਤੇ ਆਉਣੀਆਂ ਹੈ ਸਾਡੀ ਜ਼ਿੰਦਗੀ ਤੇ ਜਦੋਂ ਵਜੀਦੇ ਦੀ ਕਚਹਿਰੀ 'ਚ ਗਏ ਸੀ ਅਸੀਂ ਆਏ ਹਾਂ ਤਲੀ ਤੇ ਉੱਚੀ ਥੋੜਾ ਜਿਹਾ ਆ ਸ਼ਬਦ ਜਿਹੜਾ ਆ ਲਾਈਨਾਂ ਕੁਝ ਸੁਣਿਓ ਅਸੀਂ ਆਏ ਹਾਂ ਤਲੀ ਤੇ ਸਿਰ ਤਰ ਉਹ ਭਾਈ ਤੂੰ ਜੋ ਮਰਜ਼ੀ ਕਰ ਲੈ ਸਾਨੂੰ ਤੂੰ ਡੁਲਾ ਨਹੀਂ ਸਕਦਾ ਐਡਾ ਮਨ ਕਾਇਮ ਹੈ ਇੰਨੇ ਚੜ੍ਹਦੀ ਕਲਾ ਵਿੱਚ ਨੇ ਸਭ ਜਾਂਦੇ ਉਹ ਕਲਾ ਹੈ ਉਹ ਜਾਚ ਆ ਗਈ ਉਹ ਸਮਝ ਆ ਗਈ ਵਜੀਦੇ ਵਰਗੇ ਵੀ ਦੁਖੀ ਨਹੀਂ ਕਰ ਸਕੇ ਮੌਤ ਵੀ ਆਈ ਵੱਡੇ ਵੱਡੇ ਦੁੱਖ ਵੀ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੇ ਪਿਆਰਿਓ ਜਿਨ੍ਹਾਂ ਨੂੰ ਸਮਝ ਹੈ ਉਹਨਾਂ ਨੂੰ ਦੁਨੀਆਂ ਦਾ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ ਤੇ ਜਿਨ੍ਹਾਂ ਨੂੰ ਅਕਲ ਨਹੀਂ ਉਹਨਾਂ ਨੂੰ ਦੁਨੀਆਂ ਦਾ ਕੋਈ ਵੀ ਸੁੱਖ ਸੁਖੀ ਨਹੀਂ ਕਰ ਸਕਦਾ ਆ ਵੇਖੋ ਛੋਟੀ ਉਮਰ ਹੈ ਪਰ ਟੀਚਾ ਵੱਡਾ ਹੈ ਤੇ ਕਿੱਡੀ ਵੱਡੀ ਗੱਲ ਕਹਿਤੀ ਸਾਹਿਬ ਜਾਂਦੇ ਆ ਸੁਣਿਓ
ਅਸੀਂ ਆਏ ਹਾਂ ਗਲੀ ਤੇ ਸਿਰ ਧਰਕੇ ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ ਅਸੀਂ ਆਏ ਹਾਂ ਗਲੀ ਤੇ ਸਿਰ ਧਰਕੇ ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ ਓਏ ਸੂਬਿਆਂ ਓਏ ਵੈਰੀਆਂ ਇਨ ਮੰਨਣੀ ਨਾ ਤੇਰੀ ਅਸੀਂ ਡਰ ਕੇ ਅਸੀਂ ਆਏ ਹਾਂ ਬਾਣੀ ਦੇ ਸਿਰ ਧਰ ਕੇ
ਅਸੀਂ ਆਏ ਹਾਂ
ਕਾਲੀ ਦੇ ਸਿਰ ਧਰ ਕੇ
ਪੜੋ
ਤਵੀਆਂ ਤੇ ਬੈਠਣਾ ਤੇ ਕਾਂਜੀ ਉਬਾਲੇ ਜਾਣਾ ਸਿੱਖ ਆਏ ਵੱਡਿਆਂ ਤੋਂ ਦੁੱਖਾਂ ਨੂੰ ਸਹਾਰਨਾ ਮੌਤ ਨਾਲ ਯਾਰੀਆਂ ਮੌਤ ਨਾਲ ਯਾਰੀਆਂ ਲਗਾਉਣੀਆਂ ਨੇ ਭਾਉਣੀਆਂ ਨੇ ਜਾਨਵਾਰ ਦੇਣੀ ਪਰ ਸਿੱਧ ਕੋ ਨਾ ਹਾਰਨਾ ਸਾਨੂੰ ਮੌਤ ਦਾ ਕੋਈ ਖੌਫ ਨਾ ਜਿਉਣਾ ਸਿੱਖੀ ਦਾ ਨਿਸ਼ਾਨ ਉੱਚਾ ਕਰਕੇ ਅਸੀਂ ਆਏ ਹਾਂ ਗਲੀ ਤੇ ਸਿਰ ਧਰ ਕੇ ਅਸੀਂ ਆਏ ਹਾਂ ਗਲੀ ਤੇ ਸਿਰ ਧਰ ਕੇ ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ ਪੁੱਛਵੇ ਜਗੀਰਾਂ ਸਾਨੂੰ ਬੇਟੀਆਂ ਦੇ ਸਾਗ ਦੇਵੇ ਲਾਲ ਚਾਹੁੰਦੇ ਸੌਦੇ ਅਸੀਂ ਕਰੂਣਾ ਨਾ ਜਾਣਦੇ ਮੱਥੇ ਪਾਤੇ ਔੜੀਆਂ ਮੱਥੇ ਪਾਤੇ ਔੜੀਆਂ ਤੇ ਅੱਖਾਂ ਲਾਲ ਕਰਕੇ ਤੂੰ ਸਾਨੂੰ ਜੇ ਡਰਾਵੇਂ ਅਸੀਂ ਡਰੂਣਾ ਨੀ ਜਾਣਦੇ ਗਲੀ ਯਾਰ ਦੀ ਖੇਡ ਪਿਆਰ ਦੀ ਅਸੀਂ ਖੇਡਣੀ ਦਸੀ ਹੈ ਲੱਖਾਂ ਜਰ ਕੇ ਅਸੀਂ ਆਏ ਹਾਂ ਗਲੀ ਤੇ ਸਿਰ ਧਰ ਕੇ ਤੇਰੇ ਕੋਲੋਂ ਦੂਰ ਹੋਏ ਸ਼ਰਮ ਧਰਮ ਦੋਵੇਂ ਝੂਠਾ ਇਨਸਾਫ ਸਭ ਝੂਠੀਆਂ ਕਚਹਿਰੀਆਂ ਕੌੜਾ ਲੱਗਦਾ ਏ ਸੱਚ ਬੋਲਣਾ ਜ਼ੁਬਾਨੋਂ ਤਾਈਓ ਸੱਚ ਲਾਇਆ ਫਾਹੇ ਸਦਾ ਸੱਚ ਦੇ ਅਵੈਰੀਆਂ ਜਾਨ ਕੱਢ ਦੇ ਭਾਵੇਂ ਵੱਢ ਦੇ ਸਾਡਾ ਅੰਗ ਅੰਗ ਛੋਟਾ ਛੋਟਾ ਕਰਕੇ ਅਸੀਂ ਆਏ ਹਾਂ ਗਲੀ ਤੇ ਸਿਰ ਧਰ ਕੇ ਜਿੰਦੇ ਆਪਣੀ ਸਿੱਖੀ ਦੇ ਨਾਂ ਕਰਕੇ ਮੰਨਣੀ ਨਾ ਤੇਰੀ ਅਸੀਂ ਡਰ ਕੇ ਅਸੀਂ ਆਏ ਹਾਂ ਗਲੀ ਤੇ ਸਿਰ ਧਰ ਕੇ
ਜਿਹੜੇ ਬੰਦੇ ਦੀ ਜ਼ਿੰਦਗੀ ਦਾ ਕੋਈ ਮਕਸਦ ਹੁੰਦਾ ਹੈ ਉਹਨੇ ਸਿਰ ਤਲੀ ਤੇ ਰੱਖਿਆ ਹੁੰਦਾ ਉਹ ਗੱਲ ਵੱਖ ਹੈ ਵੀ
ਲਾਉਣਾ ਪਵੇ ਭਾਵੇਂ ਨਾ ਲਾਉਣਾ ਪਵੇ ਪਰ ਜਿਹਦਾ ਵਧੀਆ ਟੀਚਾ ਹੁੰਦਾ ਉਹ ਜਾਨ ਤਲੀ ਤੇ ਰੱਖ ਕੇ ਤੁਰਦਾ ਹੁਣ ਵੇਖੋ ਨਾ ਕਈ ਬੱਚੇ ਨਾ ਦੋ ਨੰਬਰ ਵਿੱਚ ਅਮਰੀਕਾ ਜਾਂਦੇ ਆ ਅੰਬੈਸੀ ਚੋਂ ਨਹੀਂ ਜਾਂਦੇ ਮੈਕਸੀਕੋ ਦੇ ਬਾਰਡਰ ਟੱਪ ਕੇ ਜਾਂਦੇ ਜਦੋਂ ਮੈਕਸੀਕੋ ਦਾ ਬਾਰਡਰ ਟੱਪਦੇ ਆ ਦੋ ਨੰਬਰ ਤੇ ਜਾਣਾ ਪੈਂਦਾ ਕਈਆਂ ਬੱਚਿਆਂ ਨੂੰ ਤੁਸੀਂ ਇੱਥੇ ਬਹਿ ਕੇ ਕਹੋ ਵੀ ਇੱਕ ਤੇ ਤੇਰਾ ਲੱਗਣਾ 40 ਲੱਖ ਰੁਪਈਆ ਉਦੋਂ ਬਾਅਦ ਤੈਨੂੰ ਉੱਥੇ ਰਸਤੇ ਦੇ ਵਿੱਚ ਖਾਣ ਨੂੰ ਇੱਕ ਬ੍ਰੈਡ ਮਿਲਣਾ ਭੁੱਖੇ ਰਹਿਣਾ ਪੈਣਾ ਉਹ ਭਾਈ ਇੱਕ ਨਦੀ ਵੀ ਪਾਰ ਕਰਨੀ ਪੈਂਦੀ ਹੈ ਸਮੁੰਦਰ ਦੇ ਵਿੱਚ ਵੀ ਜਾਣਾ ਪੈਂਦਾ ਹੈ ਮਰ ਵੀ ਸਕਦਾ ਬੜੇ ਬੰਦੇ ਮਰੇ ਵੀ ਹੈ ਰਲ ਲਾਸ਼ਾਂ ਰੁਲ ਗਈਆਂ ਪਰ ਟੀਚਾ ਕੀ ਹੈ ਉਹਦਾ ਕਿੱਥੇ ਜਾਣ ਦਾ ਬੋਲੋ ਜੀ ਅਮਰੀਕਾ ਅਮਰੀਕਾ ਜਾਣ ਦਾ ਟੀਚਾ ਹੈ ਆਪਣੇ ਤੇ ਘੱਟ ਨਸ਼ਾ ਹੈ ਜੀ ਆਪਣੇ ਏਰੀਏ ਵਿੱਚ ਦੁਆਬੇ ਦੇ ਬੱਚੇ ਤਕਰੀਬਨ ਜ਼ਿਆਦਾ ਜਿਹੜੇ ਦੋ ਨੰਬਰ ਵਿੱਚ ਅਮਰੀਕਾ ਜਾਂਦੇ ਚਾਰ ਪੰਜ ਸਾਲ ਚ ਤੇਰਾ ਪੈਸਾ ਨਹੀਂ ਲੈਣਾ ਪੰਜ ਸਾਲ ਲੱਗ ਜਾਣਗੇ ਫਸ ਸਕਦਾ ਹੈ ਉਦੋਂ ਬਾਅਦ ਜੇਲ੍ਹ ਜਾਏਗਾ ਜਦੋਂ ਤੈਨੂੰ ਉੱਥੇ ਲੈ ਕੇ ਗਏ ਫਿਰ ਜੇਲ੍ਹ ਵੀ ਜਾ ਸਕਦਾ ਹੈ ਉਹ ਕਹਿੰਦਾ ਭਾਵੇਂ ਗੋਲੀ ਵੱਜੇ ਭਾਵੇਂ ਮੈਂ ਡੁੱਬਾਂ ਭਾਵੇਂ ਰਾਹ 'ਚ ਰਹਿ ਜਾਂ ਭਾਵੇਂ ਭੁੱਖਾ ਮਰਾਂ ਭਾਵੇਂ ਮੈਨੂੰ 6 ਮਹੀਨੇ ਪਹੁੰਚਣ ਦੇ ਲੱਗ ਜਾਣ ਜੇਲ੍ਹ ਵਿੱਚ ਮੈਨੂੰ ਕੱਟਣਾ ਪਵੇ ਭਾਵੇਂ ਇੱਕ ਸਾਲ ਲੱਗ ਜੇ ਅਮਰੀਕਾ ਪਹੁੰਚਣ ਤੇ ਮੇਰਾ ਟੀਚਾ ਹੈ ਕਿ ਮੈਂ ਜਾਣਾ ਹੀ ਜਾਣਾ ਪਰਵਾਹ ਨਹੀਂ ਕਰਦਾ ਤੇ ਕਈ ਬੰਦਿਆਂ ਨੂੰ ਕਹਿੰਦਾ ਤੈਨੂੰ ਡਿਪੋਰਟ ਕਰ ਦੇਣਗੇ ਉਹ ਕਹਿੰਦਾ ਡਿਪੋਰਟ ਵੀ ਕਰ ਦੇਣ ਭਾਵੇਂ ਗਏ ਨੂੰ ਭਾਵੇਂ ਵਾਪਸ ਮੋੜ ਦੇਣ ਪਰ ਮੇਰੀ ਰੀਝ ਹੈ ਮੈਂ ਮਿਥ ਲਿਆ ਵੀ ਮੈਂ ਜਾਣਾ ਏਦਾਂ ਜਦੋਂ ਬੰਦਾ ਮਿਥ ਲੈਂਦਾ ਨਾ ਪਿਆਰਿਓ ਆਹ ਤੇ ਅਮਰੀਕਾ ਪਿੱਛੇ ਅਗਲਾ ਅਮਰੀਕਾ ਪਿੱਛੇ ਜਾਨਾ ਵਾਰਨ ਤੱਕ ਚਲੇ ਜਾਂਦਾ ਹੈ ਉਹਨਾਂ ਦਾ ਤੇ ਟੀਚਾ ਹੀ ਬਹੁਤ ਵੱਡਾ ਸੀ ਆਖੋ ਸਤਨਾਮ
ਸ੍ਰੀ ਵਾਹ
ਪਰਵਾਹ ਨਹੀਂ ਮੰਨਦਾ ਬੰਦਾ ਜਦੋਂ ਵਧੀਆ ਟੀਚਾ ਮਿਥ ਕੇ ਤੁਰਿਆ ਹੋਵੇ ਜ਼ਿੰਦਗੀ 'ਚ ਟੀਚਾ ਮਿਥਣਾ ਬੜਾ ਜ਼ਰੂਰੀ ਹੈ ਇੱਕ ਮਕਸਦ ਬਣਾਓ ਏਮ ਆਫ ਲਾਈਫ ਸਾਡੀ ਜ਼ਿੰਦਗੀ ਦਾ ਏਮ ਕੀ ਹੈ ਅਸੀਂ ਪਹੁੰਚਣਾ ਕਿੱਥੇ ਚਾਹੁੰਦੇ ਹਾਂ ਇਹ ਜ਼ਰੂਰ ਬਣਾਓ ਨਹੀਂ ਤੇ ਜ਼ਿੰਦਗੀ ਤੇ ਲੰਘ ਹੀ ਰਹੀ ਹੈ ਸਾਰਿਆਂ ਦੀ ਕੱਟ ਹੀ ਜਾਣੀ ਹੈ ਕੁਛ ਆਹੋਂ ਮੇ ਕੱਟ ਗਈ ਕੁਛ ਗੁਨਾਹੋਂ ਮੇ ਕੱਟ ਗਈ ਕੁਛ ਰਾਹੋਂ ਮੇ ਕੱਟ ਗਈ ਕੁਛ ਸੋਤੇ ਮੇ ਕੱਟ ਗਈ ਕੁਛ ਰੋਤੇ ਮੇ ਕੱਟ ਗਈ ਮੰਜ਼ਿਲ ਪੇ ਚੱਲਣੇ ਵਾਲੇ ਮੰਜ਼ਿਲ ਪੇ ਪਹੁੰਚ ਗਏ ਰਾਹੇ ਬਦਲਣੇ ਵਾਲੋਂ ਕੀ ਰਾਹੋਂ ਮੇ ਕੱਟ ਗਈ ਕਈਆਂ ਦੀ ਰਾਹ 'ਚ ਹੀ ਲੰਘ ਜਾਂਦੀ ਹੈ ਸਾਰੀ ਮੰਜ਼ਿਲ ਤੇ ਪਹੁੰਚਣ ਵਾਲੇ ਮੰਜ਼ਿਲ ਮਿਥ ਲੈਂਦੇ ਆ ਜਿਹੜੇ ਉਹ ਆਪਣੀ ਮੰਜ਼ਿਲ ਤੇ ਪਹੁੰਚਦੇ ਆ ਤਾਂ ਕਰਕੇ ਆਪਣਾ ਟੀਚਾ ਮਿਥੀਏ ਆਪਣੀ ਮੰਜ਼ਿਲ ਮਿਥੀਏ ਤੇ ਤੁਰੇ ਚੱਲੀਏ ਫਿਰ ਜ਼ਿੰਮੇਵਾਰੀ ਦਾ ਵੀ ਪਤਾ ਲੱਗਣਾ ਫਿਰ ਤਿਆਗ ਦਾ ਵੀ ਪਤਾ ਲੱਗਣਾ ਫਿਰ ਤੇਰੀ ਮਿਹਨਤ ਦਾ ਪਤਾ ਲੱਗਣਾ ਜ਼ਿੰਮੇਵਾਰੀਆਂ ਨਿਭਾ ਰਿਹਾ ਤਾਂ ਪਤਾ ਲੱਗਣਾ ਪਹਿਲਾਂ ਟੀਚਾ ਮਿਥੋ ਵੀ ਪਹੁੰਚਣਾ ਕਿੱਥੇ ਚਾਹੁੰਦੇ ਆਓ ਸੰਗਤ ਦੇ ਚਰਨਾਂ ਵਿੱਚ ਪਹਿਲੀ ਤੇ ਬੇਨਤੀ ਇਹ ਹੈ ਜੀ ਪਹਿਲੀ ਬੇਨਤੀ ਤੇ ਇਹ ਹੈ ਹੱਥ ਜੋੜ ਕੇ ਵੀ ਅਰਦਾਸ ਹੋਏਗੀ ਹਾਜ਼ਰੀ ਲਵਾਓ ਸਾਰੇ ਅਰਦਾਸ ਵਿੱਚ ਫਿਰ ਆਪਾਂ ਚੱਲਦੇ ਹਾਂ ਹੁਕਮਨਾਮਾ ਸੁਣ ਕੇ ਫਿਰ ਜਾਵਾਂਗੇ ਦੂਜੀ ਬੇਨਤੀ ਇਹ ਹੈ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਹੈ ਜਿਹੜੇ ਗੁਰਦੁਆਰੇ ਵਿੱਚ ਅੱਜ ਅੰਮ੍ਰਿਤ ਸੰਚਾਰ ਹੋਇਆ ਗੁਰਦੁਆਰਾ ਸਿੰਘ ਸਭਾ ਲਾਦੂਕਾ ਮੰਡੀ ਸੀ ਅੰਮ੍ਰਿਤ ਸੰਚਾਰ ਜਿੱਥੇ ਹੋਇਆ ਸਿੰਘ ਸਭਾ ਗੁਰਦੁਆਰਾ ਉੱਥੇ ਆਹ ਜਿਹੜਾ ਐਤਵਾਰ ਆਏਗਾ ਜਿਹੜਾ ਅਗਲਾ ਐਤਵਾਰ ਆਉਣਾ ਹੈ 25 ਤਰੀਕ ਨੂੰ ਉਸ ਐਤਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਇੱਕ ਟੀਮ ਆਏਗੀ ਸਹਿਜ ਪਾਠ ਕਰਾਉਣ ਵਾਸਤੇ ਜਿਹੜੇ ਵੀਰ ਸਹਿਜ ਪਾਠ ਕਰਨਾ ਚਾਹੁੰਦੇ ਹੈ ਉਹਨਾਂ ਨੂੰ ਪੋਥੀਆਂ ਦੇ ਕੇ ਜਾਣਗੇ ਨਾਲੇ ਸਹਿਜ ਪਾਠ ਕਰੋ ਗੁਰਬਾਣੀ ਆਪ ਪੜ੍ਹੋ ਸਮਝੋ ਅਰਥਾਂ ਸਮੇਤ ਪੜ੍ਹਨਾ ਸਮਝਣਾ ਸ਼ੁਰੂ ਕਰੀਏ ਤੇ ਵੇਖੋ ਜਿਹੜੇ ਪੰਜਾਬੀ ਜਾਣਦੇ ਹੋ ਡਰੋ ਨਾ ਘਬਰਾਓ ਨਾ ਸਾਨੂੰ ਸਮਝਾਇਆ ਇਹ ਜਾਂਦਾ ਵੀ ਜੇ ਗਲਤ ਪੜ੍ਹੇਗਾ ਪਾਪ ਲੱਗ ਜਾਣਾ ਐ ਹੋ ਜਾਣਾ ਜਿੰਨੇ ਅੱਜ ਸ਼ੁੱਧ ਪੜ੍ਹਦੇ ਐ ਪਹਿਲਾਂ ਸ਼ੁਰੂ ਕਰਨ ਵੇਲੇ ਸਾਰੇ ਗਲਤ ਪੜ੍ਹਦੇ ਸੀ ਪਰ ਪੜ੍ਹਦਿਆਂ ਹੀ ਪਤਾ ਲੱਗਾ ਚਾਨਣ ਹੁੰਦਾ ਸਮਝ ਪੈਂਦੀ ਹੈ ਤਾਂ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਪੰਜਾਬੀ ਪੜ੍ਹ ਲੈਂਦੇ ਹੋ ਅੰਮ੍ਰਿਤਧਾਰੀ ਨੇ ਤੇ ਚੰਗੀ ਗੱਲ ਹੈ ਨਹੀਂ ਵੀ ਅੰਮ੍ਰਿਤਧਾਰੀ ਤਾਂ ਵੀ ਸਹਿਜ ਪਾਠ ਕਰ ਸਕਦੇ ਹੋ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਸਹਿਜ ਪਾਠ ਹਰ ਕੋਈ ਕਰ ਸਕਦਾ ਜਿਹੜਾ ਨਹੀਂ ਵੀ ਅੰਮ੍ਰਿਤ ਛਕਿਆ ਜਿੰਨੇ ਤਾਂ ਵੀ ਉਹ ਬਾਣੀ ਪੜ੍ਹ ਸਕਦਾ ਹੈ ਸਹਿਜ ਪਾਠ ਕਰ ਸਕਦਾ ਹੈ ਗੁਰਬਾਣੀ ਦਾ ਚਾਨਣ ਲੈ ਸਕਦਾ ਹੈ ਕੋਈ ਵੀ ਭੈਣ ਕੋਈ ਵੀ ਵੀਰ ਮੈਂ ਤੇ ਕਹਿੰਦਾ ਹੁੰਦਾ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਸਾਲ ਬਾਅਦ ਭੋਗ ਪਾਓ ਅਗਲੀ ਵਾਰੀ ਜਨਮ ਦਿਨ ਹੋਏਗਾ ਉਦੋਂ ਫਿਰ ਇੱਕ ਪਾਠ ਰੱਖ ਲਿਆ ਚਾਰ ਪੰਜ ਅੰਗ ਰੋਜ਼ ਕਰੀ ਜਾਓ 15 ਮਿੰਟ ਰੋਜ਼ ਕੱਢ ਲਓ ਸਾਲ ਬਾਅਦ ਭੋਗ ਪੈ ਜਾਂਦਾ ਮਾਂ ਅਲੱਗ ਰੱਖੇ ਪਿਓ ਅਲੱਗ ਰੱਖੇ ਸਹਿਜ ਪਾਠ ਦੋਨਾਂ ਦਾ ਚੱਲੇ ਘਰ ਏਦਾਂ ਚਾਹੀਦਾ ਐਤਵਾਰ ਜਿਹੜਾ ਆਏਗਾ ਜੀ ਅਗਲਾ 11 ਵਜੇ ਐਤਵਾਰ ਵਾਲੇ ਦਿਨ ਗੁਰਦੁਆਰਾ ਸਿੰਘ ਸਭਾ ਪੰਜ ਸਾਡੇ ਸਿੰਘ ਆ ਜਾਣਗੇ ਨਾਲੇ ਪੋਥੀਆਂ ਲੈ ਕੇ ਆਉਣਗੇ ਕੋਈ ਪੈਸਾ ਨਹੀਂ ਫ੍ਰੀ ਪੋਥੀਆਂ ਮਿਲਣਗੀਆਂ ਤੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਹੈ ਗੁਰਦੁਆਰਾ ਸਾਹਿਬ ਆਓ ਸਹਿਜ ਪਾਠ ਆਰੰਭ ਕਰਿਓ ਕਰੋਗੇ ਜੇ ਤਾਂ ਆਪਣਾ ਮਨ ਬਣਾਓ ਤੇ ਕਾਇਮ ਹੋ ਕੇ ਸਹਿਜ ਪਾਠ ਕਰੋ ਸਾਲ ਬਾਅਦ ਭਾਵੇਂ ਭੋਗ ਪਾ ਲਿਆ ਕਰੋ ਤਾਂ ਵੀ ਕੋਈ ਗੱਲ ਨਹੀਂ ਸੋ ਬਾਣੀ ਪੜ੍ਹੀਏ ਤੇ ਜੋ ਅਸੀਂ ਪੜ੍ਹਦੇ ਸਮਝਦੇ ਹਾਂ ਨਾ ਜੀ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਜਿਹੜਾ ਸ਼ਬਦ ਆਪਾਂ ਵੈਸੇ ਜੇ ਆਪਾਂ ਸ਼ਬਦ ਵੱਲ ਗਏ ਤੇ ਟਾਈਮ ਜ਼ਿਆਦਾ ਲੱਗ ਜਾਣਾ ਸੋ ਸ਼ਬਦ ਆਪਾਂ ਪੜ੍ਹ ਰਹੇ ਸੀ ਨਾ ਕਿ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾਂ ਬਲੋਵਸ ਪਾਨੀ ਤੇਰਾ ਪਾਣੀ ਰਿੜਕਣ ਦਾ ਕੀ ਫਾਇਦਾ ਹੈ ਦੇਹ ਤੇ ਮਾਂਜਦਾ ਮਨ ਵਿੱਚ ਮੈਲ ਹੈ ਇਹਦਾ ਅਰਥ ਕੀ ਨਾ ਪੰਗਤੀਆਂ ਇੱਕ ਵਾਰ ਸੁਣ ਲਿਓ ਆ ਆ ਪੰਗਤੀਆਂ ਸਿੱਧੀਆਂ ਸਿੱਧੀਆਂ ਸਮਝ ਆ ਜਾਣੀ ਹਾਂਜੀ
ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵਸ ਪਾਨੀ
ਗਿਆਨ ਭਾਵੇਂ ਥੋੜਾ ਹੋਵੇ ਪਰ ਕਮਾ ਤੇ ਸਹੀ ਪ੍ਰੈਕਟੀਕਲ ਤੇ ਕਰ ਗੱਲਾਂ ਕਰਦਾ ਹੈ ਪਰ ਲਾਗੂ ਨਹੀਂ ਕਰਦਾ ਆਪਣੀ ਜ਼ਿੰਦਗੀ 'ਚ ਕਿਉਂ ਪਾਣੀ ਰਿੜਕਦਾ ਹੈ ਅੱਗੇ
ਕਾਇਆ ਮਾਂਜਸ ਕੌਣ ਗੁਨਾ ਜੋ ਘੱਟ ਪੀਤਰ ਹੈ ਮਲਨਾ
ਕਹਿੰਦੇ ਕਾਇਆ ਨੂੰ ਮਾਂਜਦਾ ਹੈ ਕਾਇਆ ਨੂੰ ਸਾਫ਼ ਕਰਦਾ ਹੈ ਪਾਣੀ ਨਾਲ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਹਾਵੇ ਉਹ ਪਾਣੀ ਤੇ ਡੱਡੂ ਤੇ ਰਹਿੰਦਾ ਹੀ ਪਾਣੀ ਵਿੱਚ ਕਾਇਆ ਨੂੰ ਸਾਫ਼ ਕਰਦਾ ਹੈ ਇਹਦਾ ਕੀ ਫਾਇਦਾ ਜੇ ਮਨ ਵਿੱਚ ਮੈਲ ਹੈ ਮਨ ਵਿੱਚ ਮੈਲ ਲਈ ਫਿਰਦਾ ਹੈ ਤੇਰਾ ਕਾਇਆ ਮਾਂਜਣ ਦਾ ਕੀ ਫਾਇਦਾ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਫੜਦੇ ਹਾਂ ਨਾ ਆਪਾਂ ਵੀ ਨਹਾਉਂਦਾ ਤੇ ਫਿਰਦਾ ਹੈ ਅੱਧੀ ਅੱਧੀ ਧਾਰਨਾ ਸਾਰੇ ਬੋਲਿਓ ਇੱਕ ਵਾਰੀ ਗੁੱਜਾਂ ਪਾ ਦਿਓ ਲਾਸਟ ਪੜੀਏ
ਸਤਿਗੁਰ ਕਹਿੰਦੇ ਨਹਾਉਂਦਾ ਫਿਰੇ ਤੀਰਥਾਂ ਸਤਿਗੁਰ ਕਹਿੰਦੇ ਨਹਾਉਂਦਾ ਫਿਰੇ ਤੀਰਥਾਂ ਸਤਿਗੁਰ ਕਹਿੰਦੇ
ਕਹਿੰਦੇ ਮੈਲ ਲੱਥੀ ਨਹੀਂ ਸਗੋਂ ਲੱਗ ਗਈ ਹੰਕਾਰ ਹੋ ਗਿਆ ਮੈਂ ਤੇ ਤੀਰਥਾਂ ਤੇ ਨਹਾਉਂਦਾ ਮੇਰੇ ਵਰਗਾ ਕਿਹੜਾ ਕਹਿੰਦੇ ਤੀਰਥਾਂ ਤੇ ਨਹਾਉਣ ਨਾਲ ਗੱਲ ਨਹੀਂ ਬਣੀ ਜੇ ਮਨ ਵਿੱਚ ਮੈਲ ਹੈ ਤੇ ਸਰੀਰ ਨੂੰ ਮਾਂਜਣ ਦਾ ਕੋਈ ਫਾਇਦਾ ਨਹੀਂ ਅੱਗੇ ਜੀ
लौकी अठ सठ तीरथ नाई कौरा पन तू ना जाई।
कहिंदे तुंबड़ी नूं नवाया अंदर दी कुड़ितन ओदी खत्म नहीं होई। ए हाल साडा जिन्ना मर्जी नवाई जाओ अंदर आली कोड़ जेड़ा अंदर आलियां कमीनगियां साडियां ओह निकलदियां नहीं। ਉੱਤੋਂ ਉੱਤੋਂ ਨਹਾਈ ਜ਼ਰੂਰ ਜਾਂਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਅੰਦਰ ਕਪਟ ਹੈ ਜਿੰਨਾ ਚਿਰ ਉਹਨਾਂ ਚਿਰ ਗੱਲ ਬਣਦੀ ਹੋਈ। ਅਗਲੀਆਂ ਪੰਕਤੀਆਂ ਸੁਣੀਏ ਫਿਰ ਸਮਾਪਤੀ।
ਕਹੇ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ।
ਭਾਈ ਮੇਰੀ ਵਿਚਾਰ ਤੇ ਇਹ ਹੋਈ ਹੈ, ਇਹ ਸੋਚੋ ਇਹ ਵਿਚਾਰੋ ਵੀ ਪਰਮਾਤਮਾ ਅੱਗੇ ਬੇਨਤੀਆਂ ਕਰਿਆ ਕਰੋ ਵੀ ਮਾਲਕ ਸਾਨੂੰ ਭਵ ਸਾਗਰ ਚੋਂ ਤਾਰ ਪਾਰ ਉਤਾਰੇ। ਨਾ ਅੱਗੇ ਗੱਲ ਨਹੀਂ ਬਣ ਜਾਣੀ ਵੀ ਉੱਥੇ ਨਾਲੋ ਉੱਥੇ ਨਾਲੋ ਵਡੇਰੇ ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ ਪੂਜਣ ਕੋ ਬਹੁਦੇਵ। ਕਹੋ ਕਬੀਰ ਛੁੱਟਣ ਨਹੀਂ ਮਨ ਬੌਰਾ ਰੇ ਛੁੱਟਣ ਹਰ ਕੀ ਸੇਵ। ਛੁਟਕਾਰਾ ਹੋਣਾ ਹੈ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਦੇ ਹਾਂ, ਸਮਝ ਲੈਂਦੇ ਹਾਂ, ਅਕੜ ਲੈਂਦੇ ਹਾਂ। ਆਓ ਤਿੰਨੇ ਦਿਨ ਬੋਲਦੇ ਆ ਪਾਸੋਂ ਹੋਈਆਂ ਭੁੱਲਾਂ ਭਾਈ ਖਿਮਾ ਕਰਨੀਆਂ। ਕੋਈ ਵੀ ਗੱਲ ਗੁਰਮਤ ਤੋਂ ਬਾਹਰ ਬਾਹਰੀ ਕਹਿ ਗਿਆ ਹੋਵਾਂ ਮੈਂ ਉਹਦੀ ਸੰਗਤ ਤੋਂ ਮਾਫੀ ਮੰਗਦਾ ਹੈ। ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ। ਅੱਜ ਤੋਂ ਪੌਣੇ ਤਕਰੀਬਨ 2 ਸਾਲ ਪਹਿਲਾਂ, 1 ਮਹੀਨਾ ਘੱਟ, ਕਿਉਂਕਿ ਅਪ੍ਰੈਲ 'ਚ ਲੱਗੇ ਸੀ ਦੀਵਾਨ 2016 ਵਿੱਚ, ਤੇ ਉਦੋਂ ਆਇਆ ਸੀ ਮੈਂ। ਉਦੋਂ ਵੀ ਬਹੁਤ ਉਤਸ਼ਾਹ ਨਾਲ ਤੁਸੀਂ ਆਏ ਸਾਰੇ ਇਲਾਕੇ ਵਾਲੇ। ਐਤਕੀ ਉਦੋਂ ਵੀ ਡਿਊਟੀ ਸੰਗਤ ਹੈ, ਜਿੰਨੀ ਪਿਛਲੇ ਸਾਲ ਸੀ ਉਦੋਂ ਡਿਊਟੀ ਸੀ, ਐਤਕੀ ਜ਼ਿਆਦਾ ਇਕੱਠ। ਸੋ ਬਹੁਤ ਚਾਅ ਨਾਲ ਤੁਸੀਂ ਹਾਜ਼ਰੀ ਭਰੀ ਹੈ। ਮੈਂ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਕਿ ਸਾਡੇ ਨਾਲ ਇੱਕ ਵੀ ਕੋਈ ਰਾਈਫਲ ਵਾਲਾ ਨਹੀਂ ਸੀ ਹੁੰਦਾ। ਮੈਂ ਜਦੋਂ ਆਇਆ ਸੀ ਪਿਛਲੀ ਵਾਰ ਤੁਸੀਂ ਵੇਖਿਆ ਹੀ ਸੀ, ਪਰ ਐਤਕੀ ਹਾਲਾਤ ਇੱਦਾਂ ਦੇ ਬਣ ਗਏ। ਜਦੋਂ ਦੀਵਾਨ ਅਪ੍ਰੈਲ ਵਿੱਚ ਲੱਗੇ ਸੀ ਤੇ ਫਿਰ 17 ਮਈ ਨੂੰ ਅਟੈਕ ਹੋਇਆ ਸੀ, ਤੁਹਾਨੂੰ ਪਤਾ, ਮੇਰੇ ਸਾਥੀ ਨੂੰ ਇੱਕ ਨੂੰ ਮਾਰ ਦਿੱਤਾ ਗਿਆ ਸੀ। ਉਹਦੇ ਕਰਕੇ ਮਜਬੂਰੀ ਬਸ ਸਾਨੂੰ ਸਰਕਾਰ ਨੇ ਕਿਹਾ ਵੀ ਥੋੜਾ ਬਹੁਤ ਆਪਣੇ ਨਾਲ ਬੰਦੇ ਆਪਣੇ ਰੱਖਣੇ ਪੈਣਗੇ, ਤੁਹਾਨੂੰ ਲਾਇਸੈਂਸੀ ਹਥਿਆਰ ਦਿੱਤੇ ਲੈਣੇ ਪਏ। ਤੇ ਅਸੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ, ਇਹ ਸਿਰਫ ਇੱਕ ਸਾਡੀ ਮਜਬੂਰੀ ਬਣ ਜਾਂਦੀ ਹੈ ਕਿ ਸਾਨੂੰ ਨਾਲ ਰੱਖਣੇ ਪੈਂਦੇ ਐ, ਕਿਉਂਕਿ ਅੱਗੇ ਕਿਸੇ ਮਾਂ ਦਾ ਪੁੱਤ ਚਲਿਆ ਗਿਆ ਕਿਤੇ ਵੀ ਰਾਹ 'ਚ ਗੱਡੀ ਘੇਰ ਕੇ ਅਗਲਾ ਅਟੈਕ ਕਰਦਾ, ਕਿਸੇ ਦਾ ਮਾਂ ਦਾ ਪੁੱਤ ਭਰਨਾ ਫਿਰ ਬਹੁਤ ਔਖਾ ਹੋ ਜਾਂਦਾ। ਜਦੋਂ ਅਗਲਿਆਂ ਨੇ ਨਾਲ ਬੱਚੇ ਦਿੱਤੇ ਐ ਨਾ, ਤੋਰੇ ਐ ਨਾਲ, ਫਿਰ ਭਰਾਂਗੇ ਕਿੱਦਾਂ ਜੇ ਕੋਈ 19-21 ਹੁੰਦੀ ਹੈ। ਸੋ ਤਾਂ ਕਰਕੇ ਅਸੀਂ ਕਿਸੇ ਤੇ ਧੱਕਾ ਨਹੀਂ ਭਾਈ ਕਰਦੇ, ਨਾ ਕਿਸੇ ਨਾਲ ਲੜੇ ਆ, ਨਾ ਜ਼ਿੰਦਗੀ 'ਚ ਲੜਨਾ ਚਾਹੁੰਦੇ ਆ, ਕਦੇ ਵੀ ਕਿਸੇ ਤੇ ਧੱਕਾ ਨਹੀਂ ਕਰਨਾ ਚਾਹੁੰਦੇ। ਬਸ ਇਹ ਸੇਫਟੀ ਲਈ ਆਪਣੀ ਢਾਲ ਵਜੋਂ ਸਾਨੂੰ ਰੱਖਣੇ ਪੈਂਦੇ ਆ ਵੀ ਜਿਹੜੇ ਅੱਗੇ ਵਾਲੇ ਆ ਉਹ ਬੰਦੇ ਬੜੇ ਵਿਗੜੇ ਸੁਭਾਅ ਦੇ ਆ, ਉਹ ਧੱਕਾ ਕਰਨ ਗਿੱਜੇ ਹੋਏ ਆ, ਤਾਂ ਕਰਕੇ ਅਸੀਂ ਆਪਣਾ ਬਚਾਅ ਕਰਨ ਵਾਸਤੇ ਆ, ਹੋਰ ਨਹੀਂ। ਹੁਣ ਤਰਨ ਤਾਰਨ ਸਾਹਿਬ ਚੋਲਾ ਸਾਹਿਬ ਪ੍ਰੋਗਰਾਮ ਦਿੱਤੇ ਆ, ਪਰਸੋਂ ਤੋਂ ਦੀਵਾਨ ਲੱਗਣੇ ਆ, ਤੇ ਬੜਾ ਪਿੱਟ ਸਿਆਪਾ ਪਾਇਆ ਜੀ ਅਸੀਂ ਐਂ ਕਰ ਦੇਣਾ ਜੀ, ਅਸੀਂ ਐਂ ਕਰ ਦੇਣਾ। ਉਹ ਪਰਮਿਸ਼ਨ ਅਜੇ ਤੱਕ ਨਹੀਂ ਮਿਲੀ ਦੀਵਾਨਾਂ ਦੀ। ਵੇਖੋ ਪਰਸੋਂ ਦੀਵਾਨ ਸਟਾਰਟ ਹੋਣੇ ਆ ਪਰ ਅਜੇ ਤੱਕ ਪਰਮਿਸ਼ਨ ਨਹੀਂ ਮਿਲੀ। ਕਿਉਂ? ਕਿਉਂਕਿ ਸਰਕਾਰ ਦਾ ਸਿਸਟਮ ਹੀ ਇਹ ਉਹ ਕਹਿੰਦੇ ਰੌਲਾ ਨਾ ਪੈ ਜੇ ਕੋਈ ਖਤਰਾ ਹੈ। ਪਰ ਖਤਰਾ ਕਾਹਦਾ ਹੈ ਵੀ ਆਹ ਜਿਹੜੇ ਇਹਨਾਂ ਦੇ ਡੇਰੇ ਬੰਦ ਹੁੰਦੇ ਆ, ਜਦੋਂ ਆਪਾਂ ਕਹਿੰਦੇ ਹਾਂ ਵੀ ਪਾਠ ਆਪ ਕਰੋ, ਇਹਨਾਂ ਦੇ ਡੇਰਿਆਂ 'ਚ ਲੜੀਆਂ 'ਚ ਨਾ ਕਰਾਓ, ਪਖੰਡ 'ਚ ਨਾ ਪਾਓ, ਇਹਨਾਂ ਦੇ ਪੱਲੇ ਕੱਖ ਨਹੀਂ, ਤੁਹਾਨੂੰ ਸਮਝਣਾ ਆਪ ਪੈਣਾ, ਅਕਲ ਆਪ ਲੈਣੀ ਪੈਣੀ ਹੈ, ਉਦੋਂ ਪਿੱਟ ਸਿਆਪਾ ਇਹਨਾਂ ਨੂੰ ਪੈਂਦਾ। ਫਿਰ ਕਹਿੰਦੇ ਹਾਂ ਜੀ ਗੁਰੂ ਦੀ ਨਿੰਦਿਆ ਕਰਦੇ ਆ ਜੀ, ਇਹ ਗੁਰੂ ਦੁਖੀ ਹੈ ਜੀ, ਨਾ ਪ੍ਰੋਬਲਮ ਇਹਨਾਂ ਨੂੰ ਆਪਣੇ ਨਾਲ ਹੈ ਪਰ ਬਹਾਨਾ ਕਹਿੰਦੇ ਆ ਜੀ ਗੁਰੂ ਦੁਖੀ ਹੈ। ਤਾਂ ਕਰਕੇ ਇਦਾਂ ਦੇ ਲੋਕਾਂ ਤੋਂ ਪਰੇਸ਼ਾਨ ਬਹੁਤ ਕਰਦੇ ਆ, ਸੰਗਤ ਨੂੰ ਵੀ ਕਰਦੇ ਆ, ਜਿਹੜੇ ਜਿਹੜੇ ਬੰਦੇ ਆਉਂਦੇ ਆ। ਪਰ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋਈਏ। ਸਾਡਾ ਮਕਸਦ ਹੈ ਸੱਚ ਦੱਸਣਾ, ਸੱਚ ਦੇ ਰਾਹ ਤੇ ਤੁਰੇ ਰਹਿਣਾ, ਭਾਵੇਂ ਜੋ ਮਰਜ਼ੀ ਹੋਵੇ, ਫਿਰ ਪਰਵਾਹ ਨਾ ਕਰੀਏ, ਤੁਰੇ ਚੱਲੀਏ। ਸੋ ਸਤਿਗੁਰੂ ਕਿਰਪਾ ਕਰਨ, ਸਾਰੀਆਂ ਸੰਗਤਾਂ ਦਾ ਧੰਨਵਾਦ। ਅੱਗੇ ਤੋਂ ਜਿਉਂਦੇ ਰਹੇ, ਸਮਾਂ ਬਣਿਆ ਤੇ ਅਗਲੇ ਜਦੋਂ ਕਦੇ ਮੌਕਾ ਬਣਿਆ ਮੈਂ ਆਪ ਜੀ ਦੇ ਦਰਸ਼ਨ ਕਰਾਂਗਾ। ਮੈਂ ਤੇ ਵੈਸੇ ਕਈ ਵਾਰੀ ਇਹ ਗੱਲ ਸਟੇਜ ਤੇ ਕਹਿ ਚੁੱਕਿਆ ਵੀ ਮੈਂ ਬਹੁਤਾ ਲੰਮਾ ਸਮਾਂ ਪ੍ਰਚਾਰ ਨਹੀਂ ਕਰਨਾ। ਮੈਨੂੰ 20 ਸਾਲ ਹੋ ਗਏ ਆ, ਮੈਂ ਵੱਧ ਤੋਂ ਵੱਧ, ਮੈਂ 2-3 ਸਾਲ ਕਿਹਾ, ਮੈਨੂੰ ਲੱਗਦਾ ਨਹੀਂ 2-3 ਸਾਲ ਵੀ ਕਰ ਸਕਾਂਗਾ। ਕਿਉਂਕਿ ਉਹਦਾ ਕਾਰਨ ਇਹ ਹੈ, ਜਿਹੜੀਆਂ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਉਹ ਜਦੋਂ ਮੈਂ ਕਹਾਂਗਾ ਤੇ ਮੈਨੂੰ ਪਤਾ ਉਹਦਾ ਵਿਰੋਧ ਬਹੁਤ ਹੋਣਾ, ਤੇ ਮੈਂ ਕਹਿਣੀਆਂ ਜ਼ਰੂਰ ਨੇ। ਮੈਂ ਇਦਾਂ ਮਿਲਗੋਬਾ ਜਿਹਾ ਬਣ ਕੇ ਨਹੀਂ ਸਾਰੀ ਜ਼ਿੰਦਗੀ ਚੱਲ ਸਕਦਾ। ਬਹੁਤ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕੱਲ ਵੀ ਕਿਹਾ, ਪਰਸੋਂ ਵੀ ਕਿਹਾ, ਕੱਲ ਵਾਲੇ ਦੀਵਾਨ ਦੇ ਪਹਿਲੇ ਜਿਹੜੇ 25 ਮਿੰਟ ਲਾਏ ਹੈ ਉਹਨੂੰ ਟਿੱਕ ਕੇ ਸੁਣੋ। ਕੱਲ ਜਿਹੜੇ 25 ਮਿੰਟ ਲਾਏ ਸੀ ਨਾ ਪਹਿਲੇ ਸ਼ੁਰੂ ਚ ਉਹਨੂੰ ਤੁਸੀਂ ਬੈਕ ਕਰ ਕਰਕੇ ਨੈੱਟ ਤੇ ਸੁਣੋ ਯੂਟਿਊਬ ਦੇ ਉੱਤੇ ਜਾ ਕੇ ਉਹ ਗੱਲ ਹੈ ਨਾ ਜਿਹੜੀ ਜਦੋਂ ਉਹ ਗੱਲ ਸਮਝ ਚ ਆਉਂਦੀ ਹੈ ਫਿਰ ਦਿਮਾਗ 'ਚ ਚੱਕਰੀ ਇਹ ਘੁੰਮਦੀ ਹੈ ਵੀ ਜਿਹੜਾ ਅੱਜ ਧਰਮ ਦਾ ਸਾਡਾ ਢਾਂਚਾ ਹੈ ਇਹ ਸਾਰਾ ਹੀ ਬਾਂਬਣ ਦੀ ਸੋਚ ਤੇ ਖੜਾ ਨਕਲੀ ਬਣਾਇਆ ਹੈ ਬੜੇ ਸਵਾਲ ਇਹਦੇ ਤੇ ਖੜੇ ਹੁੰਦੇ ਆ ਜਿਹੜਾ ਅੱਜ ਸਾਡਾ ਸਿੱਖ ਧਰਮ ਦਾ ਢਾਂਚਾ ਹੈ ਐਡਾ ਗਲਤ ਬਣਾਇਆ ਬਹੁਤ ਤਰੀਕੇ ਨਾਲ ਇਹਨਾਂ ਨੇ ਪਰਮਾਤਮਾ ਆਪਣੇ ਨਿਯਮ ਨਹੀਂ ਬਦਲਦਾ ਭਾਵੇਂ ਕੋਈ ਹੋਵੇ ਕੱਲ ਆਪਾਂ ਇਸ ਟੌਪਿਕ ਤੇ ਗੱਲ ਕੀਤੀ ਸੀ ਸ਼ੁਰੂ ਚ ਉਹ ਨਿਯਮ ਵਾਲਾ ਜਿਹੜਾ ਸਿਸਟਮ ਹੈ ਜਦੋਂ ਤੁਸੀਂ ਉਹਨੂੰ ਖੁੱਲ੍ਹ ਕੇ ਵਿਚਾਰਦੇ ਹੋ ਰੱਬ ਦਾ ਸੱਚਾ ਧਰਮ ਕੀ ਹੈ ਪਰਮਾਤਮਾ ਦੇ ਬਣਾਏ ਨਿਯਮ ਤੇ ਜਿਹੜਾ ਕੁਝ ਸਾਨੂੰ ਸਿਖਾਇਆ ਜਾ ਰਿਹਾ ਹੈ ਇਹ ਇਹ ਤੇ ਰੱਬ ਹੀ ਇਦਾਂ ਦਾ ਜਿਹੜਾ ਪੁਜਾਰੀ ਨੇ ਪੈਦਾ ਕੀਤਾ ਪੁਜਾਰੀ ਇਦਾਂ ਦਾ ਰੱਬ ਸੋਚਦਾ ਜਿਹੜਾ ਨਿਯਮ ਬਦਲ ਦਿੰਦਾ ਚੇਂਜ ਕਰ ਦਿੰਦਾ ਤਾਂ ਕਰਕੇ ਮੈਂ ਚਾਹੁੰਦਾ ਵੀ ਹਰ ਗੱਲ ਜਿਹੜੀ ਹੈ ਖੁੱਲ੍ਹ ਕੇ ਹੋਵੇ ਖੁੱਲ੍ਹ ਕੇ ਕਰਨੀ ਚਾਹੀਦੀ ਹੈ ਤਾਂ ਕਰਕੇ ਮੈਨੂੰ ਪਤਾ ਵੀ ਇਹ ਤੇ ਜਦੋਂ ਮਾੜੀ ਜੀ ਗੱਲ ਇੰਨੀ ਹੀ ਗਈ ਵੀ ਭਾਈ ਪਾਣੀ ਤੇ ਲਿਆਉਂਦੇ ਹੋ ਪਾਣੀ ਵੀ ਲਿਆਇਆ ਕਰੋ ਸਰੋਵਰਾਂ ਦਾ ਪਾਣੀ ਤੇ ਲਿਆਉਂਦੇ ਹੋ ਪਾਣੀ ਵੀ ਲਿਆਓ ਇਹ ਤੇ ਇੰਨੇ ਨਾਲ ਹੀ ਬਿੱਟ ਸਿਆਪਾ ਪਾ ਲੈਂਦੇ ਤੇਰਾਂ ਨੇ ਇੱਡੀਆਂ ਗੱਲਾਂ ਜਿਹੜੀਆਂ ਮੈਂ ਕਹਿਣੀਆਂ ਚਾਹੁੰਦਾ ਇਹਨਾਂ ਨੇ ਕਿੱਥੇ ਸੁਣਨੀਆਂ ਨੇ ਤਾਂ ਕਰਕੇ ਭਾਈ ਠੀਕ ਆ ਬੱਲੇ ਬੱਲੇ ਬਥੇਰੀ ਹੈ ਇਕੱਠ ਬਥੇਰਾ ਹੈ ਬਹੁਤ ਵੱਡੀ ਗਿਣਤੀ ਵਿੱਚ ਮੈਨੂੰ ਲੋਕਾਂ ਨੇ ਸੁਣਿਆ ਪਿਆਰ ਦਿੱਤਾ ਹੈ ਪਰ ਮੈਂ ਬਹੁਤਾ ਚਿਰ ਇਦਾਂ ਵੱਡੇ ਵੱਡੇ ਇਕੱਠਾਂ 'ਚ ਕੀਰਤਨ ਨਹੀਂ ਕਰ ਸਕਦਾ ਮੈਂ ਸੱਚ ਦੱਸਣਾ ਚਾਹੁੰਦਾ ਮੈਂ ਮਿਲ ਗੋਭਾ ਜਿਹਾ ਬਣ ਕੇ ਨਹੀਂ ਰਹਿ ਸਕਦਾ ਜੋ ਅਸਲ ਸੱਚ ਹੈ ਉਹ ਸਾਨੂੰ ਦੱਸਣਾ ਚਾਹੀਦਾ ਤੇ ਜਿਉਂਦਾ ਰਿਹਾ ਜ਼ਰੂਰ ਦੱਸਾਂਗਾ ਆਪਣੀਆਂ ਸਟੇਜਾਂ ਨਹੀਂ ਬਚਾਵਾਂਗਾ ਆ ਪੰਡਾਲ ਨਹੀਂ ਬਚਾਵਾਂਗਾ ਆ ਇਕੱਠ ਆਪਣੀ ਬੱਲੇ ਬੱਲੇ ਨਹੀਂ ਵੇਖਾਂਗਾ ਮੈਂ ਜੋ ਕਹਿਣਾ ਹੈ ਮੈਂ ਕਹਿਣਾ ਹੀ ਕਹਿਣਾ ਹੌਲੀ ਹੌਲੀ ਹਰ ਗੱਲ ਜਿਹੜੀ ਹੈ ਲੋਕਾਂ ਦੇ ਦਿਮਾਗ 'ਚ ਲਿਆਉਣੀ ਹੈ ਮਾਈਂਡ ਆਪਣੇ ਸਟ੍ਰੈਚ ਕਰੋ ਥੋੜੇ ਥੋੜੇ ਵੱਡੇ ਹੋਵੋ ਖੋਲੋ ਮਾੜਾ ਜਿਹਾ ਦਿਮਾਗ ਧਿਆਨ ਨਾਲ ਸੁਣੀ ਜਾਓ ਹੁਣ ਵੀ ਦੀਵਾਨਾਂ ਵਿੱਚ ਬਹੁਤ ਇਸ਼ਾਰੇ ਮੈਂ ਇਦਾਂ ਦੇ ਕਰਦਾ ਜਿਹੜੇ ਸਿੱਧੇ ਸਮਝ ਪੈਂਦੇ ਆ ਵੀ ਮੈਂ ਕਹਿਣਾ ਕੀ ਚਾਹੁੰਦਾ ਸਾਡਾ ਟੀਚਾ ਕੀ ਹੈ ਅਸਲ ਗੱਲ ਹੈ ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋਰ ਕੁਝ ਸਮਝਾਉਂਦੇ ਆ ਸਟੇਜਾਂ ਤੇ ਕੁਝ ਹੋਰ ਸੁਣਾਇਆ ਜਾਂਦਾ ਕਈ ਵਾਰੀ ਨਾ ਇੱਥੇ ਗੱਲ ਆਈ ਹੁੰਦੀ ਹੈ ਇਦਾਂ ਦਿਮਾਗ 'ਚ ਵੀ ਐਂ ਕਹਿ ਦਿਆਂ ਪਰ ਫਿਰ ਸੋਚਦਾ ਹੁੰਦਾ ਵੀ ਜੇ ਕਹਿਤੀ ਬੜਾ ਪਿੱਟ ਸਿਆਪਾ ਪੈ ਜਾਣਾ ਬੜਾ ਰੌਲਾ ਪੈ ਜਾਣਾ ਪਰ ਅਜੇ ਥੋੜਾ ਚਿਰ ਹੋਰ ਅਜੇ ਥੋੜਾ ਜਿਹਾ ਚਿਰ ਹੋਰ ਰੁਕ ਜਾ ਥੋੜਾ ਥੋੜਾ ਕਹਿ ਲੈ ਜਿੱਦਾਂ ਜਿਵੇਂ ਜਿਵੇਂ ਬਣਦਾ ਜਾਏਗਾ ਦਿਮਾਗ ਉਵੇਂ ਉਵੇਂ ਗੱਲ ਕਰੀਏ ਥੋੜਾ ਥੋੜਾ ਬਣੀ ਜਾਏਗਾ ਕਹੀ ਜਾਂਗੇ ਬਣੀ ਜਾਏਗਾ ਕਹੀ ਜਾਂਗੇ ਪਰ ਜ਼ਿਆਦਾ ਟਾਈਮ ਨਹੀਂ ਕਿਉਂਕਿ ਇਹਦੀ ਵੇਟ ਕਰਦਿਆਂ ਮੈਨੂੰ 3 ਸਾਲ ਤੇ ਹੋ ਗਏ ਆ ਵੱਧ ਤੋਂ ਵੱਧ ਮੈਂ 2 ਸਾਲ ਕਰ ਸਕਦਾ ਇਸ ਤੋਂ ਵੱਧ ਸ਼ਾਇਦ ਮੈਨੂੰ ਲੱਗਦਾ 2 ਸਾਲ ਵੀ ਨਾ ਹੋਵੇ ਇਦਾਂ ਬਹੁਤ ਮੁਸ਼ਕਲ ਆਪਣਾ ਬੋਝ ਲੈ ਕੇ ਜਿਉਣਾ ਬਹੁਤ ਔਖਾ ਲੱਗਦਾ ਸੋ ਜਿੰਨਿਆਂ ਕੁ ਮੈਂ ਕਹਿ ਰਿਹਾ ਕਰ ਸਕਦਾ ਮੈਂ ਕਰ ਰਿਹਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਧਿਆਨ ਨਾਲ ਦੀਵਾਨ ਸੁਣੋ ਬਸ ਜਿਹੜੇ ਵੀ ਦੀਵਾਨ ਸੁਣਦੇ ਹੋ ਨਾ ਨੈੱਟ ਤੇ ਸੁਣਦੇ ਹੋ ਜਿਹੜੇ ਘਰਾਂ 'ਚ ਸੁਣਦੇ ਹੋ ਬਹੁਤ ਧਿਆਨ ਨਾਲ ਸੁਣਿਆ ਕਰੋ ਇੱਕ ਇੱਕ ਗੱਲ ਬਹੁਤ ਟਕਾ ਨਾਲ ਸਮਝਣ ਦੀ ਕੋਸ਼ਿਸ਼ ਕਰੋ ਵੀ ਕਹਿਣਾ ਕੀ ਚਾਹੁੰਦਾ ਉਹਨਾਂ ਗੱਲਾਂ ਨੂੰ ਖੋਲ ਖੋਲ ਕੇ ਹੌਲੀ ਹੌਲੀ ਵਿਆਖਿਆ ਕਰੋ ਆਪਣੇ ਦਿਮਾਗ ਵਿੱਚ ਸਮਝੋ ਵੀ ਅਸਲ ਗੱਲ ਹੈ ਕੀ ਹੈ ਤੇ ਢਾਂਚਾ ਜਿਹੜਾ ਸਟਰਕਚਰ ਜਿਹੜਾ ਇਹ ਬਣਾਇਆ ਕਿੱਦਾਂ ਦਾ ਗਿਆ ਇਹ ਗੱਲ ਸਾਨੂੰ ਸਮਝਣੀ ਪੈਂਦੀ ਹੈ ਆਓ ਸਾਰੀ ਸੰਗਤ ਦਾ ਧੰਨਵਾਦ ਹੋਈਆਂ ਭੁੱਲਾਂ ਖਿਮਾ ਕਰਿਓ ਜੀ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਸਾਰੀਆਂ ਸੰਗਤਾਂ ਦਾ ਧੰਨਵਾਦ ਅਮਰ ਛਕਣ ਵਾਲਿਆਂ ਨੂੰ ਦੁਬਾਰਾ ਫਿਰ ਵਧਾਈ ਮੋਬਾਈਲ ਪਰਸ ਗਹਿਣੇ ਸੰਭਾਲਿਓ ਬਹੁਤ ਵਿੱਚ ਬੰਦੇ ਸ਼ਰਾਰਤੀ ਆਏ ਹੋਣਗੇ ਕਦੋਂ ਮੋਬਾਈਲ ਕੱਢ ਲੈਣਾ ਉਹਨਾਂ ਨੇ ਕਦੋਂ ਤੇਰਾ ਪਰਸ ਮਾਰ ਲੈਣਾ ਕਦੋਂ ਬੀਬੀ ਉਹ ਚੈਨੀ ਲਾ ਕੇ ਲੈ ਜਾਣੀ ਹੈ ਪਤਾ ਹੀ ਨਹੀਂ ਲੱਗਣਾ ਬਹੁਤ ਖਿਆਲ ਰੱਖਿਓ ਨਿੱਕੇ ਬੱਚਿਆਂ ਨੂੰ ਸੰਭਾਲਿਓ ਜਦੋਂ ਟਰਾਲੀਆਂ ਤੇ ਭਾਉਂਗੇ ਬਹੁਤ ਟਕਾ ਨਾਲ ਜਾਇਓ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਤੁਹਾਨੂੰ 3-4 ਘੰਟੇ ਤੇ ਇੱਥੋਂ ਟ੍ਰੈਫਿਕ ਬਾਹਰ ਕੱਢਦਿਆਂ ਨੂੰ ਲੱਗ ਜਾਣੇ ਆ ਹੌਲੀ ਹੌਲੀ ਜਿਹਨਾਂ ਦੇ ਟਰਾਲੀਆਂ ਵਿੱਚ ਪਿੱਛੇ ਲੱਗੀਆਂ ਉਹਨਾਂ ਨੂੰ ਬਹੁਤ ਟਾਈਮ ਲੱਗਣਾ ਨਿਕਲਦਿਆਂ ਬਹੁਤ ਟਕਾ ਨਾਲ ਜਾਇਓ ਕਾਲ ਨਾ ਕਰਿਓ ਸੋ ਸਾਡੇ ਲਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਮੇਰ ਰੱਖਣ ਮਨ ਕੈਮ ਰਵੇ ਚੜ੍ਹਦੀ ਕਲਾ ਨਾਲ ਗੁਰਮਤ ਦਾ ਪ੍ਰਚਾਰ ਕਰੀਏ ਜਿੰਨਾ ਹੋ ਸਕਦਾ ਹੋਕਾ ਲਾਈਏ ਪੀਲੀਆਂ ਬੰਗਾਂ ਭਾਈ ਆ ਰਾਜਸਥਾਨ ਦਾ ਹੀ ਏਰੀਆ ਪੈਂਦਾ ਪੀਲੀ ਬੰਗਾਂ ਲਿਖਿਆ 28-29-30 ਦੀਵਾਨ ਹੈ ਜੀ ਉੱਥੇ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦੇਣੇ ਬਹੁਤ 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 ਧੰਨਵਾਦ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਵਿੱਚ ਜਿਹੜੇ ਨੌਜਵਾਨ ਸੇਵਾ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਾਡੇ ਉੱਥੇ ਹਰ ਮਹੀਨੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਪਰ ਐਤਕੀ ਵਿਸਾਖੀ ਸਮਾਗਮ ਹੋਣਾ ਹੈ ਜੀ 14 ਅਪ੍ਰੈਲ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਦਾ ਸਮਾਗਮ ਹੋਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ 4 ਵਜੇ ਆਓ ਬਹੁਤ ਵਧੀਆ ਵੇਖਣ ਵਾਲਾ ਪ੍ਰੋਗਰਾਮ ਹੁੰਦਾ ਹੈ 14 ਅਪ੍ਰੈਲ ਦਾ ਵਿਸਾਖੀ ਸਮਾਗਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਇਹ ਦਾਲਾਂ ਵਾਲਿਆਂ ਨੂੰ ਬੇਨਤੀ ਕਰ ਦਿਆਂਗੇ ਬੱਸਾਂ ਦਾ ਪ੍ਰਬੰਧ ਕਰ ਲੈਣਗੇ ਰਲ ਮਿਲ ਕੇ ਇਕੱਠੇ ਹੋ ਕੇ ਜ਼ਰੂਰ ਦਰਸ਼ਨ ਦੇਣੇ ਜਿਨ੍ਹਾਂ ਕੋਲ ਟਾਈਮ ਹੋਵੇ ਇੱਕ ਵਾਰੀ ਜ਼ਰੂਰ 14 ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦਰਸ਼ਨ ਦੇਣੇ ਜੀ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਆਨੰਦ ਸਾਹਿਬ ਚ ਬੋਲੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰੂ ਦਾ ਪਾਇਆ ਸਹਿਜ ਸਿੱਧੀ ਪਰਵਤੀਆਂ ਵਾਦਾਨਾ
ਰਾਗ ਰਤਨ ਪਰਵਾਰ ਪਰਿਆ ਸ਼ਬਦ ਦਾ ਬਣਿਆ
ਦੋ ਤਾਰਾ ਰੋਹਣੀ ਤੇਰਾ ਕੰਨ ਜਨੀ ਵਸਾਇਆ
ਹੈ ਨਾਨਕ ਅਨੰਤ ਹੋਰ ਸਤਿਗੁਰੂ ਮੈਂ ਪਾਇਆ
ਸਵਾਮੀ ਸੋ ਕਿਉਂ ਮਨ ਹੋ ਸਾਰੇ ਮੇਰੇ ਸਦਾ ਰਹੋ ਹਰ
ਤੇਰੀ ਰਾਸ ਤੁਮ ਮਾਤ ਪਿਤਾ ਦਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਵੇ ਸੋ ਤੁਮਰੀ ਗੱਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ